ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸਾਰਗ ਚੌਪਦੇ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਆਪਣੇ ਠਾਕੁਰ ਕੀ ਹਉ ਤੇਰੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਆਪ ਸਰਬੱਤ ਸੰਗਤਾਂ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਤੇ ਪਿਛਲੇ ਸ਼ੁਭ ਕੁਆ ਕਰਮ ਜਿਹੜੇ ਕੀਤੇ ਹੋਏ ਨੇ ਉਹਨਾਂ ਦੀ ਪ੍ਰੇਰਨਾ ਵਾਹਿਗੁਰੂ ਪਰਮੇਸ਼ਵਰ ਦੀ ਬਖਸ਼ਿਸ਼ ਦੁਆਰਾ ਅੰਮ੍ਰਿਤ ਵੇਲੇ ਆਪਾਂ ਨੂੰ ਗੁਰਬਾਣੀ ਦੀ ਵਿਚਾਰ ਪ੍ਰਾਪਤ ਹੈ। ਧੰਨਵਾਦ ਕਰੀਏ ਪਰਮੇਸ਼ਵਰ ਦਾ ਜਿਸ ਨੇ ਸਾਨੂੰ ਇਹੋ ਜਿਹਾ ਵਾਤਾਵਰਨ ਬਖਸ਼ਿਆ। ਪਹਿਲਾਂ ਸਰਗੁਣ ਸਰੂਪ ਧਾਰਨ ਕਰਕੇ ਅੰਮ੍ਰਿਤਮਈ ਬਾਣੀ ਬਖਸ਼ੀ, ਫਿਰ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ। ਸੋ ਆਓ ਲਾਭ ਉਠਾਈਏ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਹੈ। ਪਿੱਛੇ ਆਪ ਜੀ ਸੁਣ ਚੁੱਕੇ ਹੋ ਜਿੱਥੇ ਬਸੰਤ ਰਾਗ ਸਮਾਪਤ ਹੋਇਆ ਹੈ, ਇਹ 25ਵਾਂ ਰਾਗ ਸੀ। ਹੁਣ 26ਵਾਂ ਰਾਗ ਜਿਹੜਾ ਹੈ ਇਹ ਪ੍ਰਾਰੰਭ ਹੋ ਰਿਹਾ ਹੈ। ਸਾਰੰਗ ਮਲਹਾਰ ਕਾਨੜਾ ਕਲਿਆਣ ਪ੍ਰਭਾਤੀ ਜੈ ਜੈਵੰਤੀ, ਇਸ ਰਾਗ ਦੇ ਸਮੇਤ 6 ਰਾਗ ਬਹਿ ਗਏ। ਇਸ ਰਾਗ ਦੇ ਸਮੇਤ 6 ਰਾਗ ਰਹਿ ਗਏ ਹੈ ਵਿਆਖਿਆ ਤੋਂ, ਜਿਨ੍ਹਾਂ ਦੀ ਅਜੇ ਵਿਆਖਿਆ ਹੋਣੀ ਹੈ। 25 ਰਾਗਾਂ ਤੱਕ, 25 ਰਾਗਾਂ ਵਿੱਚ ਆਈ ਹੋ ਗੁਰਬਾਣੀ ਦੀ ਵਿਚਾਰ ਹੋ ਚੁੱਕੀ ਹੈ। ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਪਹਿਲਾਂ ਕੁਝ ਵਿਚਾਰ ਰਾਗ ਦੇ ਪ੍ਰਤੀ। ਜਿਹੜਾ ਰਾਗ ਸਾਰੰਗ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ 26ਵਾਂ ਸਥਾਨ ਪ੍ਰਾਪਤ ਹੋਇਆ। ਰਾਗ ਸਾਰੰਗ ਪੁਰਾਤਨ ਤੇ ਲੋਕ ਪ੍ਰਿਆ ਰਾਗ ਹੈ, ਬੜਾ ਪਿਆਰਾ ਰਾਗ ਹੈ ਲੋਕਾਂ ਦਾ। ਇਸ ਰਾਗ ਦੀਆਂ ਮਧੁਰ ਸੁਰਾਵਲੀਆਂ ਜਿਹੜੀਆਂ ਲੋਕ ਸੰਗੀਤ ਤੋਂ ਵਿਕਸਿਤ ਹੋਈਆਂ ਹਨ ਤੇ ਜਿਨ੍ਹਾਂ ਦਾ ਉੱਤਰੀ ਭਾਰਤ ਵਿੱਚ ਵਿਸ਼ੇਸ਼ ਪ੍ਰਚਾਰ ਹੈ। ਲੋਕ ਆਪਣੇ ਸਾਜ਼ਾਂ ਦੇ ਨਾਲ ਸਾਜ ਬੀਨ ਉੱਤੇ ਤੇ ਸਮੁੱਚੇ ਉੱਤਰੀ ਭਾਰਤ ਦੇ ਸਪੇਰੇ ਜਿਹੜੇ ਨੇ ਉਹ ਇਸ ਰਾਗ ਨੂੰ ਬੜੀ ਖੂਬਸੂਰਤੀ ਨਾਲ ਵਜਾਉਂਦੇ ਹੈ। ਗੁਰਮਤਿ ਸੰਗੀਤ ਦੇ ਆਧਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਸ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਗੁਰੂ ਅੰਗਦ ਦੇਵ ਜੀ ਦੀ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ, 5 ਗੁਰੂ ਸਾਹਿਬਾਨਾਂ ਦੀ ਬਾਣੀ ਸਾਰੰਗ ਰਾਗ ਵਿੱਚ। ਭਗਤਾਂ ਦੇ ਵਿੱਚੋਂ ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ, ਭਗਤ ਪਰਮਾਨੰਦ ਜੀ ਔਰ ਭਗਤ ਸੂਰਦਾਸ ਜੀ ਦੀ ਬਾਣੀ ਇਸ ਰਾਗ ਵਿੱਚ ਅੰਕਿਤ ਹੈ। ਗੁਰਮਤਿ ਸੰਗੀਤ ਦੀ ਵਿਵਹਾਰਕ ਪਰੰਪਰਾ ਵਿੱਚ ਬਸੰਤ ਰਾਗ ਦੇ ਗਾਇਨ, ਜਿਹੜੇ ਜਦੋਂ ਬਸੰਤ ਰਾਗ ਗਾਇਨ ਕੀਤਾ ਜਾਂਦਾ ਜਿਹੜੇ ਦਿਨਾਂ ਦੇ ਵਿੱਚ, ਤੇ ਉਹਨਾਂ ਦਿਨਾਂ 'ਚ ਇਸ ਰਾਗ ਨੂੰ ਗਾਇਨ ਕਰਨਾ ਬਿਲਕੁਲ ਵਰਜਿਤ ਮੰਨਿਆ ਜਾਂਦਾ ਹੈ, ਐਸੀ ਪਰੰਪਰਾ ਹੈ। ਭਾਰਤੀ ਸੰਗੀਤ ਵਿੱਚ ਸਾਰੰਗ ਦੇ ਮੇਲ ਤੋਂ ਉਪਜੇ ਕਈ ਪ੍ਰਕਾਰ ਪ੍ਰਚਲਿਤ ਨੇ, ਜਿਵੇਂ ਰਾਗ ਸਾਰੰਗ, ਬੜਹੰਸ ਰਾਗ, ਮੀਆਂ ਦੀ ਸਾਰੰਗ ਆਦਿ। ਇਸ ਰਾਗ ਦੇ ਪ੍ਰਮੁੱਖ ਅੰਗ ਨੀ, ਪਾ, ਮਾ, ਰੇ ਇਹ ਮੰਨਿਆ ਜਾਂਦਾ ਹੈ। ਤੇ ਕਈ ਵਿਦਵਾਨਾਂ ਨੇ ਸਾਰੰਗ ਨੂੰ ਬਰਦਿਆਵਨੀ ਸਾਰੰਗ ਵੀ ਕਹਿੰਦੇ ਹੈ, ਪਰ ਬਹੁਤ ਮਤ ਜਿਹੜੇ ਨੇ ਬਹੁਮਤ ਅਨੁਸਾਰ ਸਾਰੰਗ ਹੀ ਪ੍ਰਚਲਿਤ ਹੈ, ਗੁਰਬਾਣੀ ਚ ਇਹੀ ਆਇਆ। ਸਾਰੰਗ ਰਾਗ ਵਿੱਚ ਨਿਸ਼ਾਦ ਦੇ ਦੋਵੇਂ ਹੀ ਰੂਪ ਪ੍ਰਯੋਗ ਕਰਦੇ ਹਾਂ, ਇਸ ਵਿੱਚ ਗੰਧਾਰ ਅਤੇ ਧੈਵਤ ਪੂਰਨ ਰੂਪ ਵਿੱਚ ਵਰਜਿਤ ਕੀਤੇ ਜਾਂਦੇ ਹਨ। ਇਸ ਕਰਕੇ ਇਸ ਦਾ ਬਾਦੀ ਰਿਸ਼ਵ, ਸੰਬਾਦੀ ਪੰਚਮ, ਥਾਟ ਕਾਫੀ, ਸਮਾਂ ਦਿਨ ਦਾ ਤੀਸਰਾ ਪਹਿਰੇ ਦੇ ਗਾਇਨ ਦਾ, ਜਾਤੀ ਦੀ ਔੜ ਮਨ ਹੁੰਦੀ ਹੈ। ਤੋ ਇਸ ਕਰਕੇ ਜਾਂ ਫਿਰ ਉਹ ਸਮਝੋ ਇੱਕ ਰਾਗ ਜੋ ਕਾਫੀ ਠਾਠ ਦਾ ਔੜ ਵਸਾੜਵ ਹੈ, ਤੇ ਇਸ ਨੂੰ ਨਿਸ਼ਾਦ ਸੁੱਧ ਤੇ ਕੋਮਲ ਦੋਵੇਂ ਲੱਗਦੇ ਨੇ, ਬਾਕੀ ਸਾਰੇ ਸੁੱਧ ਸੁਰ ਹਨ। ਸਾਰੰਗ ਦੇ ਗਾਉਣ ਦਾ ਵੇਲਾ ਦੁਪਹਿਰ ਦਾ ਮਧਿਆਮ ਜਾਂ ਸਾਰੰਗ ਦੇ ਬਾਦੀ ਰਿਸ਼ਵ ਦੇ ਸੰਬਾਦੀ ਪੰਚਮ ਹੈ, ਅਰੋਹੀ ਵਿੱਚ ਤੈਵਤ ਵਰਜਿਤ ਹੈ, ਅਵਰੋਹੀ ਵਿੱਚ ਦੁਰਬਲ ਹੋ ਕੇ ਲੱਗਦਾ ਹੈ। ਔਰ ਉਹੀ ਦੇ ਵਿੱਚ ਸਾ ਰੇ ਮਾ ਪਾ ਨਾ ਸਾ ਔਰ ਉਹੀ ਦੇ ਸਾ ਧਾ ਨਾ ਪਾ ਮਾ ਰਾ ਸਾ ਤੇ ਅਥਵਾ ਇਸ ਦਾ ਦੂਸਰਾ ਇਹ ਵੀ ਪ੍ਰਕਾਰ ਹੈ ਔਰ ਉਹੀ ਦੇ ਵਿੱਚ ਸਾ ਰੇ ਪਾ ਮਾ ਨੀ ਸੰਘ ਸੰਘ ਨੀ ਪਾ ਮਾ ਰੇ ਨੀ ਸਾ ਐਸਾ ਹੈ ਇਹਦੇ ਚ ਮਹਾਰਾਜ ਸਾਹਿਬ ਜੀ ਨੇ ਜਿਸ ਪ੍ਰਕਾਰ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ ਸੁਣੋ ਜੀ
ਰਾਗ ਸਾਰਗ ਚੌਪਦੇ ਮਹੱਲਾ ਪਹਿਲਾ ਕਰ ਪਹਿਲਾ
ਰਾਗ ਸਾਰੰਗ ਦੇ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੰਮ੍ਰਿਤ ਬਚਨ ਰਾਗ ਦੇ ਪਹਿਲੇ ਸੁਰਤਾਲ ਵਿੱਚ ਉਚਾਰਨ ਕੀਤੇ ਨੇ ਪਹਿਲਾਂ ਮੰਗਲ ਕਰਦਿਆਂ ਤੇ ਫਿਰ ਉਸ ਤੋਂ ਬਾਅਦ ਚੌਪਦੇ ਚਾਰ ਚਾਰ ਪਦਿਆਂ ਵਾਲੇ ਸ਼ਬਦ ਜਿਹੜਾ ਉਚਾਰਨ ਕਰਦੇ ਨੇ ਮਹਾਰਾਜ ਸਾਹਿਬ ਜੀ ਤੋ ਜਿਸ ਪ੍ਰਕਾਰ ਅੱਗੇ ਮੰਗਲ ਮਹਾਂਮੰਗਲ ਹੈ ਤੇ ਜਿਹੜਾ ਨਿਰਾਕਾਰ ਦੇ ਰੂਪ ਚ ਉਚਾਰਨ ਕੀਤਾ ਹੈ ਗੁਰਬਾਣੀ ਦੇ ਵਿੱਚ ਉਸੇ ਦੇ ਮੰਗਲ ਬਣਾਏ ਗਏ ਨੇ ਚਾਰ ਕਿਸਮ ਦੇ ਇੱਕ ਸਹੀ ਰੂਪ ਉਹ ਜੋ ਗੁਰੂ ਨਾਨਕ ਸਾਹਿਬ ਨੂੰ ਨਿਰੰਕਾਰ ਸੱਚਖੰਡ ਰੂਪ ਦੇ ਅੰਦਰ ਸੰਪੂਰਨ ਮੂਲ ਮੰਤਰ ਉੱਥੇ ਉਚਾਰਨ ਹੋਇਆ ਬਸ ਇੰਨਾ ਕੁ ਭੇਦ ਹੈ ਵੀ ਨਿਰਾਕਾਰ ਦੇ ਵਿੱਚੋਂ ਗੁਰਪ੍ਰਸਾਦ ਤੱਕ ਆਵਾਜ਼ ਆਈ ਫਿਰ ਸਰਗੁਣ ਸਰੂਪ ਦੇ ਵਿੱਚ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਪਰ ਮੂਲ ਮੰਤਰ ਸੱਚਖੰਡ ਦੇ ਵਿੱਚ ਹੀ ਉੱਥੇ ਉਚਾਰਨ ਕੀਤਾ ਗਿਆ ਹੈ ਇਹਦੇ ਵਿੱਚ ਜਿਹੜਾ ਨਿਰੰਕਾਰ ਦੀ ਆਵਾਜ਼ ਹੈ ਨਿਰਾਕਾਰ ਦੀ ਉਹਦੀ ਚਾਰ ਮੰਗਲਾਂ ਦੇ ਭੇਦ ਹੈ ਜਿਵੇਂ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਇੱਕੋ ਓਂਕਾਰ ਸਤਨਾਮ ਗੁਰਪ੍ਰਸਾਦ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਇੱਕੋ ਓਂਕਾਰ ਤੇ ਆਹ ਜਿਹੜਾ ਮੰਗਲ ਹੈ ਗੁਰਪ੍ਰਸਾਦ ਤੱਕ ਪਹਿਲਾਂ ਇਸ ਦੇ ਸੰਖੇਪ ਦੇ ਨਾਲ ਅਰਥ ਵਿਚਾਰ ਉਸ ਤੋਂ ਬਾਅਦ ਅੱਗੇ ਸ਼ਬਦ ਦੀ ਵਿਚਾਰ ਹੋ ਰਹੀ ਹੈ ਤੇ ਮਹਾਰਾਜ ਸਾਹਿਬ ਜਿਸ ਪ੍ਰਕਾਰ ਫਰਮਾਉਂਦੇ ਨੇ ਸੁਣੋ ਜੀ
ਇੱਕ ਓਅੰਕਾਰ
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ
ਸਤਨਾਮ
ਸਤ ਨਾਸ ਤੋਂ ਰਹਿਤ ਹੈ ਉਹਦਾ ਸਰੂਪ ਕਦੇ ਨਾਸ ਨੇ ਤ੍ਰੈ ਕਾਲ ਵਧ ਤਿੰਗ ਸਤ ਤਿੰਗ ਨਾਮ ਪ੍ਰਸਿੱਧ ਐਸਾ ਪਰਮੇਸ਼ਵਰ ਵਾਹਿਗੁਰੂ ਹੈ
ਕਰਤਾ ਪੁਰਖ
ਕਰਤਾ ਜਗ ਦਾ ਰਚੈਤ ਹੈ ਪੁਰਖ ਪੂਰਨ ਹੈ
ਨਿਰਭਉ
ਤੇ ਨਿਰਭਉ ਭੈ ਤੋਂ ਰਹਿਤ ਹੈ
ਨਿਰਵੈਰ
ਵੈਰ ਤੋਂ ਰਹਿਤ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਹੈ
ਅਕਾਲ ਮੂਰਤ
ਕਾਲ ਤੋਂ ਮੌਤ ਤੋਂ ਰਹਿਤ ਮੂਰਤ ਹਸਤੀ ਸਰੂਪ ਉਸਦਾ ਹੈ
ਅਜੂਨੀ ਸਹਿ ਭੰਗ
ਅਜੂਨੀ ਜੂਨਾ ਤੋਂ ਰਹਿਤ ਹੈ ਸਹਿ ਭੰਗ ਸੁਤੇ ਪ੍ਰਕਾਸ਼ ਹੈ ਐਸਾ ਸਰੂਪ ਹੈ ਪਰਮੇਸ਼ਵਰ ਵਾਹਿਗੁਰੂ ਦਾ
ਗੁਰ ਪ੍ਰਸਾਦ
ਗੁਰ ਚੇਤਨ ਹੈ ਪ੍ਰਸਾਦ ਆਨੰਦ ਸਰੂਪ ਹੈ ਐਸੇ ਵਿਸ਼ੇਸ਼ਣਾਂ ਵਾਲਾ ਪਰਮੇਸ਼ਵਰ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਅੱਗੇ ਮਹਾਰਾਜ ਸਾਹਿਬ ਜੀ ਅੰਮ੍ਰਿਤ ਬਚਨ ਆਪਣੀ ਰਸਨਾ ਤੋਂ ਗੁਰ ਰਸਨਾ ਅੰਮ੍ਰਿਤ ਬੋਲ ਦੀ ਉਚਾਰਨ ਕਰਦੇ ਹਨ
ਆਪਣੇ ਠਾਕੁਰ ਕੀ ਹੋ ਤੇਰੀ
ਹੇ ਭਾਈ ਅਸੀਂ ਆਪਣੇ ਠਾਕੁਰ ਮਾਲਕ ਪਰਮੇਸ਼ਵਰ ਦੀ ਹੋ ਮੈਂ ਚੇਰੀ ਦਾ ਭਾਵ ਹੈ ਦਾਸੀ ਹਾਂ ਵੀ ਮੰਗਲ ਜਿਹੜਾ ਨਾ ਜਿਹੜੇ ਅੱਖਰ ਪਹਿਲਾਂ ਉਚਾਰਨ ਕੀਤੇ ਰਾਗ ਸਾਰੰਗ ਚੌਪਦੇ ਮਹੱਲਾ ਪਹਿਲਾ ਕਰ ਪਹਿਲਾ ਤੇ ਇੱਕ ਓਅੰਕਾਰ ਤੋਂ ਜਿਹੜਾ ਅਰਥ ਸੁਣੇ ਨਾ ਇਹ ਇਸੇ ਤਰ੍ਹਾਂ ਕੋਈ ਫਰਕ ਤਾਂ ਨਹੀਂ ਇਹਦਾ ਥੋੜਾ ਜਿਹਾ ਭੇਦ ਹੈ ਇਹਦਾ ਥੋੜਾ ਜਿਹਾ ਭੇਦ ਹੈ ਵੀ ਜਿਹੜਾ ਗੁਰਤਾ ਗੱਦੀ ਵਾਲਾ ਸਰੂਪ ਹੈ ਉਹਦੇ ਵਿੱਚ ਸਾਹ ਸਮਝੀ ਇਹ ਮੰਗਲ ਜਿਹੜਾ ਨਾ ਉਹ ਪਹਿਲਾਂ ਕਰਕੇ ਫਿਰ ਉਸ ਤੋਂ ਬਾਅਦ ਉਹ ਅੱਖਰ ਲਿਖੇ ਗਏ ਸਾਰੰਗ ਜਿਹੜਾ ਰਾਗ ਸਾਰੰਗ ਚੌਪਦੇ ਮਹੱਲਾ ਪਹਿਲਾ ਕਰ ਪਹਿਲਾ ਇੰਨਾ ਕੁ ਭੇਦ ਹੈ ਗੁਰਤਾ ਗੱਦੀ ਵਾਲੇ ਸਰੂਪ ਬਾਕੀ ਬਾਬਾ ਦੀਪ ਸਿੰਘ ਜੀ ਦਾ ਵੀ ਇਸੇ ਤਰ੍ਹਾਂ ਲਿਖਿਆ ਉਹ ਸਧਾਈ ਵਾਲੇ ਚ ਵੀ ਇਸੇ ਤਰ੍ਹਾਂ ਤੇ ਉਹ ਜਿਹੜੀ ਲਾਹੌਰ ਵਾਲੀ ਪੋਥੀ ਹੈ ਉਹਦੇ ਵਿੱਚ ਇਸੇ ਤਰ੍ਹਾਂ ਹੈ ਇੰਨਾ ਕੁ ਇਹਦਾ ਭੇਦ ਜਾਣਨਾ ਹਾਂਜੀ ਚਲੋ ਅੱਗੇ
ਚਰਨ ਗਹੇ ਜਗ ਜੀਵਨ ਪ੍ਰਭ ਕੇ
ਕਹਿੰਦੇ ਜਿਸ ਵੇਲੇ ਜਗ ਜੀਵਨ ਜਗ ਦੇ ਜੀਵਨ ਰੂਪ ਪਰਮੇਸ਼ਵਰ ਦੇ ਚਰਨਾਂ ਕਮਲਾਂ ਨੂੰ ਗਹੇ ਪਕੜਨਾ ਕੀਤਾ ਜਾਂ ਇਹ ਸਮਝੋ ਵੀ ਇਹਦੇ ਵਿੱਚ ਧਿਆਨ ਕਰਨ ਰੂਪ ਪਕੜਨਾ ਕੀਤਾ ਹੈ ਪ੍ਰੇਮ ਰੂਪੀ ਹੱਥਾਂ ਦੇ ਨਾਲ ਪਕੜਨਾ ਕੀਤਾ ਹੈ ਉਸ ਵੇਲੇ ਪਰਮੇਸ਼ਵਰ ਨੇ ਉਸ ਵੇਲੇ ਪਰਮੇਸ਼ਵਰ ਨੇ ਕਿਰਪਾ ਕਰਕੇ ਤੇ ਜਿਸ ਵੇਲੇ ਵਾਹਿਗੁਰੂ ਦੀ ਕਿਰਪਾ ਹੋਈ ਹੈ ਇਹਦੇ ਵਿੱਚ ਧਿਆਨ ਕਰਨ ਰੂਪ ਪਕੜਨਾ ਕੀਤਾ ਹੈ ਪ੍ਰੇਮ ਰੂਪੀ ਹੱਥਾਂ ਨਾਲ ਪਕੜਨਾ ਕੀ ਲਿਆ ਉਸ ਵੇਲੇ ਵਾਹਿਗੁਰੂ ਨੇ ਕਿਰਪਾ ਕਰਕੇ ਫਿਰ
ਹੋਮੈ ਮਾਰ ਨਵੇਰੀ
ਦੁਨੀਆਂ ਨੂੰ ਮਾਰ ਮਾਰਨ ਵਾਲੀ ਕੀ ਹੈ ਹੋਮੇ ਉਹ ਮੇਰੇ ਅੰਦਰੋਂ ਨਵੇਰੀ ਨਿਵਿਰਤ ਕਰ ਦਿੱਤੀ ਮਾਰ ਦਿੱਤੀ ਹੈ ਜੋ ਹੋਮੇ ਤੇ ਕਾਮਨਾ ਇਹ ਮਾਰਨ ਵਾਲੀਆਂ ਜੋ ਹੋਮੇ ਤੇ ਕਾਮਨਾ ਮਾਰਨ ਇਹ ਜਿਹੜੀ ਮਾਰਨ ਵਾਲੀ ਸੀ ਇਹਨੂੰ ਨਿਬੇੜ ਦਿੱਤਾ, ਨਿਵਿਰਤੀ ਕਰ ਦਿੱਤਾ ਹੈ। ਹਉਮੈ ਨੂੰ ਮਾਰ ਕਰਕੇ ਹਉਮੈ ਕਰਨ ਦੀ ਹੰਗਤਾ ਵੀ ਨਿਵਿਰਤ ਕਰ ਦਿੱਤੀ ਹੈ, ਭਾਵੇਂ ਕਿ ਹੰਗਤਾ ਵੀ ਨਹੀਂ ਕਰਨੀ, ਤਿਆਗ ਦਾ ਵੀ ਤਿਆਗ ਹੈ ਇਹ, ਹਉਮੈ ਮਾਰ ਲਈ ਹੈ। ਇਸ ਪ੍ਰਕਾਰ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਨੇ
ਪੂਰਨ ਪਰਮ ਜੋਤ ਪਰਮੇਸ਼ਰ,
ਜੋ ਸਾਰਿਆਂ ਥਾਵਾਂ ਚ ਪੂਰਨ ਵਿਆਪਕ ਸਭ ਤੋਂ ਪਰਮ ਵੱਡਾ ਜੋਤ ਪ੍ਰਕਾਸ਼ ਦਾ ਨਾਮ ਪ੍ਰਕਾਸ਼ ਰੂਪ ਪਰਮੇਸ਼ਰ ਹੈ।
ਪ੍ਰੀਤਮ ਪ੍ਰਾਨ ਹਮਾਰੇ,
ਉਹ ਪ੍ਰੀਤਮ ਪ੍ਰੇਮ ਪ੍ਰੀਤ ਦਾ ਅਸਪਦ ਰੂਪ ਜੋ ਹੈ ਪਿਆਰਾ ਪਰਮੇਸ਼ਰ, ਉਹ ਸਾਡੇ ਪ੍ਰਾਨ ਪ੍ਰਾਣਾ ਦਾ ਆਸਰਾ ਰੂਪ ਹੈ।
ਮੋਹਨ ਮੋਹੇ ਲਿਆ ਮਨ ਮੇਰਾ,
ਹੇ ਭਾਈ ਸਾਰਿਆਂ ਭਗਤਾਂ ਦੇ ਮੋਹ ਨੂੰ ਮੇਟਣ ਵਾਲਾ, ਮੋਹ ਨੂੰ ਹਨ ਨਾਸ ਕਰਨ ਵਾਲਾ ਜੋ ਹੈ, ਜਾਂ ਆਪਣੇ ਪਿਆਰਿਆਂ ਨੂੰ ਪ੍ਰੇਮ ਵਿੱਚ ਮੋਹਨ ਮੋਹਿਤ ਕਰਨ ਵਾਲੇ, ਪਰਮੇਸ਼ਰ ਨੇ ਮੇਰਾ ਮਨ ਮੋਹ ਲਿਆ ਹੈ, ਖਿੱਚ ਲਿਆ ਆਪਣੇ ਵਾਲੂ ਦੀ ਪ੍ਰੇਮ ਦੀ ਖਿੱਚ ਪਈ ਹੈ। ਇਸ ਕਰਕੇ
ਸਮਝਸ ਸ਼ਬਦ ਵਿਚਾਰੇ,
ਗੁਰ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਉਹਦੇ ਸਰੂਪ ਦੀ ਸਮਝ ਗਿਆਤ ਸੋਝੀ ਪ੍ਰਾਪਤ ਹੁੰਦੀ ਹੈ। ਸ਼ਬਦ ਬ੍ਰਹਮ ਦੀ ਵਿਚਾਰ ਕਰਕੇ ਸਵੈ ਸਰੂਪ ਦੇ ਆਦਿ ਨੂੰ ਸਮਝਣਾ ਕੀਤਾ, ਸੱਚ ਸਰੂਪ ਦੇ ਆਨੰਦ ਨੂੰ ਸਮਝਣਾ ਕੀਤਾ ਹੈ।
ਮਨਮੁਖ ਹੀਨ ਹੋਛੀ ਮਤ ਝੂਠੇ,
ਮਨਮੁਖ ਆਪਣੇ ਮਨ ਨੂੰ ਮੁਖੀ ਬਣਾਉਣ ਵਾਲੇ, ਆਪਣੇ ਮਨ ਦੇ ਆਖੇ ਲੱਗਣ ਵਾਲੇ, ਗੁਣਾਂ ਤੋਂ ਹੀਣ ਰਹਿਤ ਜਿਹੜੇ ਪੁਰਖ ਨੇ, ਗੁਣਹੀਣ ਪੁਰਖ ਨੇ ਜਿਹੜੇ, ਤੇ ਉਹਨਾਂ ਪੁਰਖਾਂ ਦੀ ਮਤ ਬੁੱਧੀ ਵਿਸ਼ੇ ਵਿਸ਼ੈਣੀ ਹੋਣ ਕਰਕੇ ਹੋਛੀ ਤੁੱਛ ਹੈ, ਝੂਠੀ ਹੈ। ਇਸ ਕਰਕੇ ਉਹ ਫਿਰ ਝੂਠੇ ਪਦਾਰਥਾਂ ਵਿੱਚ ਲੱਗ ਕੇ ਝੂਠੀ ਹੋ ਰਹੀ ਹੈ। ਇਸ ਕਰਕੇ ਉਹਨਾਂ ਦੀ ਮਤ ਸਿੱਖਿਆ ਲੈਣੀ ਵੀ ਝੂਠੀ ਹੈ। ਉਹਦੇ ਮਨ ਦੇ ਅੰਦਰ ਹੰਕਾਰ ਉਹਨਾਂ ਦੇ ਵਿਰਤ ਹੈ। ਇਸ ਕਰਕੇ ਫਿਰ
ਮਨ ਤਨ ਪੀਰ ਸਰੀਰੇ,
ਉਹਨਾਂ ਦੇ ਅੰਦਰ ਹੰਕਾਰ ਦੀ ਮਤਲਬ ਹੰਕਾਰ ਦੇ ਕਾਰਨ ਸਮਝ ਲਓ ਵੀ ਤਨ ਸਰੀਰ ਦੇ ਅੰਦਰ ਅਵਿਦਿਆ ਦੀ, ਅਸਥੂਲ ਸਰੀਰ ਇਹਦੇ ਅੰਦਰ ਕਾਲ ਵਿਸ਼ਿਆਂ ਦੀ, ਤੇ ਸਮਝ ਲਓ ਵੀ ਇਹ ਕਾਲ ਦੀ ਪੀੜਾ ਵੀ ਹੈ, ਵਿਸ਼ਿਆਂ ਦੀ ਪੀੜਾ ਹੈ, ਇਹ ਬਣੀ ਰਹਿੰਦੀ ਹੈ। ਤਿੰਨਾਂ ਦੇਹਾਂ ਦੇ ਅੰਦਰ ਜੰਮਣ ਮਰਨ ਦੀ ਪੀੜਾ ਹੈ। ਅੱਗੇ ਹੁਣ ਗੁਰਮੁਖਾਂ ਦੀ ਜਿਹੜੀ ਅਵਸਥਾ ਹੈ ਉਹਨਾਂ ਦੀ ਹਾਲਤ ਵਿਵਸਥਾ ਕਥਨ ਕਰਦੇ ਹਨ।
ਜਬ ਕੇ ਰਾਮ ਰੰਗੀਲੇ ਰਾਤੇ,
ਜਦੋਂ ਦੀ ਮੇਰੀ ਬਿਰਤੀ ਰੰਗੀਲੇ ਰੰਗ ਈਲੇ, ਰੰਗ ਈਲੇ ਨਾਮ ਘਰ ਦਾ ਹੁੰਦਾ, ਰੰਗ ਦੇ ਈਲੇ ਘਰ ਰਾਮ ਪਰਮੇਸ਼ ਵਿੱਚ ਰਾਤੀ ਰੰਗੀ ਗਈ ਹੈ, ਰਾਮ ਪਰਮੇਸ਼ ਦੇ ਰੰਗੀਲੇ ਆਨੰਦ ਵਿੱਚ ਰੰਗੀ ਗਈ ਹੈ।
ਰਾਮ ਜਪਤ ਮਨ ਧੀਰੇ,
ਤਦ ਤੋਂ ਰਮੰਤੀ ਰਾਮ ਪਰਮੇਸ਼ਰ ਦਾ ਨਾਮ ਜਪਤ ਜਪਣ ਕਰਕੇ ਮਨ ਵਿੱਚ ਧੀਰੇ ਧੀਰਜਤਾ ਦੇ ਸਹਿਤ ਮੈਂ ਹੋ ਗਿਆ ਹਾਂ, ਬੇਕਾਰਾਂ ਦੀ ਨਿਵਿਰਤੀ ਕਰਕੇ ਵਿਵੇਕ ਆਦਿ ਗੁਣਾਂ ਦੇ ਸਹਿਤ ਹੋ ਕੇ ਧੀਰਜਤਾ ਨੂੰ ਪ੍ਰਾਪਤ ਹੋਇਆ ਹੈ।
ਹਉਮੈ ਛੋੜ ਭਈ ਬੈਰਾਗਨ,
ਜਦੋਂ ਤੋਂ ਚਿੱਤ ਦੀ ਵਿਰਤੀ ਹਉਮੈ ਹੰਗਤਾ ਨੂੰ ਛੋੜ ਛੱਡ ਕਰਕੇ ਦੁਨੀਆਂ ਤੋਂ ਬੈਰਾਗਣ ਬੈਰਾਗਵਾਨ ਇਸ ਅਵਸਥਾ ਵਾਲੀ ਭਈ ਹੋ ਗਈ ਹੈ, ਜਾਂ ਵਿਸ਼ਿਆਂ ਨੂੰ ਛੋੜ ਛੱਡ ਕੇ ਪਰਮੇਸ਼ਰ ਦੇ ਮਿਲਾਪ ਵਾਲੇ ਬੈਰਾਗ ਦੇ ਸਹਿਤ ਹੋ ਗਈ ਹੈ। ਉਸ ਵੇਲੇ ਤੋਂ
ਤਬ ਸਾਚੀ ਸੁਰਤ ਸਮਾਨੀ,
ਤਦੀ ਸਾਚੀ ਸੱਚੀ ਭਗਤੀ ਕਰਕੇ ਸੁਰਤ ਬਿਰਤੀ ਬ੍ਰਹਮ ਗਿਆਨ ਵਿੱਚ ਸਮਾਨੀ ਸਮਾ ਗਈ ਹੈ। ਬ੍ਰਹਮ ਗਿਆਨ ਦੀ ਸੱਚੀ ਸੁਰਤ ਗਿਆਤ ਹਿਰਦੇ ਵਿੱਚ ਸਮਾ ਗਈ ਹੈ, ਜਾਂ ਫਿਰ ਤਬ ਸਾਚੀ ਸੁਰਤ ਸਮਾਨੀ ਸੱਚੀ ਸੋ ਰਤ, ਸੋ ਨਾਮ ਹੈ ਸ੍ਰੇਸ਼ਟ ਦਾ, ਰਤ ਨਾਮ ਹੈ ਪ੍ਰੀਤੀ ਦਾ, ਸੋ ਸ੍ਰੇਸ਼ਟ ਰਤ ਪ੍ਰੀਤੀ ਬਿਰਤੀ ਬ੍ਰਹਮ ਦੇ ਵਿੱਚ ਸਮਾ ਗਈ ਹੈ।
ਅਕੁਲ ਨਿਰੰਜਨ ਸਿਓ ਮਨ ਮਾਨਿਆ,
ਤੇ ਅਕੁਲ ਨਿਰੰਜਨ ਸਿਓ ਮਨ ਮਾਨਿਆ, ਜਦੋਂ ਦਾ ਅਕੁਲ ਕੁਲਾਂ ਤੋਂ ਰਹਿ ਨਿਰੰਜਨ ਸੁੱਧ ਸਰੂਪ ਪਰਮੇਸ਼ਰ ਦੇ ਸਿਓ ਨਾਲ ਮੇਰਾ ਮਨ ਜਿਹੜਾ ਚਿੱਤ ਮਾਨਿਆ ਮੰਨ ਗਿਆ ਹੈ, ਮਾਨੇ ਤੋਂ ਭਾਵ ਇਹੀ ਹੈ ਵੀ ਮੰਨ ਗਿਆ, ਜਦੋਂ ਮਨ ਮਾਨਿਆ ਤੋ ਹਰ ਜਾਣਿਆ, ਚਿੱਤ ਮਾਨਿਆ ਮੰਨ ਗਿਆ ਹੈ ਜਦੋਂ।
ਬਿਸਰੀ ਰਾਜ ਲੋਕਾਂ ਨੇ,
ਉਸ ਵੇਲੇ ਤੋਂ ਲੋਕਾਂ ਦੀ ਲਾਜ ਲੱਜਾ ਜਿਹੜੀ ਹੈ ਸ਼ਰਮ ਇਹ ਵਿਸਰ ਕੇ ਵੀ ਲੋਕ ਕਹਿਣਗੇ ਭਜਨ ਕਰਦਾ ਇਹ ਗੁਰਦੁਆਰੇ ਜਾਂਦਾ ਤੇ ਇਸ ਪ੍ਰਕਾਰ ਦੇ ਇਹ ਜਿਹੜੀ ਲੋਕਾਂ ਦੀ ਲਾਜ ਇਸ ਤਰ੍ਹਾਂ ਦੀ ਹੈ ਉਹ ਛੱਡ ਦਿੱਤੀ। ਜਿਵੇਂ ਕਬੀਰ ਸਾਹਿਬ ਨੂੰ ਦੀ ਮਾਤਾ ਨੇ ਹਮਰੇ ਕੁਲ ਕੌਣ ਏ ਰਾਮ ਕਹੇ, ਆਪਣੀ ਦਾ ਕੁਲ ਚ ਰਾਮ ਹੀ ਨਹੀਂ ਸੀ ਕਿਹਾ ਕਿਸੇ ਨੇ, ਤੂੰ ਕਿਉਂ ਕਹਿਣਾ ਹੈ, ਇਹ ਕੁਲ ਦੀ ਲਾਜ ਹੁੰਦੀ ਹੈ, ਛੱਡ ਦਿੱਤੀ ਹੈ।
ਭੂਰ ਭਵਿੱਖ ਨਾਹੀ ਤੁਮ ਜੈਸੇ,
ਸਾਰੇ ਬੋਲ ਦੋ ਜੀ,
ਮੇਰੇ ਪ੍ਰੀਤਮ ਪ੍ਰਾਨ ਅਧਾਰਾ,
ਹੇ ਮੇਰੇ ਪ੍ਰੀਤਮ ਪਿਆਰੇ ਪਰਮ ਪ੍ਰੇਮ ਦੇ ਅਸਪਦ ਰੂਪ ਪ੍ਰਾਣਾਂ ਦੇ ਅਧਾਰਾ ਆਸਰਾ ਰੂਪ ਪਰਮੇਸ਼ਰ, ਤੁਮ ਤੇਰੇ ਜੈਸੇ ਵਰਗਾ तेरे वर्गा पूरना मैं भूतकाल दा उहदे विच भी कोई ना ही नहीं होया ना ही भविख दे समय विच होवेगा। पूरना समूह दा विंदा समूह समय तो आने वाले समय विच भी कोई नहीं दसदा है। इस करके तिना समय तेरे वर्गा तेरे जेवड़ तू है साइया होर नहीं है कोई।
हर कै नाम रती सुहागन
जिस दी हर परमेश्वर दे नाम विच बिरती रंगी गई है ते उस दी बिरती जड़ी है ना ते बिरती सुहागन सुहागवंती आनंद दे सहत होई है क्योंकि
नानक राम पतारा
उदा पतारा पति राम परमेश्वर मिल गया। पतारा परती भाव पूर्ति करने वाला परमेश्वर मिल गया है।
सारग महला पहला
सारग रंग दिंदर पहले पातशाह दा शब्द है जी।
हर बिन क्यों रही है दुख व्यापै
भाई हर परमेश्वर दे सिमरन तो बिन बगैर क्यों रही है रहना करिए क्योंकि प्रभ सिमरन तो बगैर जमन मरन अग्ञान आदि का दुख व्यापै लग्या ही रहिंदा है। भाव की है के दुख लग जड़ा ना भावे दुख लग जाए आके परमेश्वर तो बगैर किवें रहीए भाव रहा नहीं जांदा है।
जीवा साधना फीकी रस बिन
जीवा रसना रसना दे विच नाम दा साध स्वाद ना नहीं है ते फिर रस प्रेम तो बिन बगैर फीकी फीकी रहेगी फिर बेरसी वालियां गल्लां करेगी है जां फिर करदी है रस बेरसियां वालियां गल्लां।
बिन प्रभ काल संतापे
ते फिर प्रभ परमेश्वर दी प्राप्ति तो बिन बगैर इन्हां जीवां नूं काल संतापे ते संग भली वर्गा दुख दिंदा है ते हरेक जन्म दे अंत विच सताउंदा ही रहिंदा है। जिथे जिथे भी इह देह धार के गया काल उत्थे ही चलिया गया है। जहां जहां ये देही धारी रह न पाया कबहूं किते भी रहना नहीं पाया काल ने छड़े नहीं
रहाओ।
अगे स्थाई दे के फरमान करदे हन जी
जब लग दर्शना परसै प्रीतम
ते जिन्नी देर तक प्रीतम प्यारे परमेश्वर गुरु दे दर्श दर्शन नू परसै स्पर्श नहीं करीदा परसीदा नहीं है
तब लग भूख प्यासी
उन्नी देर तक खान दी भूख ते रसा कसा दे पीण दी ए त्रिश्ना जड़ी त्रिश्ना रूपी प्यासी त्रे लगी ही रहिंदी है।
दर्शन देखती ही मन मानिया
अंतर्जामी अकाल पुरख दे दर्शन दीदार देखन देखदिया ही मन चित उस दे स्वरूप विच इउं मानिया मन गया ते अगे प्रमाण दे के दादन किवें मन्निया
जल रस कमल बिगासी
जल पानी दे रस संग करके कमल कौल फुल बिगासी खिड़ पैंदा इसे प्रकार रस रूप ब्रह्म दे प्रेम रूपी पानी दे नाल रेदे रूपी कौल दी बिरती बिगासी खिड़ाई है बिगासी आनंद सहत हो गई है।
ऊनव कनहर गरजै बरसै
जिस बात कनहर बदल ऊनव झुक करके गरजै गरजदै ते बरसै बरसदा है भाव की वर्खा करदा है। जिस वेले
कोकिल मोर बैराग
उस वेले कोकिल कोयल बैराग दे नाल कूकन लग जांदी है मोर बैराग दे पहला पाउन लग जांदे खुश होके बोलना बोलदा है ते इसे प्रकार जी
उनव कनहर गरजै बरसै कोकिल मोर बैराग
इसे प्रकार जदों अकाल पुरख रूप बदल कृपालू हो रूप झोक करके अपदेह देन रूपी गरजदे है ब्रह्म ज्ञान दी दात देन रूपी बरसदे है जां महावाकां दे उपदेश देन रूपी गर्ज दे है पदार्थां नूं देन रूप बरखा कर दे है तां संत महात्मा दी जुबान कोयल वांगों बैराग दे सहत कूकदी है उहदी सिफत उचारण करदी है। मन रूपी मोर बैराग दे वचन बोलदा होया सरबण मनन अध्यास नूं पहलां पाउण लग जांदा है। उह जिहड़ा खंभ दे खिलार के जिहड़ा उह नचदा है ना उहनूं पहल पाउणा कहिंदे है ते संतां दी बुद्ध रूप कोयल निरनाकर रूपी कूकदी है मन रूपी मोर बैराग दे सहत हुंदा है।
तरवर बिरख बिहंग भयंगम
जिवें बागां दे वी तरवर फलां वाले बिरश अते बिरख मारूथलां विच अपने आप उगे होए बिरश बिहंग भयंगम ते जिवें बागां दे विच जिहड़े न उहनां नूं तां तरवर तर है तां बिरश ही पर वर श्रेष्ठ हो गया क्योंकि फल लगदे न ਬਿਰਖ ਮਾਰੂ ਥਲਾਂ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਲੱਗਦਾ ਨਹੀਂ ਕੁਛ, ਆਪ ਹੀ ਉੱਗੇ ਹੋਏ ਜਿਹੜੇ ਬਿਰਸ਼ ਨੇ, ਜਾਂ ਵਿਹੰਗ ਪੰਛੀ ਭਯੰਗਮ ਸੱਪ ਤੇ ਆਦਿ ਵਰਖਾ ਪੈਣ ਤੋਂ ਉਹ ਖੁਸ਼ੀ ਵਿੱਚ ਆਉਂਦੇ ਤੇ ਇਸ ਪ੍ਰਕਾਰ ਫਿਰ ਉਹ ਜਿਵੇਂ ਖੁਸ਼ ਵਿੱਚ ਆਉਂਦੇ ਹਨ, ਖੁਸ਼ੀ ਵਿੱਚ ਆਉਂਦੇ ਹਨ ਘਰ ਪਿਰ
ਧਨ ਸੁਹਾਗੈ,
ਜਿਵੇਂ ਜਗਿਆਸੂ ਰੂਪ ਧਨ ਇਸਤਰੀ ਦੇ ਹਿਰਦੇ ਰੂਪੀ ਘਰ ਵਿੱਚ ਸੁਹਾਗ ਹੈ, ਆਨੰਦ ਪ੍ਰਾਪਤ ਹੁੰਦਾ ਹੈ। ਤੇ ਇਸੇ ਤਰ੍ਹਾਂ ਫਿਰ ਬੋਲੋ ਜੀ ਦੁਆਰੇ ਤਰਵਰ ਸਾਰੀ ਪੰਕਤੀ,
ਤਰਵਰ ਬਿਰਖ ਬਿਹੰਗ ਭਯੰਗਮ,
ਬਿਰਖ ਬਿਹੰਗ ਇਹ ਦੋ ਲੈਣੇ ਇਹਦੇ ਚ ਪਹਿਲਾਂ। ਤੇ ਜਿਸ ਪ੍ਰਕਾਰ ਵਰਖਾ ਪੈਣ ਤੋਂ ਬਾਗਾਂ ਦੇ ਫਲਦਾਰ ਬਿਰਖ ਬਿਰਸ਼ ਤੇ ਬਿਹੰਗ ਪੰਛੀ ਖੁਸ਼ ਹੁੰਦੇ ਆ, ਜਾਂ ਫਿਰ ਪੰਛੀ ਬਿਰਸ਼ਾਂ ਦੇ ਫਲ ਫੁੱਲ ਖਾ ਕੇ ਪ੍ਰਸੰਨ ਹੁੰਦੇ ਨੇ। ਅਤੇ ਤਰਬਰ ਭਯੰਗਮ ਤਾਰ ਵਰ ਵਰ ਸ੍ਰੇਸ਼ਟ ਤਰ ਬਿਰਸ਼ ਚੰਦਨ ਦੇ ਨਾਲ ਮਿਲ ਕਰਕੇ ਭਯੰਗਮ ਸੱਪ ਜ਼ਹਿਰ ਦੀ ਤਪਸ਼ ਤੋਂ ਠੰਡ ਪ੍ਰਾਪਤ ਕਰਦੇ ਆ, ਭਾਵ ਕਿ ਸ਼ੀਤਲ ਚੰਦਨ ਦੇ ਨਾਲ ਉਹ ਲਿਪਟੇ ਰਹਿੰਦੇ ਨੇ। ਇਸੇ ਪ੍ਰਕਾਰ ਜਗਿਆਸੂ ਰੂਪ ਪੰਛੀ ਜਿਹੜੇ ਨੇ ਉਹ ਗਿਆਨ ਰੂਪੀ ਫਲ, ਧਰਮ ਰੂਪੀ ਫੁੱਲ ਤੇ ਸ਼ੁਭ ਗੁਣਾਂ ਦੇ ਪੱਤਰਿਆਂ ਨੂੰ ਪ੍ਰਾਪਤ ਕਰਕੇ ਪ੍ਰਸੰਨ ਹੁੰਦੇ ਆ। ਇੰਦਰਾ ਰੂਪੀ ਪੰਛੀ ਨੂੰ, ਜਾਂ ਫਿਰ ਇੰਦਰਾ ਰੂਪੀ ਪੰਛੀ ਮਹਾਤਮਾ ਰੂਪ ਬਿਰਸ਼ਾਂ ਦੇ ਸੰਗ ਪ੍ਰਾਪਤ ਕਰਕੇ ਭਾਵ ਦਰਸ਼ਨ ਕਰਕੇ ਪ੍ਰਸੰਨ ਹੁੰਦੇ ਆ। ਅਤੇ ਗੁਰੂ ਰੂਪੀ ਸ੍ਰੇਸ਼ਟ ਚੰਦਨ ਦੇ ਬਿਰਸ਼ ਨਾਲ ਮਿਲ ਕੇ ਪ੍ਰੇਮ ਵਾਲੇ ਜਗਿਆਸੂ ਰੂਪ ਉਹ ਸੱਪਾਂ ਦੀ ਤਾਂ ਕਿਹਾ ਜਿਵੇਂ ਸੱਪ ਜ਼ਹਿਰ ਹੁੰਦੀ ਹੈ, ਜਗਿਆਸੂ ਦੇ ਕੋਲ ਕਾਮ ਕ੍ਰੋਧ ਦੀ ਜ਼ਹਿਰ ਹੈ, ਉਹ ਸੱਪ ਵਿਸ਼ਿਆਂ ਰੂਪੀ ਜ਼ਹਿਰ ਦੀ ਤਪ ਤੋਂ ਠੰਡ ਪ੍ਰਾਪਤ ਕਰਦੇ ਹੈ। ਮਨ ਰੂਪੀ ਸੱਪ ਜਗਿਆਸੂ ਦੇ ਨਾਮ ਰੂਪ ਸ਼ੀਤਲਤਾ ਉਹਦੇ ਕਰਕੇ ਮਨ ਰੂਪੀ ਸੱਪ ਦੀ ਜ਼ਹਿਰ ਮਿਟ ਜਾਂਦੀ ਹੈ। ਇਸ ਕਰਕੇ ਫਿਰ
ਘਰ ਪਿਰ ਧਨ ਸੁਹਾਗੈ,
ਤੇ ਇਹ ਸਾਰੇ ਉਸ ਨੂੰ ਸੋਭਨੀਕ ਹਨ ਜਿਸ ਜਗਿਆਸੂ ਰੂਪੀ ਇਸਤਰੀ ਦੇ ਹਿਰਦੇ ਰੂਪੀ ਘਰ ਦੇ ਪਤੀ ਪ੍ਰਾਪਤੀ ਦਾ ਸੁਹਾਗ ਆਨੰਦ ਪ੍ਰਾਪਤ ਹੋਇਆ ਹੈ। ਜਾਂ ਫਿਰ ਇਹਦਾ ਦੂਸਰਾ ਸਾਸ ਜੀ ਦੁਬਾਰੇ ਇੱਕ ਵਾਰੀ ਬੋਲ ਦੋ ਜੀ ਸਾਰਾ ਫਿਰ,
ਤਰਵਰ ਬਿਰਖ ਬਿਹੰਗ ਭਯੰਗਮ,
ਤੇ ਇਉਂ ਬੁੱਧ ਰੂਪੀ ਧਰਤੀ ਵਿਚ ਤਰ ਵਰ ਤਰ ਅਤਸੇ ਕਰਕੇ ਵਰ ਸ੍ਰੇਸ਼ਟ ਗੁਣਾ ਰੂਪੀ ਬਿਰਸ਼ ਪੈਦਾ ਹੋਣ ਕਰਕੇ ਇੰਦਰਿਆਂ ਰੂਪੀ ਪੰਛੀਆਂ ਨੂੰ ਆਨੰਦ ਪ੍ਰਾਪਤ ਹੋਇਆ ਹੈ, ਅਤੇ ਪ੍ਰੇਮ ਰੂਪੀ ਭਿਅੰਗਮ ਸੱਪ ਨੂੰ ਬੜਾ ਖੇੜਾ ਹੋਇਆ ਹੈ। ਕਿਉਂ ਕਬੀਰ ਬਿਹੋ ਭਿਅੰਗਮ ਮਨ ਵਸਿਆ ਮੰਤਨਾ ਮਨ ਹੈ ਕੋਈ ਇਹ ਐਸਾ ਕਿਹਾ ਕਬੀਰ ਸਾਹਿਬ ਨੇ ਵੀ, ਤੇ ਇਸ ਕਰਕੇ ਪ੍ਰੇਮ ਨੂੰ ਇੱਥੇ ਸੱਪ ਤਾਂ ਕਿਹਾ। ਇਉਂ ਫਿਰ
ਘਰ ਪਿਰ ਧਨ ਸੁਹਾਗੈ,
ਜਗਿਆਸੂ ਰੂਪ ਇਸਤਰੀ ਦੇ ਹਿਰਦੇ ਰੂਪੀ ਘਰ ਵਿਚ ਪਿਰ ਪਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਸੁਹਾਗ ਹੈ, ਆਨੰਦ ਪ੍ਰਾਪਤ ਹੋਇਆ ਹੈ।
ਕੁਚਲ ਕੁਰੂਪ ਕੁਨਾਰ ਕੁਲੱਖਣੀ,
ਜਿਵੇਂ ਜੀਵ ਰੂਪ ਇਸਤਰੀ ਨੇ ਪਿਰ ਪਤੀ ਪਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਹੈ ਇਹਨੂੰ ਸਾਰੀ ਤੁਕ ਨੂੰ ਬੋਲ ਦੋ ਜੀ ਇਕੱਠੀ ਨੂੰ, ਉਥੋਂ ਅਰਥ ਬਣਨਾ ਪਿਰਕਾ,
ਪਿਰਕਾ ਸਹਿਜ ਨਾ ਜਾਣਿਆ,
ਜਿਵੇਂ ਜੀਵ ਰੂਪ ਇਸਤਰੀ ਨੇ ਪਿਰ ਪਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਸਹਿਜ ਗਿਆਨ ਨਹੀਂ ਜਾਣਿਆ, ਸਰੂਪ ਦਾ ਗਿਆਨ ਨਾ ਨਹੀਂ ਜਾਣਿਆ, ਜਾਣਨਾ ਕੀਤਾ, ਉਹ ਜੀਵ ਰੂਪ ਇਸਤਰੀ ਸਰੀਰ ਕਰਕੇ ਕੁਚਲ ਅਪਵਿੱਤਰ ਬਦ ਚੱਲਣ ਹੈ, ਕੁਚਲ ਖੋਟੀ ਚਾਲ, ਤੇ ਖੋਟੀ ਚਾਲ ਕੀ ਹੈ, ਕੋਈ ਸੰਗਤ ਵਾਲੇ ਰਸਤੇ ਜਾਣੇ ਖੋਟੀ ਚਾਲ ਹੈ, ਪੈਰ ਉਹੀ ਨੇ ਪਰ ਰਸਤਾ ਗਲਤ ਹੋ ਗਿਆ, ਉਹਦੇ ਉੱਤੇ ਚੱਲਣ ਵਾਲੀ। ਕੁਰੂਪ ਦਿਲ ਦੀ ਸਫਾਈ ਰੂਪੀ ਰੂਪ ਤੋਂ ਰਹਿਤ ਹੈ, ਇਸ ਕਰਕੇ ਕੁਨਾਰ ਖੋਟੀ ਜੀਵ ਰੂਪੀ ਇਸਤਰੀ ਹੈ, ਭਾਵ ਖੋਟੇ ਕੰਮਾਂ ਨੂੰ ਕਰਨ ਵਾਲੀ ਇਸਤਰੀ ਕੁਲੱਖਣੀ ਖੋਟੇ ਕਾਮ ਆਦਿਕ ਲੱਛਣਾਂ ਵਾਲੀ ਹੋ ਗਈ ਹੈ, ਇਹ ਲੱਖਣ ਖੋਟੇ। ਉਹ ਆਪਣੇ ਸ਼ੁਭ ਗੁਣਾਂ ਰੂਪੀ ਕੁਲਾਂ ਨੂੰ ਖਨੀ ਨਾਸ ਕਰਨ ਵਾਲੀ ਹੈ, ਕੁਲ ਖਨੀ, ਖਨੀ ਨਾਸ ਕਰਨ ਦਾ ਨਾਮ ਹੈ, ਕੁਲ ਨੂੰ ਨਾਸ ਕਰਨ ਵਾਲੀ ਹੈ। ਤੇ ਜਿਵੇਂ ਸਾਸੁ ਜੀ ਇਹ ਬਾਹਜ ਤੌਰ ਤੇ ਵੀ ਹੈ, ਤੇ ਕਈ ਵਾਰੀ ਕਈ ਇਸਤਰੀਆਂ ਦੇ ਹੁੱਡਾਂ ਨਿਕਲੀਆਂ ਹੁੰਦੀਆਂ ਹਨ, ਉਹ ਹੁੱਡਾਂ ਹੁੰਦਾ ਬੁੱਲਾਂ ਤੋਂ ਬਾਹਰ ਦੰਦ ਜਿਹੜੇ ਨੇ ਤਿੱਖੇ ਇਸ ਤਰ੍ਹਾਂ ਨਿਕਲੇ, ਜੇ ਕਈ ਵਾਰੀ ਕਈਆਂ ਦੇ ਰਾਕਸ਼ਾਂ ਦੇ ਦਿਖਾਏ ਹੁੰਦੇ ਨੇ ਫੋਟੋਆਂ ਦੇ, ਇਹ ਬਹੁਤ ਘੱਟ ਹੁੰਦੀ ਹੈ, ਇਹਨੂੰ ਹੁੱਡਾਂ ਕਹਿੰਦੇ ਨਿਕਲਣੀਆਂ। ਤੇ ਅਸਲ ਦੇ ਵਿੱਚ ਜਿਵੇਂ ਜਿਹੜਾ ਸੂਰ ਹੈ ਉਹਦੇ ਜਿਹੜੇ ਦੰਦ ਉਹਦੇ ਮੂੰਹ ਤੋਂ ਬਾਹਰ ਨਿਕਲ ਜਾਣ, ਉਹਨਾਂ ਨੂੰ ਹੁੱਡਾਂ ਕਹਿੰਦੇ ਵੀ ਉਹਨੇ ਸੂਰ ਨੇ ਹੁੱਡ ਮਾਰੀ। ਤੇ ਇਸ ਤਰ੍ਹਾਂ ਇਹ ਖੁੱਟਾ ਲੱਖਣ ਹੈ, ਕਿਉਂਕਿ ਦੰਦ ਬੁੱਲਾਂ ਦੇ ਅੰਦਰ ਚਾਹੀਦੇ ਨੇ ਬਾਹਰ ਨਿਕਲ ਗਏ, ਇਹ ਵੀ ਖੁੱਟਾ ਲੱਖਣ ਹੈ, ਇਹਦਾ ਪ੍ਰਮਾਣ ਦਿੱਤਾ ਨਾ ਇਹਦੇ ਤੋਂ। ਇਸ ਕਰਕੇ ਜਿਹਦੇ ਹੁੱਡਾਂ ਨਿਕਲੀਆਂ ਹੋਣ ਅਤੇ ਦਾੜੀ ਆ ਗਈ ਹੋਵੇ, ਇਹ ਜਿਹੜੇ ਕਿਉਂਕਿ ਦਾੜੀ ਆਉਣੀ ਜਿਹੜੀ ਹੈ ਇਹ ਮਰਦ ਦੇ ਮੂੰਹ ਦੇ ਉੱਤੇ ਹੈ, ਇਹ ਲੱਛਣ ਉੱਥੇ ਪ੍ਰਗਟ ਹੋ ਗਿਆ, ਇਸ ਕਰਕੇ ਇਹਨੂੰ ਖੁੱਟੇ ਲੱਖਣ ਕਹੇ ਜਾਂਦੇ ਹੈ, ਪੁਰਸ਼ ਵਾਲਾ ਲੱਖਣ ਹੋ ਗਿਆ। ਇਹ ਹੈ ਪ੍ਰਮਾਣ। ਕਿਸੇ ਦੀ ਵੀ ਹੋ ਸਕਦਾ, ਕਿਸੇ ਬੱਚੀ ਨੂੰ ਮਨ ਨੂੰ ਨਹੀਂ ਲਾਉਣੀ ਚਾਹੀਦੀ ਇਹ ਗੱਲ, ਇਹਦੇ ਵਿੱਚ ਕੁਛ ਥੋੜ੍ਹੇ ਜਿਹੇ ਪ੍ਰਕਿਰਤੀ ਦੀ ਉਵਾਦ ਘਾਟ ਹੈ, ਡਾਕਟਰਾਂ ਨੇ ਇਹਦਾ ਨਾਮ ਹੋਰ ਰੱਖਿਆ ਹੋਇਆ। ਅਤੇ ਇਸ ਪ੍ਰਕਾਰ ਕਹਿੰਦੇ ਇਸੇ ਤਰ੍ਹਾਂ, ਹੁਣ ਇਹ ਤਾਂ ਵਾਹਿ ਦੀ ਗੱਲ ਸੀ, ਇਸੇ ਪ੍ਰਕਾਰ ਹੰਗਤਾ ਦੀਆਂ ਹੁੱਡਾਂ ਨਿਕਲੀਆਂ ਹੋਈਆਂ ਜਿਹਦੇ ਹੰਕਾਰ ਹੈ, ਉਹ ਹੰਕਾਰ ਫਿਰ ਜਿਵੇਂ ਜਿਹੜੇ ਮੂੰਹ ਤੋਂ ਬਾਹਰ ਜਿਹੜੇ ਦੰਦ ਨਿਕਲਦੇ ਹੈ, ਇਸ ਤਰ੍ਹਾਂ ਹੰਕਾਰ ਫਿਰ ਜਿਹੜਾ ਉਹਦੇ ਸਰੀਰ ਤੋਂ ਬਾਹਰ ਦਿਖਦਾ, ਹੰਕਾਰ ਵਾਲੇ ਜਦੋਂ ਕੰਮ ਕਰਦਾ। ਨਿੰਦਿਆ ਰੂਪੀ ਦਾੜੀ ਨਿਕਲੀ ਹੋਈ ਹੈ, ਉਹ ਜੀਵ ਰੂਪੀ ਇਸਤਰੀ ਕੁਲੱਖਣੀ ਹੁੰਦੀ ਹੈ। ਇਹ ਆਮ ਸਾਰੇ ਜੀਵਾਂ ਨੂੰ ਉਪਦੇਸ਼ ਦਿੱਤਾ ਹੈ।
ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ,
ਜਿਸ ਦੀ ਰਸਨ ਜੀਵਾਂ ਹੋਰਨਾਂ ਰਸਾਂ ਚ ਫਸੀ ਹੋਣ ਕਰਕੇ ਜਾਂ ਹੋਰ ਰਸਾਂ ਚ ਫਸੀ ਹੋਣ ਕਾਰਨ ਹਰ ਪ੍ਰਮੇਹ ਤੇ ਰੰਗ ਪ੍ਰੇਮ ਰਸ ਵਿਚ ਤ੍ਰਿਪਤੀ ਤ੍ਰਿਪਤ ਨਹੀਂ ਹੋਈ, ਜਾਂ ਬਿਰਤੀ ਹਰੀ ਦੇ ਨਾਮ ਰਸ ਵਿਚ ਰਸਨਾ ਪ੍ਰੇਮ ਚ ਤ੍ਰਿਪਤ ਨਹੀਂ ਹੁੰਦੇ।
ਦੁਰਮਤ ਦੁਖ ਸਮਾਨਿਆ,
ਉਹ ਦੁਰਮਤ ਖੋਟੀ ਮਤ ਵਾਲੀ ਇਸਤਰੀ ਦਾ ਮਨ ਹਰ ਵਕਤ ਅਗਿਆਨ ਰੂਪੀ ਜਾਂ ਦੁਖ ਦੁੱਖ ਵਿਚ ਹੀ ਸਮਾਨਿਆ ਸਮਾਇਆ ਮਿਲਿਆ ਰਹਿੰਦਾ ਹੈ।
ਆਏ ਨਾ ਜਾਵੇ ਨਾ ਦੁੱਖ ਪਾਵੇ,
ਤੇ ਇਸ ਕਰਕੇ ਫਿਰ ਦੁਬਾਰੇ ਬੋਲੇ ਜੀ,
ਆਏ ਨਾ ਜਾਵੇ ਨਾ ਦੁੱਖ ਪਾਵੇ।
ਹੁਣ ਰਹਿ ਗਈ ਗੁਰਮੁਖ ਰੂਪ ਇਸਤਰੀ, ਉਹ ਤਾਂ ਨਾ ਜਨਮ ਧਾਰ ਕੇ ਆਏ ਆਉਂਦੀ ਹੈ, ਨਾ ਮਰ ਕੇ ਕਿਤੇ ਜਾਵੇ ਨਰਕਾਂ ਆਦਿ ਨੂੰ ਜਿਵੇਂ ਮਨਮੁੱਖ ਜਾਂਦੇ, ਉਹ ਕਿਸੇ ਜੂਨ ਵਿਚ ਵੀ ਨਹੀਂ ਜਾਵੇ ਜਾਂਦੀ ਜੀਵ ਰੂਪ ਇਸਤਰੀ, ਅਤੇ ਨਾ ਹੀ ਜੰਮਣ ਮਰਨ ਦਾ ਦੁੱਖ ਜਿਹੜਾ ਕਸ਼ਟ ਹੈ। ਅੱਗੇ ਬੋਲ ਦੋ ਜੀ, ਨਾ ਦੁੱਖ
ਨਾ ਦੁੱਖ ਦਰਦ ਸਰੀਰ,
ਨਾ ਜੰਮਣ ਮਰਨ ਦਾ ਦੁੱਖ ਕਸ਼ਟ ਪਾਵੇ ਪਾਉਣਾ ਕਰਦੀ ਹੈ, ਤੇ ਨਾ ਹੀ ਉਸਦੇ ਮਨ ਦੇ ਵਿਚ ਕਿਸੇ ਪ੍ਰਕਾਰ ਦਾ ਦੁੱਖ ਹੁੰਦਾ, ਨਾ ਹੀ ਉਹਦੇ ਸਰੀਰ ਹੈ ਤਨ ਵਿਚ ਅਵਿਦਿਆ ਰੂਪ ਦਰਦ ਪੀੜਾ ਹੁੰਦੀਆਂ ਹਨ।
ਨਾਨਕ ਪ੍ਰਭ ਤੇ ਸਹਿਜ ਸੁਹੇਲੇ,
ਕਥਨ ਕਰਦੇ ਨੂੰ ਉਹ ਪਤੀ ਪ੍ਰਭ ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਪ੍ਰਾਪਤ ਕਰਨ ਤੇ, ਤੇ ਇਸ ਤੋਂ ਸਹਿਜ ਸੁਤੇ ਸਿੱਧੀ ਸਹੇਲੀ ਸੁਖੀ ਹੋਈ ਹੈ।
ਪ੍ਰਭ ਦੇਖਤ ਹੀ ਮਨ ਧੀਰੇ,
ਪਤੀ ਪ੍ਰਭ ਪਰਮੇਸ਼ਰ ਦੇ ਦਰਸ਼ਨ ਵੇਖਦਿਆਂ ਉਸ ਦਾ ਮਨ ਚਿੱਤ ਹੈ ਜਿਹੜਾ ਧੀਰੇ ਧੀਰਜ ਦਾ ਦੇ ਸਹਿਤ ਹੋ ਗਿਆ, ਟਕਾ ਆ ਗਿਆ, ਹਿਰਦੇ ਸ਼ਾਂਤੀ ਆ ਗਈ ਹੈ।
ਸਾਰਗ ਮਹੱਲਾ ਪਹਿਲਾ,
ਸਾਰਨ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਹਨ ਜੀ।
ਦੂਰ ਨਾਹੀ ਮੇਰੋ ਪ੍ਰਭ ਪਿਆਰਾ,
ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਹ ਮੇਰਾ ਜਿਹੜਾ ਅਤਿਅੰਤ ਹੀ ਪਿਆਰਾ ਪ੍ਰਭੂ ਹੈ ਨਾ ਪਰਮੇਸ਼ਰ, ਉਹ ਦੂਰ ਨਹੀਂ ਹੈ, ਭਾਵ ਸਾਰਿਆਂ ਦੇ ਆਤਮਾ ਰੂਪ ਹੋਣ ਕਰਕੇ ਉਹ ਨੇੜੇ ਤੋਂ ਨੇੜੇ ਹੈ। ਤੇ ਇਸ ਪ੍ਰਕਾਰ ਕਥਨ ਕੀਤਾ ਜਿਵੇਂ ਕੁਰਾਨ ਦੇ ਵਿੱਚ ਕਿਹਾ ਜੀ ਸਾਰਗ ਤੋਂ ਵੀ ਨੇੜੇ ਹੈ, ਆਤਮਾ ਰੂਪ ਹੋਣ ਕਰਕੇ ਭਾਏ ਜਿਵੇਂ ਭਗਤ ਰਵਿਦਾਸ ਜੀ ਨੇ ਕਹਿ ਰਵਿਦਾਸ ਹੱਥ ਪੈ ਨੇੜੇ ਹੱਥਾਂ ਪੈਰਾਂ ਤੋਂ ਨੇੜੇ ਹੈ, ਆਤਮਾ ਰੂਪ ਹੋਣ ਕਰਕੇ ਕਿਹਾ ਹੈ।
ਸਤਿਗੁਰ ਬਚਨ ਮੇਰੋ ਮਨ ਮਾਨਿਆ,
ਜਦੋਂ ਦਾ ਮੇਰਾ ਮਨ ਚਿੱਤ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਮਨ ਪਤੀਜ ਗਿਆ ਹੈ।
ਹਰ ਪਾਏ ਪ੍ਰਾਣ ਆਧਾਰਾ,
ਤਦੋਂ ਦਾ ਪ੍ਰਾਣਾਂ ਦਾ ਆਸਰਾ ਰੂਪ ਹਰ ਪਰਮੇਸ਼ਰ ਪਾਏ ਪਾਉਣਾ ਕੀਤਾ ਹੈ ਜੇ,
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੇ।
ਇਨ ਬਿਧ ਹਰ ਮਿਲੀਏ ਹਰ ਕਾਮਨ,
ਹੇ ਜਗਿਆਸੂ ਰੂਪ ਕਾਮਨ ਇਸਤਰੀਏ, ਇਨ ਇਸ ਵਿਧ ਤਰੀਕੇ, ਵਿਧ ਨਾਮ ਤਰੀਕੇ ਦਾ, ਇਸ ਤਰੀਕੇ ਦੇ ਨਾਲ ਬਰਪਤੀ ਹਰ ਪਰਮੇਸ਼ਰ ਜਿਹੜਾ ਹੈ ਉਹਨੂੰ ਮਿਲੀ ਦਾ ਹੈ, ਆਹ ਢੰਗ ਹੈ ਉਸ ਨੂੰ ਮਿਲਣ ਦਾ।
ਧਨ ਸੁਹਾਗ ਪਿਆਰੀ,
ਜੋ ਜਗਿਆਸੂ ਰੂਪ ਇਸਤਰੀ ਪਤੀ ਪਰਮੇਸ਼ਰ ਨੂੰ ਪਿਆਰੀ ਲੱਗਦੀ ਹੈ ਨਾ, ਕਹਿੰਦੇ ਉਸਦਾ ਸੁਹਾਗ ਆਨੰਦ ਧਨਤਾ ਦੇ ਯੋਗ ਹੋ ਗਿਆ, ਜੋ ਇਸ ਤਰੀਕੇ ਭਾਵ ਗੁਰ ਉਪਦੇਸ਼ ਦੁਆਰਾ ਪ੍ਰਭੂ ਦੀ ਪ੍ਰਾਪਤੀ ਵਾਲੇ ਪਿਆਰ ਵਿੱਚ ਲੱਗੀ ਹੈ ਉਹਦਾ ਸੁਹਾਗ ਧਨ ਹੈ।
ਜਾਤ ਵਰਨ ਕੁਲ ਸਹਸਾ ਚੂਕਾ,
ਸਾਰੀ ਪੰਕਤੀ ਇਕੱਠੀ ਬੋਲ ਦਿਓ।
ਜਾਤ ਵਰਨ ਕੁਲ ਸਹਸਾ ਚੂਕਾ, ਗੁਰਮਤ ਸ਼ਬਦ ਵਿਚਾਰੀ,
ਜਿਸ ਦੀ ਬਿਰਤੀ ਗੁਰਮਤ ਗੁਰ ਸਿੱਖਿਆ ਦੁਆਰਾ ਸ਼ਬਦ ਬ੍ਰਹਮ ਦੀ ਵਿਚਾਰੀ ਵਿਚਾਰ ਵਾਲੀ ਹੋ ਗਈ ਹੈ, ਗੁਰਮਤ ਨੂੰ ਧਾਰਨ ਕਰਕੇ ਗੁਰ ਸ਼ਬਦ ਉਪਦੇਸ਼ ਦੀ ਵਿਚਾਰ ਵਾਲੀ ਹੋ ਗਈ ਹੈ, ਉਸਦੇ ਹਿਰਦੇ ਦੇ ਵਿੱਚੋਂ ਜਾਤ ਜਾਤੀ ਵਰਨ ਜਿਵੇਂ ਖੱਤਰੀ ਬ੍ਰਾਹਮਣ ਆਦਿ ਵੀ ਉੱਚੇ ਵਰਨ ਹੈ, ਤੇ ਚੰਗੀ ਕੁਲ ਆਦਿ ਦਾ ਸਹਸਾ ਜਿਹੜਾ ਸੰਸਾ ਇਹ ਚੁੱਕਿਆ ਹੀ ਗਿਆ। ਜਾਤੀ ਵਰਨ ਕੁਲ ਦਾ ਅਭਿਮਾਨ, ਜਾਤੀ ਦਾ ਅਭਿਮਾਨ, ਵਰਨ ਦਾ ਅਭਿਮਾਨ, ਕੁਲ ਦਾ ਅਭਿਮਾਨ, ਮੈਂ ਵੱਡੀ ਕੁਲ ਦਾ ਹਾਂ, ਜਾਂ ਪ੍ਰਮਾਣਗਤ ਸੰਸਾ ਆਦਿ ਚੁੱਕਿਆ ਜਾਂਦਾ ਹੈ, ਉਹਦੀ ਜਾਤ ਬੁੱਧੀ ਆਤਮ ਵਿਛੈਣੀ ਹੋ ਗਈ ਹੈ ਤੇ ਉਸ ਨੂੰ ਵਰਨ ਭਾਵ ਪਰਮੇਸ਼ਰ ਦਾ ਪ੍ਰੇਮ ਪ੍ਰਾਪਤ ਹੋ ਗਿਆ ਤੇ ਇਸ ਕਰਕੇ ਉਹਦੇ ਹਿਰਦੇ ਦੇ ਅੰਦਰੋਂ ਪ੍ਰਮਾਣਗਤ ਸੰਸਾ, ਪ੍ਰਮੇਹਗਤ ਸੰਸਾ, ਵਿਪਰਜੈ ਸੰਸਾ ਇਹ ਸਾਰੇ ਚੁੱਕੇ ਗਏ, ਨਾਸ ਹੋ ਜਾਂਦੇ ਹਨ।
ਜਿਸ ਮਨ ਮਾਨੈ ਅਰਮਾਨ ਨਾ ਤਾਕ,
ਜਿਹਦਾ ਮਨ ਚਿੱਤ ਪਰਮੇਸ਼ਰ ਦੇ ਵਿੱਚ ਮਾਨੈ ਮੰਨ ਜਾਂਦਾ ਹੈ, ਜਿਸ ਉੱਤੇ ਪਰਮੇਸ਼ਰ ਦਾ ਮਨ ਮੰਨ ਜਾਂਦਾ ਹੈ ਤਾਂ ਕਿ ਉਸ ਦੇ ਕਦੇ ਵੀ ਗੁਣਾਂ ਆਦਿ ਦਾ ਅਭਿਮਾਨ ਹੰਕਾਰ ਨਹੀਂ ਫੁਰਦਾ ਉਹਨੂੰ। ਇੱਡੇ ਗੁਣ ਹੋਣ ਪਰ ਹੰਕਾਰ ਨਹੀਂ ਫੁਰੂਗਾ ਉਹਨੂੰ। ਇਸ ਕਰਕੇ ਫਿਰ
ਹਿੰਸਾ ਲੋਭ ਸਾਰੇ
ਉਹ ਫਿਰ ਜੀਵ ਘਾਤ ਨਹੀਂ ਕਰਦਾ। ਇਹ ਨਹੀਂ ਹੈ ਵੀ ਉਹ ਜੀਵ ਦੇ ਸਵਾਦ ਵਾਸਤੇ ਕੁੱਕੜਿਆਂ ਦੀਆਂ ਗਰਦਨਾਂ ਮਰੋੜੂਗਾ ਜਾਂ ਬੱਕਰੇ ਵੱਢੂਗਾ, ਅਸੰਖ ਗਲਬੜ ਹੱਤਿਆ ਕਮਾਏ ਉਹ ਤੇ ਉਹ ਸੰਕੋਚ ਕਰੂਗਾ। ਲੋਭ ਆਦਿ ਨੂੰ ਵਿਸਾਰੇ ਵਿਸਾਰ ਦਿੰਦੀ ਹੈ ਉਹਦੀ ਬਿਰਤੀ, ਭਾਵ ਉਹ ਫਿਰ ਮਨ ਕਰਕੇ ਕਿਸੇ ਦਾ ਬੁਰਾ ਨਹੀਂ, ਚਿਤਵਿਧ ਜੀਵ ਰੂਪ ਇਸਤਰੀ, ਬਾਣੀ ਕਰਕੇ ਕਿਸੇ ਦਾ ਬੁਰਾ ਵਚਨ ਨਹੀਂ ਬੋਲਣਾ, ਸਰੀਰ ਕਰਕੇ ਕਿਸੇ ਨੂੰ ਦੁੱਖ ਨਹੀਂ ਦੇਣਾ, ਜੀਵ ਘਾਤ ਨਹੀਂ ਕਰਨਾ। ਇਹ ਮਨ ਵਚ ਕਾਇਆ ਤੀਨ, ਤਿੰਨ ਪ੍ਰਕਾਰ ਦੀ ਹਿੰਸਾ ਕਹੀ ਹੈ। ਇਸ ਕਰਕੇ ਮਨ ਵਾਣੀ ਸਰੀਰ ਦੀ ਜਿਹੜੀ ਹਿੰਸਾ ਉਹ ਨਹੀਂ ਕਰਦੇ, ਪਦਾਰਥਾਂ ਦਾ ਲਾਲਚ ਵੀ ਅੰਦਰੋਂ ਵਿਸਾਰ ਦਿੱਤਾ ਉਹਨਾਂ ਨੇ।
ਸਹਿਜ ਰਵੈ ਵਰ ਕਾਮਣ ਪਿਰ ਕੇ,
ਜੋ ਜਗਿਆਸੂ ਰੂਪ ਕਾਮਣ ਇਸਤਰੀ ਪਿਰਪਤੀ ਦੀ ਚਾਹਵਾਨ ਹੈ, ਉਹ ਵਰਪਤੀ ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਨੂੰ ਸਹਿਜ ਸੁਤੇ ਸਿੱਧ ਹੀ ਰਵੈ ਨੂੰ ਮਾਨਣ ਦਾ ਹੈ ਤੇ ਇਸ ਪ੍ਰਕਾਰ ਉਹ ਰਵੈ ਮਾਣਦੀ ਹੈ ਜਾਂ ਸਹਿਜ ਗਿਆਨ ਸਰੂਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਦੀ ਹੈ। ਉਹਦਾ ਮਨ ਫਿਰ ਜਿਹੜਾ ਹੈ
ਗੁਰਮੁਖ ਰੰਗ ਸਵਾਰੇ,
ਉਹਦੇ ਮਨ ਨੂੰ ਗੁਰਮੁਖ ਮੁਖੀ ਗੁਰਾਂ ਦੁਆਰਾ ਪਤੀ ਪਰਮੇਸ਼ਰ ਪੂਰਨ ਰੰਗ ਆਨੰਦ ਦੇ ਸਹਿਤ ਜਾਂ ਰੰਗ ਪ੍ਰੇਮ ਦੇ ਨਾਲ ਸਵਾਰੇ ਸਵਾਰਨਾ ਕੀਤਾ ਹੈ ਪਰਮੇਸ਼ਰ ਨੇ।
ਜਾਰੋ ਐਸੀ ਪ੍ਰੀਤ ਕੁਟੰਬ ਸੰਬੰਧੀ,
ਮਹਾਰਾਜ ਕਹਿੰਦੇ ਜਿਹੜੇ ਮਾਇਆ ਦਾ ਮੋਹ ਤੇ ਇਹਦਾ ਜਿਹੜਾ ਸਾਰੇ ਬੋਲਦੇ ਜੀ ਵੀ ਮਾਇਆ ਮੋਹ ਪਸਾਰੀ,
ਮਾਇਆ ਮੋਹ ਪਸਾਰੀ,
ਉਹ ਮਾਇਆ ਦੇ ਮੋਹ ਨੂੰ ਪਸਾਰੀ ਪਸਾਰਨ ਖਿਲਾਰਨ ਵਾਲੀ ਹੈ ਐਸੀ ਅਜਿਹੀ ਕੁਟੰਬ ਪਰਿਵਾਰ ਦੇ ਸੰਬੰਧੀਆਂ ਦੀ ਜਿਹੜੀ ਪ੍ਰੀਤੀ ਹੈ ਨਾ, ਪ੍ਰੇਮ ਹੈ ਜਿਹੜਾ, ਉਹ ਜਿਹੜਾ ਮੋਹ ਹੈ ਉਹ ਬ੍ਰਹਮ ਅਭਿਆਸ ਰੂਪੀ ਅਗਨੀ ਦੇ ਨਾਲ ਜਾਰੋ ਸਾੜ ਦੇਣਾ ਕਰੋ, ਬ੍ਰਹਮ ਅਭਿਆਸ ਦੀ ਅਗਨੀ ਨਾਲ।
ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ,
ਜਿਹਦੇ ਅੰਦਰ ਜਿਹਦੇ ਅੰਤਰ ਕੀ ਹੈ ਵਿੱਚ ਪ੍ਰਭੂ ਦੀ ਪ੍ਰਾਪਤੀ ਦੀ ਪ੍ਰੀਤੀ ਉਹ ਹੈ ਨਹੀਂ, ਰਾਮ ਪਰਮੇਸ਼ਰ ਜਿਹੜਾ ਰਮਿਆ ਹੋਇਆ ਹੈ ਉਹਦਾ ਰਸ ਆਨੰਦ ਨਹੀਂ ਹੈ।
ਦੁਬਦਾ ਕਰਮ ਵਿਕਾਰੀ,
ਉਹ ਦੁਬਦਾ ਦੁਚਿੱਤੀ ਦਵੈਤ ਵਿੱਚ ਪਈ ਹੋਈ ਵਿਕਾਰੀ ਵਿਕਾਰਾਂ ਵਾਲੇ ਕੰਮ ਕਰਦੀ ਰਹਿੰਦੀ ਹੈ, ਔਗਣਾ ਕਾਰਨ ਵਿਕਾਰੀ ਹੋਈ ਰਹਿੰਦੀ ਹੈ।
ਅੰਤਰ ਰਤਨ ਪਦਾਰਥ ਹਿਤ ਕਾ,
ਤੇ ਜਿਹਦੇ ਹਿਰਦੇ ਦੇ ਅੰਤਰ ਵਿੱਚ ਰਤਨ ਪਦਾਰਥ ਰੂਪ ਬ੍ਰਹਮ ਦੀ ਪ੍ਰਾਪਤੀ, ਕਾਉ ਦਾ ਅਰਥ ਹੈ ਦਾ, ਬ੍ਰਹਮ ਦੀ ਪ੍ਰਾਪਤੀ ਦਾ ਹਿਤ ਪ੍ਰੇਮ ਹੈ, ਜਿਹਦੇ ਅੰਦਰ ਪਰਮੇਸ਼ਰ ਦੇ ਪ੍ਰੇਮ ਰੂਪੀ ਰਤਨ ਪਦਾਰਥ ਕੌ ਨੂੰ ਪੈਦਾ ਕੀਤਾ ਹੈ, ਜਿਹਦੇ ਅੰਦਰ ਪ੍ਰੇਮ ਰੂਪੀ ਪਦਾਰਥ ਹੈ ਉਸ ਨੂੰ ਰਤਨ ਰੂਪ ਬ੍ਰਹਮ ਅੰਦਰੋਂ ਹੀ ਪ੍ਰਾਪਤ ਹੋਇਆ ਹੈ। ਤੇ ਐਸਾ ਜਿਹੜਾ ਹੈ, ਕਿਉਂਕਿ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰੂ ਕੀ ਸਿੱਖ ਸੁਣੀ, ਪ੍ਰਾਪਤ ਤਾਂ ਹੋ ਜੇ ਗੁਰੂ ਕਿਰਪਾ ਕਰੇਗਾ, ਗੁਰੂ ਦੀ ਸਿੱਖਿਆ ਪ੍ਰਾਪਤ ਹੋਏਗੀ।
ਦੁਰੈ ਨਾ ਲਾਲ ਪਿਆਰੀ,
ਉਹ ਲਾਲ ਪਿਆਰੇ ਪਰਮੇਸ਼ਰ ਦੀ ਪਿਆਰੀ ਸਖੀ ਦੁਰੈ ਲੋਕੇ ਨਹੀਂ, ਉਹ ਲੁਕ ਨਹੀਂ ਸਕਦੀ, ਛਿਪ ਨਹੀਂ ਸਕਦੀ ਹੈ, ਪਰਮੇਸ਼ਰ ਦੀ ਪਿਆਰੀ ਸਖੀ ਦੁਰੈ ਲੁਕ ਨਹੀਂ ਸਕਦੀ, ਭਾਵ ਉਹ ਛਪਾਈ ਹੋਈ ਵੀ ਛਪਦੀ ਨਹੀਂ। ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਾ ਛਪੈ, ਉਹ ਛਪਦਾ ਨਹੀਂ ਹੈ। ਤੋ ਇਸ ਕਰਕੇ ਐਸੀ ਜੋ ਹੈ ਇਹਦਾ ਹੈ ਜਿਹਦੇ ਅੰਦਰ ਅੰਤਰ ਰਤਨ ਪਦਾਰਥ ਹਿਤ ਕਹੋ ਦੁਰੈ ਨਾ ਲਾਲ ਪਿਆਰੀ, ਤੇ ਉਹਦੇ ਜਿਹਦੇ ਅੰਦਰ ਵੈਰਾਗ ਰੂਪੀ ਰਤਨ, ਸਤ ਸੰਤੋਖ ਦਇਆ ਧਰਮ ਵਿਚਾਰ ਆਦਿ ਗੁਣਾ ਰੂਪੀ ਪਦਾਰਥ, ਪ੍ਰਭੂ ਦੀ ਪ੍ਰਾਪਤੀ ਦਾ ਪ੍ਰੇਮ ਹੈ, ਜਾਂ ਜਿਸਦੇ ਅੰਦਰ ਰਤਨ ਰੂਪ ਬ੍ਰਹਮ ਦਾ ਪ੍ਰੇਮ ਰੂਪੀ ਪਦਾਰਥ ਹੈ, ਉਹ ਪਿਆਰੀ ਪਰਮੇਸ਼ਰ ਦੀ ਪਿਆਰੀ ਸਖੀ ਗੁੱਝੀ ਨਹੀਂ ਰਹਿ ਸਕਦੀ, ਭਾਵ ਉਹ ਹੈ ਸਭ ਵਿੱਚ ਪ੍ਰਗਟ ਹੋ ਜਾਂਦੀ ਹੈ, ਮਸ਼ਹੂਰ ਹੋ ਜਾਂਦੀ ਹੈ, ਤੇ ਹਰ ਸਿਮਰਨ ਕਰ ਭਗਤ ਪ੍ਰਗਟਾਏ, ਐਂ ਪ੍ਰਗਟ ਹੋ ਜਾਂਦੇ ਹੈ।
ਨਾਨਕ ਗੁਰਮੁਖ ਨਾਮ ਅਮੋਲਕ,
ਸਤਿਗੁਰੂ ਜੀ ਕਥਨ ਕਰਦੇ ਹਨ ਉਹ ਗੁਰਮੁਖ, ਗੁਰਮੁਖ ਰੂਪ ਸਖੀ ਜਿਹੜੀ ਹੈ, ਗੁਰਮੁਖ ਮੁਖੀ ਗੁਰਾਂ ਦੁਆਰਾ ਪਰਮੇਸ਼ਰ ਦੇ ਅਮੋਲਕ ਮੁੱਲ ਤੋਂ ਰਹਿਤ ਨਾਮ ਨੂੰ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ
ਜੁਗ ਜੁਗ ਅੰਤਰ ਧਾਰੀ,
ਜੁਗ ਜੁਗ ਜੁਗਾਂ ਜੁਗਾਂ ਵਿੱਚ ਹਿਰਦੇ ਦੇ ਅੰਤਰ ਅੰਦਰ ਧਾਰੀ ਧਾਰਨ ਕਰਕੇ ਰੱਖਦੀ ਹੈ, ਜਿਸ ਨੂੰ ਮੁਖੀ ਗੁਰੂ ਸਾਹਿਬ ਨੇ ਪਰਮੇਸ਼ਵਰ ਦਾ ਅਮੋਲਕ ਨਾਮ ਅੰਮ੍ਰਿਤ ਦੇਣਾ ਕੀਤਾ, ਉਹ ਜੁਗਾਂ ਜੁਗਾਂ ਦੇ ਅੰਦਰ ਪਰਮੇਸ਼ਵਰ ਦੇ ਨਾਮ ਨੂੰ ਹਿਰਦੇ ਧਾਰਨ ਵਸਾ ਕਰਕੇ ਰੱਖਦੀ ਹੈ, ਜਾਂ ਜੁਗਾਂ ਜੁਗਾਂਤਰਾਂ ਦੇ ਅੰਦਰ ਭਗਤ ਜਨਾਂ ਨੇ ਅੰਦਰ ਵਸਾ ਕੇ ਰੱਖਿਆ ਉਹ ਪਰਮੇਸ਼ਵਰ ਦਾ ਨਾਮ ਮੁਖੀ ਗੁਰਾਂ ਸਾਹਿਬ ਦੁਆਰਾ ਇਹ ਅਮੋਲਕ ਨਾਮ ਲੈ ਕੇ ਹਿਰਦੇ ਚ ਵਸਾਇਆ, ਚਾਹੇ ਉਹ ਸਤਿਯੁਗ ਦੇ ਭਗਤ ਸੀ ਚਾਹੇ ਤ੍ਰੇਤੇ ਦੁਆਪਰ ਦੇ ਕਲਯੁਗ ਦੇ ਹਨ। ਇਹ ਜੁਗਾਂ ਜੁਗੰਤਰ ਇਹੀ ਰੀਤ ਹੈ।
ਸਾਰੰਗ ਮਹੱਲਾ ਚੌਥਾ ਘਰ ਪਹਿਲਾ।
ਤੇ ਮਹਾਰਾਜ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਇੱਥੇ ਸਾਰੰਗ ਰਾਗ ਦੇ ਜਿਹੜੇ ਤਿੰਨ ਸ਼ਬਦ ਹੈ ਜਿਹਦੀ ਸਮਾਪਤੀ ਹੋ ਕੇ ਹੁਣ ਚੌਥੇ ਪਾਤਸ਼ਾਹ ਦੀ ਬਾਣੀ ਆਰੰਭ ਹੁੰਦੀ ਹੈ। ਜਿੱਥੇ ਗੁਰੂ ਨਾਨਕ ਸਾਹਿਬ ਦੀ ਬਾਣੀਆਂ ਪਾਈ ਉੱਥੇ ਸਿਧਾਂਤਕ ਤੌਰ ਤੇ ਬਹੁਤ ਸਾਰੀ ਕਠਿਨਤਾਈ, ਕਿਉਂਕਿ ਗੁਪਤ ਅਲੰਕਾਰ ਬੜੇ ਵਰਤੇ ਨੇ ਤੇ ਫਿਰ ਰੂਪਕ ਅਲੰਕਾਰ ਤਾਂ ਵਾਰ ਵਾਰ ਵਰਤਿਆ ਮਹਾਰਾਜ ਸਾਹਿਬ ਨੇ, ਇਸ ਪ੍ਰਕਾਰ ਅਲੰਕਾਰਾਂ ਦੇ ਨਾਲ ਸ਼ਿੰਗਾਰੀ ਹੋਈ। ਤੇ ਹੁਣ ਗੁਰੂ ਰਾਮਦਾਸ ਮਹਾਰਾਜ ਸਾਰੰਗ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਰਾਗ ਦੇ ਪਹਿਲੇ ਸੁਰਤਾਲ ਵਿੱਚ ਫਰਮਾਨ ਕਰਦੇ ਨੇ, ਪਹਿਲਾਂ ਮੰਗਲ ਉਚਾਰਦੇ ਆ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰ ਚੇਤਨ, ਪ੍ਰਸਾਦ ਆਨੰਦ ਸਰੂਪ। ਪ੍ਰਾਪਤੀ ਕੈਸੇ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤੀ ਹੁੰਦੀ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਨੂੰ ਪਰਮ ਪਵਿੱਤਰ ਉਪਦੇਸ਼ ਦਿੰਦਿਆਂ ਹੋਇਆਂ ਸੰਗਤਾਂ ਬੈਠੀਆਂ ਸੀ, ਮਹਾਰਾਜ ਕਿਰਪਾ ਕਰੋ ਤੇ ਸ਼ੁਭ ਉਪਦੇਸ਼ ਬਖਸ਼ਿਸ਼ ਕਰੋ। ਉਸ ਵੇਲੇ ਮਹਾਰਾਜ ਸਾਹਿਬ ਜੀ ਦੀਵਾਨ ਵਿੱਚ ਬੈਠੇ ਉਪਦੇਸ਼ ਦੇਣ ਲੱਗੇ ਨੇ। ਗੁਰੂ ਰਾਮਦਾਸ ਅੰਮ੍ਰਿਤਸਰ ਸਾਹਿਬ।
ਹਰ ਕੇ ਸੰਤ ਜਨਾ ਕੀ ਹਮ ਧੂਰ।
ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਭਾਈ ਮੈਂ ਕੀ ਸੁਣਾਵਾਂ ਤੁਹਾਨੂੰ, ਮੇਰੀ ਤਾਂ ਇਹ ਅੰਦਰ ਦੀ ਭਾਵਨਾ ਹੈ, ਪ੍ਰਭੂ ਦੀ ਕਿਰਪਾ ਦੁਆਰਾ ਹਰ ਪਰਮੇਸ਼ਵਰ ਦੇ ਜਿਹੜੇ ਸੰਤ ਜਨ ਉਹਨਾਂ ਦੀ ਹਮ ਸੀ ਚਰਨ ਧੂੜ ਬਣਨਾ ਕੀਤਾ ਹੈ। ਗੁਰਸਿੱਖਾਂ ਕੀ ਹਰ ਧੂੜ ਦੇ ਹਾਂ ਪਾਪੀ ਵਿਗਤ, ਇਹ ਨਿਮਰਤਾ ਹੈ, ਸਾਨੂੰ ਸਿਖਾਲੀ ਹੈ ਨਿਮਰਤਾ।
ਮਿਲ ਸਤਸੰਗਤ ਪਰਮ ਪਦ ਪਾਇਆ।
ਸਤਸੰਗਤ ਦੇ ਮਿਲ ਮਿਲਾਪ ਦੁਆਰਾ ਪਰਮ ਪਦਵੀ ਹੈ, ਵੱਡੀ ਪਦਵੀ ਜਿਹੜੀ ਕੇਵਲ ਮੋਕਸ਼ ਨੂੰ ਪਰਮ ਪਦਵੀ ਕਿਹਾ ਜਾਂਦਾ ਹੈ, ਉਹਨੂੰ ਪਾਉਣਾ ਕੀਤਾ। ਤੇ ਇਸ ਕਰਕੇ ਫਿਰ ਸਾਰਿਆਂ ਦਾ ਤੇ ਆਤਮਾ ਜਿਹੜਾ ਹੈ ਉਹ ਆਪਣਾ ਰੂਪ ਤੇ ਜਿਹੜਾ ਪਰਮੇਸ਼ਵਰ ਵਾਹਿਗੁਰੂ ਉਹ ਰਮਿਆ ਹੋਇਆ ਹੈ ਉਹਨੂੰ ਜਾਣਿਆ। ਅੱਗੇ ਦਸ ਦਿਨ ਆਤਮ ਰਾਮ,
ਆਤਮ ਰਾਮ ਰਹਿਆ ਭਰਪੂਰ।
ਇਹ ਸਾਰਿਆਂ ਦਾ ਆਤਮ ਆਤਮਾ ਆਪਣਾ ਆਪ ਰੂਪ ਰਾਮ ਰਮਿਆ ਹੋਇਆ ਸਭ ਥਾਵਾਂ ਤੇ ਭਰਪੂਰ, ਮਤਲਬ ਵਿਆਪਕ ਹੋ ਰਿਹਾ, ਲਭਾ ਲਭ ਭਰਿਆ ਪਰਮੇਸ਼ਵਰ ਹੈ, ਉਹਨੂੰ ਜਾਣਨਾ ਕੀਤਾ। ਜੋ ਪਰਮੇਸ਼ਵਰ ਸਭ ਥਾਂ ਭਰਪੂਰ ਵਿਆਪਕ ਹੋ ਰਿਹਾ ਉਸ ਨੂੰ ਆਤਮ ਆਪਣਾ ਆਪ ਰੂਪ ਜਾਣਨਾ ਕੀਤਾ ਕਿ ਉਹ ਮੇਰਾ ਆਪਣਾ ਰੂਪ ਹੈ, ਜੋ ਮੇਰੇ ਵਿੱਚ ਹੈ ਉਹੀ ਸਭਨਾਂ ਵਿੱਚ ਹੈ, ਜੋ ਸਭਨਾਂ ਵਿੱਚ ਹੈ ਉਹੀ ਮੇਰੇ ਵਿੱਚ ਹੈ। ਇਸ ਕਰਕੇ ਉਹ ਪਰਮੇਸ਼ਰੇ ਪਰਮੇਸ਼ਰ ਹੈ, ਵਾਹਿਗੁਰੂ ਤੂੰ ਸਾਰਿਆਂ ਵਿੱਚ ਹੈ, ਤੂੰ ਹੀ ਮੇਰੇ ਵਿੱਚ ਹੈ। ਗੱਲ ਉਹੀ ਹੈ ਜਦੋਂ ਕਹਿਤਾ ਮੈਂ ਸਾਰਿਆਂ ਵਿੱਚ ਹੈ ਮੇਰੇ ਸਾਰੇ 'ਚ, ਉਹ ਹੰਗਤਾ ਦਾ ਥੋੜ੍ਹਾ ਜਿਹਾ ਹੰਗਤਾ ਦੀ ਲਿਬੜੀ ਹੋਈ ਗਿਆਨ ਦੀ ਵਿਚਾਰ ਹੈ, ਇਹ ਹੰਗਤਾ ਤੋਂ ਰਹਿ ਤੂੰ ਵਾਲੀ ਵਿਚਾਰ। ਅੱਗੇ ਦੱਸਦੇ ਨੇ ਜੇ
ਰਹਾਓ
ਅਸਥਾਈ ਦੇ ਕੇ ਫਰਮਾਉਂਦੇ ਆ,
ਸਤਿਗੁਰ ਸੰਤ ਮਿਲੈ ਸ਼ਾਂਤ ਪਾਈਐ।
ਸਤਿਗੁਰੂ ਸੰਤ ਸ਼ਾਂਤ ਸਰੂਪ ਹਨ, ਮਿਲੇ ਮਿਲ ਜਾਣ, ਸੰਤ ਸ਼ਾਂਤ ਆਤਮਾ ਵਾਲੇ ਸਤਿਗੁਰੂ ਜੀ ਮਿਲੇ ਮਿਲ ਜਾਣ ਤਾਂ ਆਤਮ ਆਨੰਦ ਸ਼ਾਂਤੀ ਪਾਈਏ ਪਾਉਣਾ ਕਰੀਦੀ ਹੈ।
ਕਿਹਦੇ ਵਿਖ ਦੁੱਖ ਕਾਟੇ ਸਭ ਦੂਰ।
ਅਤੇ ਸਤਿਗੁਰਾਂ ਨੇ ਚਾਰ ਪ੍ਰਕਾਰ ਦੇ ਕਿਲ ਵਿਖ ਪਾਪ ਜੰਮਣ ਮਰਨ ਆਦਿ ਸਭ ਸਾਰੇ ਦੁੱਖ ਕਾਟੇ ਕੱਟ ਦਿੱਤੇ, ਦੂਰ ਕਰ ਦਿੱਤੇ। ਕਿਉਂਕਿ ਕਿਲ ਵਿਖ ਜਿਹੜੇ ਨੇ ਵੱਡੇ ਪਾਪ ਉਚਾਰਨ ਬ੍ਰਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਤਾਨ। ਤੇ ਜਿਵੇਂ ਬਿਰਸ਼ ਦੀਆਂ ਜੜਾਂ ਤੋਂ ਵੱਢ ਦਈਏ ਟਾਹਣੇ ਆਪ ਹੀ ਸੁੱਕ ਜਾਂਦੇ, ਛੋਟੀਆਂ ਟਾਹਣੀਆਂ, ਇਹ ਵੱਡੇ ਪਾਪ ਖਤਮ ਹੋ ਗਏ ਛੋਟੇ ਤਾਂ ਆਪ ਹੀ ਖਤਮ ਹੋ ਜਾਣੇ ਨੇ। ਇਹ ਜਿਹੜੇ ਸੀ ਦੁੱਖ ਦੇਣ ਵਾਲੇ ਪਾਪ ਤੇ ਕਿਲ ਨੀਚੇ ਕਰਕੇ ਵਿਖ ਵਿਓ ਵਰਗੇ ਐਵੀਂ ਅਦਾਲਤ ਬਣਦਾ, ਅਥਵਾ ਚਾਰੇ ਕਿਲ ਵਿਖੋਣ ਅੱਗ ਕੀਏ। ਚਾਰ ਪ੍ਰਕਾਰ ਦੇ ਇਹ ਪਾਪ ਵੱਡੇ ਹੈ, ਇਹ ਕੱਟੇ ਗਏ ਨੇ, ਦੁੱਖ ਵੀ ਕੱਟੇ ਗਏ ਨੇ ਤੇ ਜਿਹੜੇ ਪਾਪ ਉਹ ਵੀ ਸੁਣਿਆ, ਦੁੱਖ ਪਾਪ ਕਾ ਨਾਸ਼। ਤੇ ਕਿਲ ਵਿਖ ਪਾਪ ਜੰਮਣ ਮਰਨ ਆਦਿ ਸਭ ਸਾਰੇ ਦੁੱਖ ਕਾਟੇ ਕੱਟ ਕੇ ਦੂਰ ਕਰ ਦਿੱਤੇ ਹਨ ਵਾਹਿਗੁਰੂ ਨੇ।
ਆਤਮ ਜੋਤ ਭਈ ਪਰ ਫੂਲਿਤ।
ਹਿਰਦੇ ਦੇ ਅੰਦਰ ਬ੍ਰਹਮ ਆਤਮਾ ਤੇ ਉਹਦੀ ਜੋਤ ਗਿਆਤ ਭਈ ਹੋਈ ਹੈ, ਬਿਰਤੀ ਸ਼ੁਭ ਗੁਣਾਂ ਦੇ ਸਹਿਤ ਪ੍ਰਫੁੱਲਤ ਖਿੜ ਆਈ ਹੈ, ਜਿਵੇਂ ਫੁਲਵਾੜੀਆਂ ਫੁੱਲਾਂ ਦੇ ਨਾਲ ਖਿੜੀਆਂ ਹੁੰਦੀਆਂ ਐ ਖਿੜ ਆਈ ਹੈ।
ਪੁਰਖ ਨਿਰੰਜਨ ਦੇਖਿਆ ਹਜੂਰ।
ਤੇ ਜਿਸ ਕਰਕੇ ਪੁਰਖ ਪੂਰਨ ਨਿਰੰਜਨ ਸ਼ੁੱਧ ਸਰੂਪ ਪਰਮੇਸ਼ਰ ਨੂੰ ਆਪਣਾ ਆਤਮਾ ਰੂਪ ਕਰਕੇ ਹਜ਼ੂਰ ਨੇੜੇ ਹੀ ਦੇਖਿਆ ਵੇਖ ਲਿਆ ਹੈ।
ਵੱਡਾ ਭਾਗ ਸਤਸੰਗਤ ਪਾਈ,
ਦੇ ਵੱਡੇ ਭਾਗ ਨ ਜਿਸ ਨੇ ਵੱਡੇ ਵੱਡਿਆਂ ਭਾਗ ਕਰਮਾਂ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਕੀ ਹੈ ਸਤਸੰਗਤ ਪਾਈ ਪਾਉਣਾ ਕੀਤੀ ਹੈ।
ਹਰ ਹਰ ਨਾਮ ਰਹਿਆ ਭਰਪੂਰ,
ਉਸਨੇ ਸਭ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦਾ ਨਾਮ ਜਪ ਕੇ ਪਰਮੇਸ਼ਰ ਨੂੰ ਸਾਰੇ ਭਰਪੂਰ ਲਵਾ ਲਵ ਵਿਆਪਕ ਹੋ ਰਿਹਾ ਜਾਣਿਆ ਹੈ।
68 ਤੀਰਥ ਮੱਜਨ ਕੀਆ,
ਉਸ ਨੇ 68 ਤੀਰਥ, 8 ਤੇ 60 68 ਹੋ ਗਏ, ਤੇ ਉਸ ਨੇ ਸਤਸੰਗਤ ਦੇ ਸਾਰੀ ਬੋਲ ਦੋ ਜੀ ਫਿਰ ਕਠਾਰਥ ਬਣ।
ਸਤਸੰਗਤ ਪਾਗ ਨਹਾਏ ਧੂਰ,
ਇੱਕ ਤਾਂ ਪਾਈ ਨਹਾਏ ਉਚਾਰਨ ਕਰਨਾ, ਇੱਕ ਪੱਗ ਨਹੀਂ ਕਰਨਾ, ਪੱਗ ਪੱਗ ਬੋਲਾ ਪਾਠ ਹੈ, ਮੱਜਨ ਕੱਸ ਕੇ ਬੋਲਣਾ ਹੈ, ਮਜਨ ਨਾ ਬਣੇ। ਤੇ ਇਸ ਤਰ੍ਹਾਂ ਸਤਸੰਗਤ ਦੇ ਪੱਗ ਚਰਨਾਂ ਦੀ ਧੂੜ ਧੂੜ ਵਿੱਚ ਨਹਾਏ ਇਸ਼ਨਾਨ ਕਰਕੇ ਮਾਨੋ 68 ਤੀਰਥਾਂ ਦੇ ਮੱਜਨ ਪੁਰਬਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਕੀਤਾ ਹੈ। ਇਸ ਕਰਕੇ ਐਡਾ ਵੱਡਾ ਪ੍ਰਤਾਪ ਹੈ, ਜਿੱਥੇ ਗੁਰੂ ਨਾਨਕ ਦੀ ਸੰਗਤ ਇਕੱਠੀ ਹੁੰਦੀ ਹੈ, ਚਰਨ ਧੂੜ ਵਿੱਚ ਵੀ ਐਡਾ ਵੱਡਾ ਮਹਾਤਮ ਹੈ।
ਦੁਰਮਤ ਬੇਕਾਰ ਮਲੀਨ ਮਤ ਹੋਛੇ,
ਜੋ ਦੁਰਮਤ ਖੋਟੀ ਮਤ ਖੋਟੇ ਪੁਰਸ਼ਾਂ ਦੀ ਮਤ ਸਿੱਖਿਆ ਕਰਕੇ ਕਾਮ ਕ੍ਰੋਧ ਆਦਿ ਬੇਕਾਰਾਂ ਕਰਕੇ, ਮਤ ਬੁੱਧੀ ਦਾ ਨਾਮ ਹੈ, ਹੋਛੀ ਤੁਛ ਤੇ ਮਲੀਨ ਮੈਲੀ ਹੋ ਰਹੀ ਹੈ, ਜਾਂ ਕਾਮ ਕ੍ਰੋਧ ਆਦਿ ਵਿਕਾਰ ਫੁਰਨੇ ਕਰਕੇ ਮਲੀਨਤਾ ਪੈਦਾ ਕਰਨ ਵਾਲੀ ਅਵਿਦਿਆ ਕਰਕੇ ਹੋਚੀ ਤੁਛ ਮਤ ਹੋ ਰਹੀ ਹੈ, ਜਿਸ ਕਰਕੇ
ਹਿਰਦਾ ਕੁਸੁਧ ਲਾਗਾ ਮੋਹ ਕੂਰ,
ਅਤੇ ਵਿਸ਼ਿਆਂ ਦੀ ਕੁਸੁਧ ਅਪਵਿੱਤਰਤਾ ਕਰਕੇ ਹਿਰਦਾ ਰਿਦਾ ਮੋਹ ਜਾਂ ਕੂਰ ਝੂਠ ਬੋਲਣ ਕਰਕੇ ਝੂਠੇ ਪਦਾਰਥਾਂ ਵਿੱਚ ਲਾਗਾ ਲੱਗਿਆ ਹੋਇਆ ਹੈ। ਇਹ ਹਿਰਦਾ ਕੁਸੁਧ ਲਾਗਾ ਮੋਹ ਕੂਰ, ਉਹਨਾਂ ਦੀ ਵਿਸ਼ਿਆਂ ਦੀ ਮੈਲ ਕਰਕੇ ਕੁਸੁਧ ਅਪਵਿੱਤਰਤਾ ਕਰਕੇ ਹਿਰਦਾ ਜਿਹੜਾ ਰਿਦਾ ਹੈ ਮੋਹ ਕਰਕੇ ਕੂਰ ਝੂਠ ਬੋਲਣ ਕਰਕੇ ਜਾਂ ਝੂਠੇ ਪਦਾਰਥਾਂ ਵਿੱਚ ਲਾਗਾ ਲੱਗਿਆ ਹੋਇਆ ਹੈ, ਪਦਾਰਥਾਂ ਵਾਸਤੇ ਝੂਠ ਬੋਲਦੇ ਹੈ, ਪਦਾਰਥਾਂ ਦਾ ਝੂਠਾ ਮੋਹ ਕਰਦੇ ਹੈ, ਇਹ ਹਾਲਤ ਹੋ ਰਹੀ ਹੈ।
ਬਿਨ ਕਰਮਾ ਕਿਉਂ ਸੰਗਤ ਪਾਈ ਹੈ,
ਕਾਮ ਕਰਮ ਕੀਤੇ ਤੋਂ ਬਿਨ ਬਗੈਰ, ਗੁਰਾਂ ਦੀ ਕਰਮ ਨਾਮ ਬਖਸ਼ਿਸ਼ ਦਾ ਵੀ ਹੁੰਦਾ ਹੈ, ਕਰਮ ਬਖਸ਼ੀ, ਗੁਰਾਂ ਦੀ ਬਖਸ਼ਿਸ਼ ਤੋਂ ਬਗੈਰ ਸਤਸੰਗਤ ਕਿਉਂ ਕਿਵੇਂ ਪਾਈਏ, ਪਾਉਣਾ ਕਰੀਦੀ ਹੈ, ਨਹੀਂ ਪ੍ਰਾਪਤ ਹੁੰਦੇ।
ਹਉਮੈ ਵਿਆਪ ਰਹਿਆ ਮਨ ਝੂਰ,
ਹੰਗਤਾ ਵਿਆਪ ਵਿਆਪਣੇ ਲੱਗਣ ਕਰਕੇ ਮਨ ਸਦਾ ਝੂਰ ਝੂਰਦਾ ਰਹਿੰਦਾ ਹੈ।
ਉਹ ਦਇਆਲ ਕਿਰਪਾ ਕਰ ਹਰ ਜੀ,
ਹਰ ਪਰਮੇਸ਼ਰ ਜੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਮੇਰੇ ਉੱਤੇ ਦਇਆਲ ਦਿਆਲੂ ਹੋਣਾ ਕਰੋ ਜੀ, ਹੋ ਹੋਣਾ ਕਰੋ।
ਮੰਗੋ ਸਤਸੰਗਤ ਪਗ ਧੂਰ,
ਮੈਂ ਆਪ ਜੀ ਦੀ ਸਤਸੰਗਤ ਦੇ ਪਗ ਚਰਨਾਂ ਦੀ ਧੂੜ ਧੂੜੀ ਮੰਗੋ ਮੰਗਦਾ ਹਾਂ।
ਨਾਨਕ ਸੰਤ ਮਿਲੈ ਹਰ ਪਾਈਐ,
ਸਤਿਗੁਰ ਜੀ ਕਥਨ ਕਰਦੇ ਹਨ, ਹੇ ਹਰ ਪਰਮੇਸ਼ਰ, ਸੰਤ ਸ਼ਾਂਤ ਆਤਮਾ ਵਾਲੇ ਪੁਰਖਾਂ ਦੇ ਨਾਲ ਮਿਲੇ ਮਿਲਣ ਕਰਕੇ ਤੈਨੂੰ ਪਾਈਆ ਪਾਉਣਾ ਕਰੀਦਾ, ਇਹ ਮੈਨੂੰ ਇੰਨਾ ਕੁ ਸਮਝ ਆ ਗਏ ਸੰਗਤ ਕਰਨ ਕਰਕੇ।
ਜਨ ਹਰ ਭੇਟਿਆ ਰਾਮ ਹਜੂਰ,
ਇਹ ਰਾਮ ਰਮੇ ਹੋਏ ਹਰ ਪਰਮੇਸ਼ਰ, ਜਿਸ ਗੁਰਮੁਖ ਜਨ ਨੂੰ ਤੂੰ ਭੇਟਿਆ ਮਿਲਿਆ ਹੈ, ਉਸ ਨੇ ਤੈਨੂੰ ਹਜ਼ੂਰ ਕੋਲ ਹੀ ਸਮਝਿਆ ਹੈ, ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ, ਨੇੜੇ ਤੋਂ ਨੇੜੇ ਸਮਝਿਆ ਹੈ।
ਸਾਰੰਗ ਮਹੱਲਾ ਚੌਥਾ,
ਉੱਥੇ ਪਾਤਸ਼ਾਹ ਸਾਰੰਗ ਰਾਗ ਚ ਅੱਗੇ ਸ਼ਬਦ ਉਚਾਰਨ ਕਰਦੇ ਹਨ ਜੀ।
ਗੋਬਿੰਦ ਚਰਨਨ ਕਉ ਬਲਿਹਾਰੀ,
ਇਹ ਭਾਈ ਦੋ ਨੰਨੇ ਨੇ, ਇਸ ਤਰ੍ਹਾਂ ਬੋਲਣ ਦੇ ਵਿੱਚ ਉਕਾਈ ਨਹੀਂ ਖਾਣੀ ਹੈਗੀ, ਤੇ ਚਰਨਨ ਨੰਨਾ ਦੋਨੇ ਬੋਲੇ ਜਾਣ। ਮੈਂ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਪਵਿੱਤਰ ਜਿਹੜੇ ਚਰਨ ਕਮਲ ਨੇ ਉਹਨਾਂ ਦੇ ਉੱਪਰ ਬਲਿਹਾਰੀ ਕੁਰਬਾਨ ਜਾਂਦਾ ਹਾਂ।
ਭਵ ਜਲ ਜਗਤ ਨਾ ਜਾਈ ਤਰਨਾ,
ਭਵ ਜਲ ਭੈਦਾਇਕ ਹੈ ਸੰਸਾਰ ਸਮੁੰਦਰ ਜਿਹੜਾ ਜੰਮਣ ਮਰਨ ਦੇ, ਭਵ ਜਲ ਭੈ ਰੂਪੀ ਪਾਣੀ ਦੇ ਨਾਲ ਭਰਿਆ ਹੋਇਆ ਜਗਤ ਸੰਸਾਰ ਸਮੁੰਦਰ, ਅਸਾਂ ਜੀਵਾਂ ਦੇ ਪਾਸੋਂ ਆਪਣੇ ਆਪ ਤਰਨਾ ਤਰਿਆ ਨਹੀਂ ਜਾਈ ਜਾਂਦਾ ਮਹਾਰਾਜ, ਤੁਸੀਂ ਕਿਰਪਾ ਕਰੋ ਜੇਕਰ ਗੁਰਾਂ ਦੁਆਰਾ। ਹਾਂਜੀ,
ਜਪ ਹਰ ਹਰ ਪਾਰ ਉਤਾਰੀ,
ਹਾਂ ਇੱਕ ਗੱਲ ਹੈ ਵੀ ਕੇਵਲ ਗੁਰਾਂ ਦੁਆਰਾ, ਆਪਣੇ ਆਪ ਤਾਂ ਤਰਿਆ ਨਹੀਂ ਜਾਂਦਾ ਸਾਥੋਂ, ਕੇਵਲ ਗੁਰਾਂ ਦੁਆਰਾ ਹਰ 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 ਪਰਮੇਸ਼ਰ ਜਾਂ ਹਰ ਹਰ ਨਾਮ ਪਰਮੇਸ਼ਰ ਦਾ ਹਰ ਇੱਕ ਦੇ ਅੰਦਰ ਹੈ ਜੋ ਸਭ ਨੂੰ ਹਰੇ ਭਲੇ ਕਰਨ ਵਾਲਾ ਹੈ, ਐਸਾ ਹਰ ਪਰਮੇਸ਼ਰ ਦਾ ਨਾਮ ਜਪ ਕੇ ਹੀ ਪਾਰ ਉਤਾਰੀ ਪਾਰ ਉਤਾਰਾ ਹੋ ਸਕਦਾ ਹੈ। ਤੇ ਵਾਹਿਗੁਰੂ ਦਾ ਨਾਮ ਜਪਿਆ ਹੋਇਆ ਜਹਾਜ਼ ਵੱਤ ਹੈ ਬੈਰਾਗ ਰੂਪੀ ਕਿਨਾਰੇ ਤੋਂ ਤੇ ਚੜਾ ਕੇ ਮੁਕਤ ਰੂਪੀ ਕਿਨਾਰੇ ਤੇ ਪਾਰ ਉਤਾਰਨ ਕਰਨ ਵਾਲਾ ਹੈ। ਜਿੱਥੋਂ ਨਾਮ ਜਪਣਾ ਸ਼ੁਰੂ ਹੁੰਦਾ ਬੈਰਾਗ ਦਾ ਕਿਨਾਰਾ ਹੈ ਉਹ, ਜਿੱਥੇ ਪਰਲੇ ਕਿਨਾਰੇ ਤੇ ਜਾਣਾ ਜਿਵੇਂ ਦਰਿਆ ਦੇ ਦੋ ਕਿਨਾਰੇ ਹੁੰਦੇ ਨੇ ਉਹ ਮੁਕਤੀ ਦਾ ਕਿਨਾਰਾ ਹੈ। ਤੇ ਇਸ ਪ੍ਰਕਾਰ ਇਹ ਨਾਮ ਜਿਹੜਾ ਉਹ ਜਹਾਜ਼ ਦਿਨਿਆ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ। ਅੱਗੇ ਦੱਸਦੇ ਨੇ ਜੇ
ਰਹਾਓ
ਅਸਥਾਈ ਦੇ ਕੇ ਫਰਮਾਉਂਦੇ ਆ
ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ
ਦੇ ਹਿਰਦੇ ਚਿੱਤ ਪ੍ਰਭੂ ਦੇ ਪਰਮੇਸ਼ਰ ਕੇਰੀ ਦਾ ਅਰਥ ਦੀ ਪ੍ਰਤੀਤ ਪ੍ਰਤੀਤੀ ਹੈ ਵਿਸ਼ਵਾਸ ਪੈਦਾ ਹੋ ਗਿਆ ਬਣ ਆਈ ਹੈ ਭਾਵ ਭਰੋਸਾ ਆ ਗਿਆ ਹੈ
ਸੇਵਾ ਸੁਰਤ ਵਿਚਾਰੀ
ਤੇ ਫਿਰ ਉਹ ਪਰਮੇਸ਼ਰ ਨੂੰ ਜਦੋਂ ਭਰੋਸਾ ਆ ਗਿਆ ਅੰਗ ਸੰਗ ਸਮਝਦਾ ਉਹਦੀ ਜਿਹੜੀ ਸੁਰਤ ਹੈ ਅੰਦਰ ਸੁਰਤ ਭਗਤੀ ਰੂਪੀ ਸੇਵਾ ਟਹਿਲ ਕਰਨ ਦੀ ਵਿਚਾਰੀ ਵਿਚਾਰ ਪ੍ਰਾਪਤ ਹੋ ਗਈ ਹੈ ਉਹ ਪ੍ਰੇਮ ਨਾਲ ਸੇਵਾ ਟਹਿਲ ਕਰਦੀ ਹੈ ਜੀਵ ਰੂਪ ਇਸਤਰੀ ਸੁਰਤ ਬਿਰਤੀ ਦੇ ਨਾਲ ਸਵੈ ਸਰੂਪ ਨੂੰ ਵਿਚਾਰਨਾ ਕਰਦੀ ਹੈ ਜਾਂ ਉਹ ਸੋਏ ਰਤ ਸੋ ਸ੍ਰੇਸ਼ਟ ਰਤ ਪ੍ਰੀਤੀ ਕਰਕੇ ਪ੍ਰਭੂ ਪ੍ਰਾਪਤੀ ਵਾਲੀ ਭਗਤੀ ਰੂਪੀ ਸੇਵਾ ਟਹਿਲ ਕਰਨੀ ਵਿਚਾਰੀ ਹੈ ਆਪ ਨਾਮ ਜਪਣਾ ਤੇ ਹੋਰਨਾਂ ਨੂੰ ਜਪਾਉਣ ਰੂਪ ਸੇਵਾ ਕਰਨੀ ਵਿਚਾਰੀ ਹੈ ਉਹਨਾਂ ਨੇ
ਅਨੁਦਿਨ ਰਾਮ ਨਾਮ ਜਪ ਹਿਰਦੈ
ਜੋ ਪਰਮੇਸ਼ਰ ਸਰਵ ਸਾਰੀ ਸਰਵ ਕਲਾ ਸ਼ਕਤੀਆਂ ਦਾ ਮਾਲਕ ਹੈ ਸਾਰੀ ਪੰਕਤੀ ਇਕੱਠੀ ਬੋਲੋ ਜੀ
ਅਨਦਿਨ ਰਾਮ ਨਾਮ ਜਪ ਹਿਰਦੈ ਸਰਬ ਕਲਾ ਗੁਣਕਾਰੀ
ਜੋ ਪਰਮੇਸ਼ਰ ਸਰਵ ਸਾਰੀਆਂ ਕਲਾ ਕਿਉਂਕਿ ਇਹਦਾ ਅਰਥ ਭਾਈ ਸਾਰੀ ਪੰਕਤੀ ਦਾ ਬੋਲ ਕੇ ਬਣਨਾ ਸੀ ਸਰਵ ਤੋਂ ਅਰਥ ਸ਼ੁਰੂ ਹੁੰਦਾ ਇਹਦਾ ਜੋ ਸਰਵ ਸਾਰੀਆਂ ਕਲਾ ਨਾਮ ਹੈ ਸ਼ਕਤੀਆਂ ਦਾ ਸ਼ਕਤੀਆਂ ਤੇ ਗੁਣਕਾਰੀ ਉਪਕਾਰੀ ਹੈ ਜੋ ਗੁਣਕਾਰੀ ਗੁਣ ਵਿਸ਼ਿਆਂ ਦੀ ਨਿਵਿਰਤੀ ਵਾਲੀ ਨਾਮ ਰੂਪੀ ਕਾਰੀ ਔਸ਼ਧੀ ਹੈ ਦਵਾਈ ਹੈ ਤੇ ਉਹ ਰਾਮ ਪਰਮੇਸ਼ਰ ਦਾ ਨਾਮ ਗੁਰਮੁਖ ਜਨ ਅਣ ਦਿਨ ਰਾਤ ਦਿਨ ਹਿਰਦੇ ਚਿੱਤ ਵਿੱਚ ਜਪ ਜਪਦਾ ਰਹਿੰਦਾ ਹੈ
ਪ੍ਰਭ ਅਗਮ ਅਗੋਚਰ ਰਵਿਆ ਸਰਬ ਠਾਈ
ਜੋ ਪ੍ਰਭ ਪਰਮੇਸ਼ਰ ਅਗਮ ਮਨ ਦੀ ਗਮਤਾ ਤੋਂ ਪਰੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਸਰਬ ਥਾਈ ਸਾਰੀਆਂ ਥਾਵਾਂ ਰਵਿਆ ਰਵਿਆ ਮਿਲਿਆ ਹੋਇਆ ਹੈ ਤੇ ਇਸ ਕਰਕੇ ਜੋ ਐਸਾ ਵਾਹਿਗੁਰੂ ਹੈ
ਮਨ ਤਨ ਅਲਖ ਅਪਾਰੀ
ਮਨ ਚਿੱਤ ਦੇ ਤਨ ਅੰਦਰ ਮੌਜੂਦ ਹੈ ਪਰ ਗੁਰਾਂ ਤੋਂ ਬਗੈਰ ਅਲਖ ਲਖਣ ਤੋਂ ਰਹਿਤ ਅਪਾਰੀ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ
ਗੁਰ ਕਿਰਪਾਲ ਭਏ ਤਬ ਪਾਇਆ
ਜਦੋਂ ਗੁਰੂ ਸਾਹਿਬ ਜੀ ਕਿਰਪਾਲੂ ਦਿਆਲੂ ਹੋਏ ਭਏ ਕੀ ਹੋ ਗਏ ਉਦੋਂ ਹੀ ਫਿਰ ਪਰਮੇਸ਼ਰ ਨੂੰ ਪਾਇਆ ਪਾਉਣਾ ਕੀਤਾ ਹੈ ਜਗਿਆਸੂ ਨੇ
ਹਿਰਦੈ ਅਲਖ ਲਖਾਰੀ
ਕਿਉਂਕਿ ਗੁਰਾਂ ਨੇ ਨਾਮ ਅਮਰ ਦੀ ਦਾਤ ਦੇ ਕੇ ਅਲਖ ਲਖਣ ਤੋਂ ਰਹਿਤ ਪਰਮੇਸ਼ਰ ਨੂੰ ਰਿਦੇ ਹਿਰਦੇ ਦੇ ਵਿੱਚ ਹੀ ਲਖਾਰੀ ਨਾਮ ਜਣਾ ਦਿੱਤਾ ਲਿਖਾ ਦਿੱਤਾ ਹੈ ਜਣਾ ਦਿੱਤਾ ਹੈ
ਅੰਤਰ ਹਰ ਨਾਮ ਸਰਬ ਧਰਣੀ ਧਰ
ਸਰਬ ਸਾਰੀ ਧਰਣੀ ਧਰ ਧਰਤੀ ਨੂੰ ਆਪਣੇ ਆਸਰੇ ਧਾਰਨ ਵਾਲੇ ਹਰ ਪਰਮੇਸ਼ਰ ਦਾ ਨਾਮ ਸਭ ਦੇ ਅੰਦਰ ਹੈ ਹੈ ਤਾਂ ਅੰਦਰ ਹੀ ਸਾਰੀ ਧਰਤੀ ਨੂੰ ਆਪਣੇ ਆਸਰੇ ਧਾਰਨ ਵਾਲੇ ਪਰਮੇਸ਼ਰ ਦਾ ਨਾਮ ਜਿਹੜਾ ਉਹ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਮਨਮੁਖਾਂ ਦੀ ਪ੍ਰਗਟ ਨਹੀਂ ਹੈ ਤੇ ਇਸ ਕਰਕੇ ਪਰ ਹੰਕਾਰੀ ਜਿਹੜੇ ਹਨ ਜਿਨ੍ਹਾਂ ਦੇ ਅੰਦਰ ਹੰਕਾਰ ਹੈ ਸਾਖਤ ਕਹੋ
ਸਾਖਤ ਕਹੋ ਦੂਰ ਭਇਆ ਅਹੰਕਾਰੀ
ਤੇ ਜਿਹੜਾ ਸਾਖਤ ਹੈ ਉਹਦੇ ਕਠੋਰ ਚਿੱਤ ਉਹਦੇ ਅੰਦਰ ਜਿਹੜਾ ਉਹ ਗੁਰਮੁਖਾਂ ਦੀ ਪ੍ਰਗਟ ਹੁੰਦਾ ਹੈ ਹੰਕਾਰੀ ਜਿਹੜੇ ਨੇ ਉਹ ਸਖਤ ਕਠੋਰ ਚਿੱਤ ਵਾਲੇ ਪੁਰਖਾਂ ਨੂੰ ਉਹ ਦੂਰ ਪ੍ਰਤੀਤ ਹੁੰਦਾ ਗੁਰਮੁਖ ਲਾਧਾ ਮਨਮੁਖ ਗਵਾਇਆ ਉਹਨਾਂ ਦੀ ਇਹ ਹਾਲਤ ਹੋ ਰਹੀ ਹੈ ਅੱਗੇ ਦੱਸਦੇ ਹਨ ਜੇ
ਕ੍ਰਿਸ਼ਨਾ ਜਲਤ ਨਾ ਕਬਹੂ ਬੂਝੈ
ਕਠੋਰ ਚਿੱਤ ਵਾਲਾ ਪੁਰਖ ਹਰ ਵਕਤ ਤ੍ਰਿਸ਼ਨਾ ਰੂਪੀ ਅਗਨੀ ਦੇ ਵਿੱਚ ਜਲਤ ਸੜਦਾ ਰਹਿੰਦਾ ਉਹਦੇ ਅੰਦਰੋਂ ਪਦਾਰਥਾਂ ਨੂੰ ਪਾ ਕੇ ਵੀ ਕਬੂ ਕਦੇ ਵੀ ਤ੍ਰਿਸ਼ਨਾ ਬੁਝਦੀ ਨਹੀਂ ਹੈ ਉਹ ਲਟ ਲਟ ਮੱਚਦੀ ਰਹਿੰਦੀ ਹੈ ਤੇ ਇਸ ਪ੍ਰਕਾਰ ਇਹ ਬੁਝਦੀ ਨਹੀਂ ਹੈ ਇਹਨੂੰ ਭਾਈ ਬੂਝਾ ਹੈ ਨਹੀਂ ਕਰਨਾ ਪੜ ਬੂਝ ਹੈ ਬੁਝਦੀ ਨਹੀਂ ਹੈ
ਜੂਏ ਬਾਜੀ ਹਾਰੀ
ਸਰਗ ਨੇ ਆਪਣੇ ਮਨੁੱਖਾ ਜਨ ਰੂਪੀ ਬਾਜੀ ਵਿਸ਼ਿਆਂ ਰੂਪੀ ਜੂਏ ਦੇ ਵਿੱਚ ਹਾਰੀ ਹਾਰ ਦਿੱਤੀ ਹੈ
ਉਠਤ ਬੈਠਤ ਹਰ ਗੁਣ ਗਾਵਹਿ
ਜਿਨ੍ਹਾਂ ਦੇ ਉੱਤੇ ਗੁਰਾਂ ਦੀ ਕਿਰਪਾ ਹੈ ਥੋੜੇ ਬਹੁਤ ਵੀ ਕਿਰਪਾ ਹੋ ਗਈ ਬੋਲੋ ਗੁਰ ਕਿੰਚਿਤ
ਗੁਰ ਕਿੰਚਿਤ ਕਿਰਪਾ ਧਾਰੀ
ਜਿਨ੍ਹਾਂ ਦੇ ਪੂਰਨ ਸਤਿਗੁਰਾਂ ਨੇ ਕਿੰਚਿਤ ਥੋੜੇ ਮਾਤਰ ਵੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕੀਤੀ ਹੈ ਨਾ ਧਾਰਨ ਧਾਰੀ ਕੀਤੀ ਹੈ ਉਹ ਗੁਰਮੁਖ ਉਠਦ ਉਠਦੇ ਬੈਠਦ ਬੈਠਦੇ ਪਰਮੇਸ਼ਰ ਦੇ ਗੁਣਾਂ ਨੂੰ ਗਾਵੇ ਗਾਉਂਦੇ ਨੇ ਉਠਦ ਬੈਠਦ ਸੋਭਤ ਨਾਮ ਕਹੋ ਨਾਨਕ ਜਦ ਕਹਿ ਸਤਿਕਾਮ ਇਹ ਅਵਸਥਾ ਉਹਨਾਂ ਦੀ
ਨਾਨਕ ਜਿਨ ਕੋ ਨਦਰ ਪਈ ਹੈ।
ਸਤਿਗੁਰ ਜੀ ਕਥਨ ਕਰਦੇ ਹਾਂ, ਜਿਨ੍ਹਾਂ ਉੱਤੇ ਪਰਮੇਸ਼ਰ ਦੀ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਗਈ ਹੈ।
ਤਿੰਨ ਕੀ ਪੈਜ ਸਵਾਰੀ,
ਉਹਨਾਂ ਦੀ ਪੈਜ ਇੱਜ਼ਤ ਪਰਮੇਸ਼ਰ ਨੇ ਲੋਕ ਪ੍ਰਲੋਕ ਸਵਾਰ ਦਿੱਤੀ ਹੈ, ਵਿਗੜ ਨਹੀਂ ਦਿੱਤੀ।
ਸਾਰਗ ਮਹੱਲਾ ਚੌਥਾ,
ਚੌਥੇ ਪਾਤਸ਼ਾਹ ਫਰਮਾਨ ਕਰਦੇ ਹਾਂ ਸਾਰੰਗ ਰਾਗ ਦੇ ਅੱਗੇ ਸ਼ਬਦ,
ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ।
ਪਰਮੇਸ਼ਰ ਤੇਰਾ ਨਾਮ ਸਭ ਨੂੰ ਹਰੇ ਭਰੇ ਕਰਨ ਵਾਲਾ, ਪਾਪਾਂ ਦਾ ਹਰ ਹਰਕ ਹੈ ਤੇ ਇਹ ਨਾਮ ਅੰਮ੍ਰਿਤ ਰੂਪ ਹੈ, ਆਪ ਕਿਰਪਾ ਕਰੋ। ਮਹਾਰਾਜ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਜਿਹੜਾ ਨਾਮ ਹੈ, ਹੇ ਪਿਆਰੇ ਪਰਮੇਸ਼ਰ ਉਹ ਨਾਮ ਮੈਨੂੰ ਦੇਹੋ, ਦੇਣਾ ਕਰੋ।
ਜਿਨ ਉਪਰ ਗੁਰਮੁਖ ਮਨ ਮਾਨਿਆ,
ਹੇ ਪਰਮੇਸ਼ਰ ਜਿਨ੍ਹਾਂ ਗੁਰਮੁਖਾਂ ਦੇ ਉੱਤੇ ਤੇਰਾ ਮਨ ਚਿੱਤ ਹੈ, ਜਿਹੜਾ ਮੰਨਿਆ ਮੰਨ ਗਿਆ ਪਤੀਤ ਗਿਆ ਹੈ, ਗੁਰਮੁਖ ਮੁਖੀ ਗੁਰਾਂ ਦਾ ਮਨ ਮੰਨ ਗਿਆ ਜਿਨ੍ਹਾਂ ਦੇ ਉੱਤੇ, ਤਿੰਨ ਉਹਨਾਂ ਦੇ ਫਿਰ
ਤਿੰਨ ਕੇ ਕਾਜ ਸਵਾਰੇ,
ਉਹਨਾਂ ਦੇ ਪਰਮਾਰਥ ਦੇ ਜਾਂ ਵਿਵਹਾਰਕ ਪਰਮਾਰਥਕ ਸਾਰੇ ਕਾਰਜ ਕੰਮ ਜਿਹੜੇ ਸਵਾਰ ਦਿੱਤੇ ਹਨ ਆਪ ਜੀ, ਅੰਤਰੀਵ ਤੇ ਬਾਹਰ ਸਾਰੇ ਕਾਰਜ ਸਵਾਰ ਦਿਓ। ਅੰਤਰੀਵ ਕਾਰਜ ਵੀ ਕਾਮ ਕਰੋ ਲੋਭ ਮੋਹ ਅਹੰਕਾਰ, ਤੇ ਇਹ ਕੋਈ ਪਰਮਾਰਥ ਦਾ ਕਾਰਜ ਸਿਰੇ ਨਹੀਂ ਚੜ੍ਹਨ ਦਿੰਦੇ, ਇਹ ਵੀ ਸਵਾਰ ਦਿੱਤੇ, ਬਾਹਰਲੇ ਕੰਮ ਵੀ ਸਵਾਰ ਦਿੱਤੇ। ਸਤਿਗੁਰੂ ਤੁਮਰੇ ਕਾਜ ਸਵਾਰੇ, ਇਉਂ ਸਵਾਰ ਦਿੱਤੇ
ਰਹਾਉ।
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਜੋ ਜਨ ਦੀਨ ਭਏ ਗੁਰ ਆਗੇ,
ਜਿਹੜੇ ਜਨ ਪੁਰਖ ਗੁਰਾਂ ਦੇ ਅੱਗੇ ਦੀਨ ਗਰੀਬੀ ਭਾਵ ਸ਼ਰਧਾ ਨਿਮਰਤਾ ਉਹ ਨਿਮਰਤਾ ਵਾਲੇ ਸੁਭਾਅ ਦੇ ਸਹਿਤ ਪੇਸ਼ ਹੋਏ ਨੇ, ਇਸ ਤਰ੍ਹਾਂ ਵਿਚਰਦੇ ਹਨ,
ਤਿੰਨ ਕੇ ਦੁੱਖ ਨਿਵਾਰੇ,
ਉਹਨਾਂ ਦੇ ਗੁਰਾਂ ਨੇ ਜੰਮਣ ਮਰਨ ਦੇ ਦੁੱਖ ਸਾਰੇ ਨਿਵਰਤ ਕਰ ਦਿੱਤੇ, ਕੱਟ ਦਿੱਤੇ, ਨਾਸ ਕਰ ਦਿੱਤੇ ਜੀ।
ਅੰਨ ਦਿਨ ਭਗਤ ਕਰਹਿ ਗੁਰ ਆਗੇ,
ਉਹ ਗੁਰੂ ਗੁਰਾਂ ਦੇ ਅੱਗੇ ਭਾਵ ਸਨਮੁਖ ਰਹਿ ਕੇ ਅੰਨ ਦਿਨ ਰਾਤ ਦਿਨ ਪ੍ਰੇਮਾ ਭਗਤੀ ਕਰਹਿ ਕਰਦੇ ਹਨ,
ਗੁਰ ਕੈ ਸ਼ਬਦ ਸਵਾਰੇ।
ਇਸ ਕਰਕੇ ਉਹਨਾਂ ਨੇ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਆਪਣੇ ਜੀਵਨ ਨੂੰ ਸਵਾਰੇ ਸਵਾਰਨਾ ਕੀਤਾ ਹੈ।
ਹਿਰਦੈ ਨਾਮ ਅੰਮ੍ਰਿਤ ਰਸ ਰਸਨਾ,
ਜਿਹਨਾਂ ਦੇ ਹਿਰਦੇ ਚਿੱਤ ਵਿੱਚ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਅੰਮ੍ਰਿਤ ਵਸਿਆ ਹੈ, ਜਾਂ ਫਿਰ ਰਸਨਾ ਜੀਵਾ ਦੇ ਜੀਵਾ ਚ ਵੀ ਨਾਮ ਦਾ ਰਸ ਹੈ, ਉਹ ਐਸੇ ਜਿਹੜੇ ਹਨ,
ਰਸ ਗਾਵਹਿ ਰਸ ਵਿਚਾਰੇ,
ਰਸ ਪ੍ਰੇਮ ਨਾਲ ਪਰਮੇਸ਼ਰ ਦੇ ਜਸ ਨੂੰ ਗਾਵਹਿ ਗਾਉਂਦੇ ਹੈ, ਰਸ ਪ੍ਰੇਮ ਨਾਲ ਆਨੰਦ ਸਰੂਪ ਦੀ ਪ੍ਰਾਪਤੀ ਬਾਬਤ ਵਿਚਾਰੇ ਵਿਚਾਰ ਕਰਦੇ ਹਨ।
ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨਿਆ,
ਤੇ ਗੁਰਾਂ ਦੇ ਪ੍ਰਸਾਦ ਗੁਰਾਂ ਦੀ ਕਿਰਪਾ ਦੁਆਰਾ ਕਹਿੰਦੇ ਉਹਨਾਂ ਨੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਰਸ ਨੂੰ ਜਾਣ ਲਿਆ ਹੈ, ਚੀਨਿਆ ਨਾਮ ਜਾਣਨ ਦਾ, ਜਿਸ ਕਰਕੇ ਉਹ ਫਿਰ
ਓਏ ਪਾਵ ਹੈ ਮੋਖ ਦੁਆਰੇ,
ਇਸੇ ਕਰਕੇ ਓਏ ਉਹ ਤੇ ਦੁਆਰੇ ਦੁਆਰਿਆਂ ਵਾਲਾ ਸਰੀਰ ਹੈ ਜਿਹੜਾ, ਇਹਦੇ ਵਿੱਚ ਪਰਮੇਸ਼ਰ ਨੂੰ ਪਾ ਲੈਂਦੇ ਹੈ, ਜਾਂ ਸੰਸਾਰ ਰੂਪੀ ਦੁਆਰਿਆਂ ਤੋਂ ਮੋਖ ਮੁਕਤੀ ਪਾਵੇ ਪਾ ਲੈਂਦੇ ਨੇ, ਮੁਕਤੀ ਦੇ ਜਿਹੜੇ ਮੁਕਤੀ ਦੇ ਦੁਆਲੇ ਬ੍ਰਹਮ ਗਿਆਨ ਨੂੰ ਪਾ ਲੈਂਦੇ ਨੇ। ਇਸ ਪ੍ਰਕਾਰ ਵੀ ਹੈ,
ਸਤਿਗੁਰ ਪੁਰਖ ਅਚਲ ਅਚਲਾ ਮਤ,
ਸਤਿਗੁਰ ਮਤ ਅਚਲ ਹੈ, ਚਲਾਏ ਨਾ ਸਕੇ ਕੋਏ, ਸਤਿਗੁਰ ਸੱਚਾ ਗੁਰੂ ਆਪ ਪੁਰਖ ਅਚਲ ਹੈ ਤੇ ਡੋਲਣ ਵਾਲਾ ਨਹੀਂ, ਗੁਰਾਂ ਦੀ ਮਤ ਬੁੱਧੀ ਸਿੱਖਿਆ ਵੀ ਅਚਲ ਚੱਲਣ ਤੋਂ ਰਹਿਤ ਹੈ, ਇੱਕ ਰਸ ਰਹਿਣ ਵਾਲੀ ਹੈ। ਜਿਸ ਗੁਰੂ ਸਾਹਿਬ ਨੇ ਨਾਮ ਦੇ ਵਿੱਚ ਫਿਰ
ਜਿਸ ਦ੍ਰਿੜਤਾ ਨਾਮ ਆਧਾਰੇ,
ਜਿਸ ਗੁਰੂ ਦੇ ਨਾਮ ਵਿੱਚ ਦ੍ਰਿੜਤਾ ਪਰਪੱਕਤਾ ਹੈ ਅਤੇ ਜਿਸ ਗੁਰੂ ਨੂੰ ਕੇਵਲ ਨਾਮ ਦਾ ਹੀ ਆਧਾਰੇ ਆਸਰਾ ਹੈ, ਉਹਦੀ ਬੁੱਧ ਗੁਰਸਿੱਖਿਆ ਦੁਆਰਾ ਅਚਲ ਹੋ ਗਈ ਹੈ, ਜਿਸ ਦੇ ਅੰਦਰ ਗੁਰਸਿੱਖਿਆ ਪਰਪੱਕ ਹੋ ਗਈ ਤੇ ਨਾਮ ਦਾ ਆਸਰਾ ਹੋ ਗਿਆ ਤੇ ਉਹਦੇ ਹੀ ਨਾਮ ਦਾ ਆਸਰਾ ਹੁੰਦਾ ਹੈ, ਇਹ ਗੁਰੂ ਦੀ ਕਿਰਪਾ ਦੁਆਰਾ ਹੀ ਹੁੰਦਾ ਸਾਰਾ।
ਤਿਸ ਆਗੇ ਜੀਉ ਦੇਵੋ ਆਪਣਾ,
ਤਿਸ ਉਸ ਗੁਰੂ ਦੇ ਆਗੇ ਅੱਗੇ ਆਪਣਾ ਜੀਉ, ਸੂਖਮ ਸਰੀਰ ਮੈਂ ਅਰਪ ਦੇਵੋ, ਮੈਂ ਇਹਨੂੰ ਦੇਣਾ ਕਰਾਂ, ਆਪਣੀ ਜ਼ਿੰਦਗੀ ਭੇਟ ਕਰ ਦਵਾਂ।
ਹੋ ਸਤਿਗੁਰ ਕੈ ਬਲਿਹਾਰੇ,
ਮੈਂ ਸਤਿਗੁਰਾਂ ਦੇ ਉਪਰੋਂ ਬਲਿਹਾਰ ਕੁਰਬਾਨ ਜਾਂਦਾ ਹਾਂ ਜੀ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ।
ਮਨਮੁਖ ਭਰਮ ਦੂਜੈ ਭਾਈ ਲਾਗੇ,
ਮਨੁੱਖ ਪੁਰਸ਼ ਭਰਮ ਦੇ ਕਾਰਨ ਦਵੈਤ ਵਿੱਚ ਦਵੈਤ ਭਾਵ ਚ ਲੱਗੇ ਨੇ, ਭਰਮ ਦੇ ਦਵੈਤ ਭਾਵ ਵਿੱਚ ਲਾਗੇ ਲੱਗੇ ਨੇ, ਇਸ ਕਰਕੇ
ਅੰਤਰ ਅਗਿਆਨ ਗੁਬਾਰੇ,
ਉਹਨਾਂ ਦੇ ਅੰਤਰ ਅੰਦਰ ਅਗਿਆਨ ਦਾ ਗੁਬਾਰ ਗਾੜਾ ਹਨੇਰਾ ਪਿਆ ਹੋਇਆ ਹੈ,
ਸਤਿਗੁਰ ਦਾਤਾ ਨਦਰ ਨਾ ਆਵੇ,
ਇਸ ਲਈ ਨਾਮ ਗਿਆਨ ਆਦਿ ਦਾ ਦਾਤਾ ਕੌਣ ਹੈ? ਸਤਿਗੁਰੂ। ਉਹ ਸਤਿਗੁਰੂ ਦਾਤਾ ਉਹਨਾਂ ਮਨਮੁਖ ਜਿਹੜੇ ਪੁਰਖ ਨੇ ਉਹਨਾਂ ਦੀ ਨਦਰ ਦ੍ਰਿਸ਼ਟੀ ਵਿੱਚ ਨਹੀਂ ਆਉਂਦਾ, ਇਸ ਕਰਕੇ ਉਹਨਾਂ ਦਾ ਫਿਰ
ਨਾ ਉਰਵਾਰ ਨਾ ਪਾਰੇ,
ਉਹ ਨਾ ਤਾਂ ਉਰਵਾਰ ਉਰਲਾ ਕਿਨਾਰਾ ਭਾਵ ਇਹ ਲੋਕ ਤੇ ਨਾ ਹੀ ਜਿਹੜਾ ਪਾਰੇ ਪਰਲਾ ਕਿਨਾਰਾ ਭਾਵ ਪ੍ਰਲੋਕ ਸੁਧਰਦਾ, ਨਾ ਲੋਕ ਸੁਧਰਿਆ ਨਾ ਪ੍ਰਲੋਕ ਸੁਧਰਿਆ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ, ਕਿਸੇ ਪਾਸੇ ਜੋਗੇ ਵੀ ਨਹੀਂ ਰਹੇ।
ਸਰਬੇ ਘੱਟ ਘੱਟ ਰਵਿਆ ਸਵਾਮੀ,
ਹੇ ਸਵਾਮੀ ਮਾਲਕ ਪ੍ਰਭੂ, ਸਰਬੇ ਸਾਰੇ ਘੱਟ ਘੱਟ ਘਟਾਂ ਘਟਾਂ ਵਿਚ ਰਵਿਆ, ਵਿਆਪਕ ਹੋ ਰਿਹਾ ਹੈ ਉਹ ਪਰਮੇਸ਼ਰ। ਸਰਬ ਸਾਰੀਆਂ ਕਲਾ ਅੱਗੇ ਦੱਸਦੇ ਨੇ,
ਸਰਬ ਕਲਾ ਕਲ ਧਾਰੇ,
ਪਰਮੇਸ਼ਰ ਸਰਬ ਸਾਰੀਆਂ ਕਲਾ ਸ਼ਕਤੀਆਂ ਦਾ ਮਾਲਕ ਹੈ, ਸਰਬ ਕਲਾ ਸਮਰੱਥ, ਤੇ ਸਾਰੀ ਸ੍ਰਿਸ਼ਟੀ ਆਪਣੀ ਚੇਤਨ ਸੱਤਾ ਰੂਪੀ ਕਲਾ ਸ਼ਕਤੀ ਦੇ ਆਸਰੇ ਧਾਰੇ ਧਾਰਨ ਕੀਤੀ ਹੋਈ ਹੈ। ਸਾਰੇ ਖੰਡ ਬ੍ਰਹਮੰਡ ਆਪਣੀ ਕਲਾ ਦੇ ਨਾਲ ਧਾਰੇ ਹੋਏ ਹਨ। ਆਤਮਕ ਕਲ ਸ਼ਾਂਤੀ ਧਾਰੇ ਧਾਰਨ ਕਰਾਉਣ ਵਾਲਾ ਹੈ।
ਨਾਨਕ ਦਾਸਨ ਦਾਸ ਕਹਿਤ ਹੈ,
ਸਤਿਗੁਰੂ ਜੀ ਕਥਨ ਕਰਦੇ, ਮੈਂ ਦਾਸਨ ਦਾਸ, ਦਾਸਾਂ ਦਾ ਵੀ ਦਾਸ ਸੇਵਕ ਹੋ ਕਰਕੇ ਬੇਨਤੀ ਪੂਰਵਕ ਇਹ ਬਚਨ ਕਹਿਤ ਕਹਿਣਾ ਕਰਦਾ ਹਾਂ।
ਕਰ ਕਿਰਪਾ ਲਿਹੋ ਉਬਾਰੇ,
ਕਿਰਪਾ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਸੰਸਾਰ ਸਮੁੰਦਰ ਤੋਂ ਉਬਾਰੇ ਨਾਮ ਬਚਾਉਣ ਦਾ ਬਚਾ ਲੈਣਾ ਕਰੋ ਮਹਾਰਾਜ, ਮੇਰੀ ਸਹਾਇਤਾ ਕਰੋ।
ਸਾਰਗ ਮਹੱਲਾ ਚੌਥਾ,
ਸਾਰਾ ਦੇ ਅੰਦਰ ਚੌਥੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ,
ਗੋਬਿੰਦ ਕੀ ਐਸੀ ਕਾਰ ਕਮਾਏ,
ਇਹ ਭਾਈ ਗੋਬਿੰਦ ਪਰਮੇਸ਼ਰ ਦੀ ਇਹੋ ਜਿਹੀ ਭਗਤੀ ਰੂਪੀ ਕਾਰ ਕਮਾਉਣਾ ਕਰ,
ਜੋ ਕੁਛ ਕਰੇ ਸੋ ਸਤ ਕਰ ਮਨ ਹੋ,
ਜੋ ਕੁਛ ਵੀ ਪਰਮੇਸ਼ਰ ਕਰੇ ਕਰਦਾ ਉਹਨੂੰ ਆਪਣੇ ਮਨ ਦੀ ਮਤ ਛੱਡ ਕੇ ਨਾ ਸਤ ਸੱਚਾ ਕਰਕੇ ਮਨੋ ਮੰਨਣਾ ਕਰ, ਵੀ ਜੋ ਕੁਛ ਕਰ ਰਿਹਾ ਭਲੇ ਵਾਸਤੇ ਕਰ ਰਿਹਾ, ਇਤਰਾਜ ਨਾ ਕਰ ਕਦੇ ਵੀ।
ਗੁਰਮੁਖ ਨਾਮ ਰਹਿ ਲਿਵ ਲਾਇ,
ਗੁਰਮੁਖ ਬਣ ਕੇ ਮੁਖੀ ਗੁਰਾਂ ਦੁਆਰਾ ਨਾਮ ਵਿਚ ਲਿਵ ਬਿਰਤੀ ਨੂੰ ਲਾ ਕੇ ਰਹੋ, ਰਹਿਣਾ ਕਰੋ,
ਰਹਾਓ
ਅਸਤਾਈ ਦੇ ਕੇ ਫਰਮਾਉਂਦੇ ਆ।
ਗੋਬਿੰਦ ਪ੍ਰੀਤ ਲੱਗੀ ਅਤ ਮਿੱਠੀ,
ਜਿਸ ਗੁਰਮੁਖ ਦੇ ਅੰਦਰ ਗੋਬਿੰਦ ਪਰਮੇਸ਼ਰ ਦੀ ਪ੍ਰੀਤੀ ਜਿਹੜੀ ਹੈ ਅਤਿਅੰਤ ਹੀ ਮਿੱਠੀ ਪਿਆਰੀ ਲੱਗੀ ਹੈ, ਇਉਂ ਮਿੱਠਾ ਲੱਗਣ ਲੱਗ ਗਿਆ ਨਾਮ ਤੇ ਪ੍ਰੀਤੀ ਲੱਗੀ ਹੈ ਮਿੱਠੀ।
ਅਵਰ ਵਿਸਰ ਸਭ ਜਾਏ,
ਤੇ ਫਿਰ ਉਹਦੇ ਅਵਰ ਹੋਰ ਦਵੈਤ ਵਾਲੀਆਂ ਪ੍ਰੀਤੀਆਂ ਜਿੰਨੀਆਂ ਸਾਰੀਆਂ ਵਿਸਰ ਭੁੱਲ ਜਾਂਦੀਆਂ ਹਨ।
ਅਨਦਿਨ ਰਹਿਸ ਭਇਆ ਮਨ ਮਾਨਿਆ,
ਜਦ ਉਹਨਾਂ ਦਾ ਮਨ ਚਿੱਤ ਹੈ ਜਿਹੜਾ ਗੁਰੂ ਉਪਦੇਸ਼ ਤੇ ਉੱਤੇ ਮਾਨਿਆ ਮੰਨ ਗਿਆ, ਉਸ ਵੇਲੇ ਅਨਦਿਨ ਰਾਤ ਦਿਨ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਰਹਿਸ ਆਨੰਦ ਪ੍ਰਾਪਤ ਭਇਆ ਹੋਇਆ ਹੈ ਉਹਨਾਂ ਨੂੰ, ਉਹ ਸਿਧਾਂਤ ਰੂਪ ਸਰੂਪ ਜਿਹੜਾ ਉਸਦਾ ਰਹੱਸ ਸਿਧਾਂਤ ਦਾ ਨਾਮ ਹੋ ਗਿਆ, ਸਿਧਾਂਤ ਸਰੂਪ ਪ੍ਰਾਪਤ ਹੋਇਆ ਹੈ।
ਜੋਤੀ ਜੋਤ ਮਿਲਾਏ,
ਅਤੇ ਉਹਦੀ ਜੋਤੀ ਪ੍ਰਕਾਸ਼ ਰੂਪ ਪਰਮੇਸ਼ਰ ਦੇ ਵਿੱਚ ਪ੍ਰਤਕ ਜੋਤ ਮਿਲਾਏ, ਮਿਲਾ ਲੈਣਾ ਕੀਤੀ ਹੈ ਪਰਮੇਸ਼ਰ ਨੇ, ਅਸੀਂ ਕਿਰਪਾ ਕਰ ਦਿੱਤੀ ਉਹਦੇ ਤੇ।
ਜਬ ਗੁਣ ਗਾਏ ਤਬ ਹੀ ਮਨ ਤ੍ਰਿਪਤ ਹੈ,
ਜਦੋਂ ਗੁਰਮੁਖ ਅਧਿਕਾਰੀ ਗੁਰਾਂ ਦੁਆਰਾ ਪਰਮੇਸ਼ਰ ਦੇ ਗੁਣਾਂ ਦੇ ਤਾਂ ਹੀ ਗਾਏ ਗਾਉਂਦਾ ਹੈ, ਤੇ ਤਦ ਹੀ ਤਾਂ ਹੀ ਉਹਦਾ ਮਨ ਚ ਤ੍ਰਿਪਤ ਰਜਦਾ ਹੈ, ਸੰਤੁਸ਼ਟ ਹੁੰਦਾ ਹੈ,
ਸ਼ਾਂਤ ਵਸੈ ਮਨ
ਆਏ, ਮਨ ਹਿਰਦੇ ਵਿੱਚ ਆ ਕਰਕੇ ਸ਼ਾਂਤੀ ਵਸ ਜਾਂਦੀ ਹੈ। ਸਰਬਣ ਮੰਨਣ ਕਰਨ ਵਾਲੇ ਅਧਿਕਾਰੀ ਦੇ ਹਿਰਦੇ ਵਿੱਚ ਆ ਕੇ ਉਹ ਫਿਰ ਸ਼ਾਂਤੀ ਵਸ ਜਾਂਦੀ ਹੈ, ਕਿਰਪਾ ਮਹਾਰਾਜ ਦੀ ਐਸੀ ਹੋ ਜਾਂਦੀ ਹੈ।
ਗੁਰ ਕਿਰਪਾਲ ਭਏ ਤਬ ਪਾਇਆ,
ਜਦੋਂ ਸਤਿਗੁਰੂ ਜੀ ਕਿਰਪਾਲੂ ਮਿਹਰਬਾਨ ਹੋ ਗਏ ਹਨ, ਤਬ ਉਦੋਂ ਹੀ ਗੁਰਾਂ ਪਾਸੋਂ ਪ੍ਰਭੂ ਦੇ ਗੁਣਾਂ ਦੀ ਦਾਤ ਗੌਣ ਰੂਪ ਨਾਮ ਰੂਪ ਇਹ ਪਾਉਣਾ ਕੀਤਾ ਹੈ, ਪਾਉਣਾ ਕੀਤੀ ਦਾਤ।
ਹਰ ਚਰਣੀ ਚਿੱਤ ਲਾਏ,
ਹਰ ਪਰਮੇਸ਼ਰ ਦੇ ਚਰਣੀ ਚਰਨਾ ਕਮਲੇ ਚਿੱਤ ਲਾਏ ਲਾਉਣਾ ਜੋੜਨਾ ਕੀਤਾ ਹੈ। ਫਿਰ
ਮਤ ਪ੍ਰਗਾਸ ਭਈ ਹਰ ਧਿਆਇਆ,
ਜਿਸ ਨੇ ਹਰ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਬਣਾ ਕੇ ਧਿਆਉਣਾ ਕੀਤਾ ਹੈ, ਉਸ ਦੀ ਮਤ ਬੁੱਧੀ ਗਿਆਨ ਦੇ ਪ੍ਰਕਾਸ਼ ਚਾਨਣੇ ਵਾਲੀ ਹੋਈ ਭਈ ਹੋਈ ਹੈ। ਇਸ ਕਰਕੇ
ਗਿਆਨ ਤਤ ਲਿਵ ਲਾਏ,
ਉਹਨੇ ਤਤ ਸਿਧਾਂਤ ਸਰੂਪ ਦੀ ਪ੍ਰਾਪਤੀ ਵਾਲੇ ਵਾਸਤਵ ਅਸਲੀ ਗਿਆਨ ਵਿੱਚ ਲਿਵ ਬਿਰਤੀ ਨੂੰ ਲਾਉਣਾ ਕੀਤਾ ਹੈ।
ਅੰਤਰ ਜੋਤ ਪ੍ਰਗਟੀ ਮਨ ਮਾਨਿਆ,
ਜਿਹਦਾ ਮਨ ਹੈ ਜਿਹੜਾ ਨਾ ਮਨ ਕੀ ਹੈ ਚਿੱਤ ਪ੍ਰਭੂ ਦੇ ਉੱਤੇ ਮਾਨਿਆ ਮੰਨ ਗਿਆ ਹੈ, ਮਨ ਮਾਨਿਆ ਪਤੀਜ ਗਿਆ ਹੈ, ਉਹਦੇ ਹਿਰਦੇ ਦੇ ਅੰਤਰ ਵਿੱਚ ਪਰਮੇਸ਼ਰ ਦੀ ਜੋਤ ਜਿਹੜੀ ਹੈ ਉਹ ਪ੍ਰਗਟ ਹੋ ਆਈ ਹੈ, ਪ੍ਰਤੱਖ ਹੋ ਗਿਆ ਹੈ, ਪਰਮੇਸ਼ਰ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜਭਾਗਾ,
ਹਰ ਸਹਿਜ ਸਵਾਦ ਲਗਾਏ,
ਇਸੇ ਕਰਕੇ ਉਹ ਹਰ ਵਕਤ ਪਰਮੇਸ਼ਰ ਦੇ ਵਿੱਚ ਸਹਿਜ ਸੁਤੇ ਸਿਧੀ ਬਿਰਤੀ ਲਾਉਣ ਰੂਪ ਸਮਾਧ ਲਗਾਏ ਲਗਾਉਣਾ ਕਰਦਾ ਹੈ।
ਹਿਰਦੈ ਕਪਟ ਨਿਤ ਕਪਟ ਕਮਾਵੇ,
ਜਿਸ ਪੁਰਖ ਦੇ ਅੰਦਰ ਕਪਟ ਛਾਲ ਹੈ ਉਹ ਨਿਤ ਹਮੇਸ਼ਾ ਕਪਟ ਛਾਲ ਨੂੰ ਕਮਾਵੇ ਕਮਾਉਣਾ ਕਰਦਾ, ਤੇ ਇਸ ਕਰਕੇ ਫਿਰ ਉਹ ਉਹ ਗੁਰ ਉਪਦੇਸ਼ ਨੂੰ ਨਿਕਮਾਈ ਨਹੀਂ ਸਕਦਾ ਹੈ ਤੇ ਉਹ ਗੁਰ ਉਪਦੇਸ਼ ਨੂੰ ਕਮਾਉਣ ਤੋਂ ਬਗੈਰ ਹੋਣ ਕਰਕੇ ਤੇ ਇਸ ਕਰਕੇ ਹੀ ਹੈ ਗੁਰ ਉਪਦੇਸ਼ ਤੋਂ ਵਾਂਝਾ ਰਹਿਣ ਕਰਕੇ ਤੇ ਉਹ ਗੁਰ ਉਪਦੇਸ਼ ਕਮਾਵੇ ਕਮਾਉਣ ਤੋਂ ਬਗੈਰ ਨੇਤਾ ਪ੍ਰਤੀ ਛਲੀ ਕਰਦਾ ਰਹਿੰਦਾ ਫਿਰ ਹੋਰ ਕੀ ਕਰਨਾ ਉਸਨੇ ਫਿਰ ਅੱਗੇ ਦੱਸਦੇ ਨੇ
ਮੁੱਖ ਹਰ ਹਰ ਸੁਣਾਏ
ਹਾਂ ਮੁੱਖ ਤੋਂ ਦਿਖਾਵੇ ਮਾਤਰ ਹਰ ਹਰ ਮਨਮੁਖ ਹਰ ਹਰ ਕਰ ਸਕੇ ਮੈਲ ਨਾ ਸਕੀ ਧੋਏ ਇਉਂ ਫਿਰ ਮੁੱਖੋਂ ਕਹਿ ਕਰਕੇ ਲੋਕਾਂ ਨੂੰ ਜਾਂ ਮਾਲਾ ਹੱਥ ਫੜ ਕੇ ਦਿਖਾਵਾ ਕਰਕੇ ਉਹ ਠੱਗਣ ਵਾਸਤੇ ਸੁਣਾਏ ਸੁਣਾਉਂਦਾ ਰਹਿੰਦਾ ਹੈ ਵੀ ਮੈਂ ਨਾਮ ਜਪਦਾ
ਅੰਤਰ ਲੋਭ ਮਹਾ ਗੁਬਾਰਾ
ਇਹਦੇ ਹਿਰਦੇ ਦੇ ਅੰਦਰ ਪਦਾਰਥਾਂ ਦਾ ਲੋਭ ਲਾਲਚ ਅਗਿਆਨ ਦਾ ਮਹਾ ਬੜਾ ਭਾਰੀ ਗੁਬਾਰਾ ਹਨੇਰਾ ਪਿਆ ਹੋਇਆ ਹੈ ਉਹ
ਹਾਂਜੀ ਤੋਹ ਕੁੱਟੈ ਦੁੱਖ ਖਾਏ
ਉਹ ਪੁਰਖ ਸਕਾਮ ਕਰਮ ਅਰਪੀ ਤੋਹ ਫੂਸ ਨੂੰ ਕੁੱਟੇ ਕੁੱਟਦਾ ਹੈ ਚੌਲਾਂ ਦੀ ਜਿਵੇਂ ਛਿੱਲੜ ਹੁੰਦੀ ਹੈ ਤੋਹ ਕਹਿੰਦੇ ਨੇ ਉਸ ਨੂੰ ਦੁੱਖ ਵੀ ਕਹਿੰਦੇ ਨੇ ਉਸ ਨੂੰ ਤੇ ਫੂਸ ਹੈ ਉਹਨੂੰ ਕੁੱਟਣਾ ਕਰਕੇ ਜੰਮਣ ਮਰਨ ਦਾ ਦੁਖੀ ਖਾਏ ਖਾਣਾ ਭੋਗਣਾ ਕਰੇਗਾ
ਜਬ ਸੋ ਪ੍ਰਸੰਨ ਭਈ ਪ੍ਰਭ ਮੇਰੇ
ਜਦੋਂ ਮੇਰੇ ਪਰਮੇਸ਼ਰ ਸੋ ਪ੍ਰਸੰਨ ਭਈ ਪ੍ਰਕਾਰ ਖੁਸ਼ ਹੋ ਗਏ ਮੇਰੇ ਤੇ ਪਰਮੇਸ਼ਰ ਜੀ ਪਰਮੇਸ਼ਰ ਵਾਹਿਗੁਰੂ ਜੋ ਹੈ ਪ੍ਰਸੰਨ ਹੋ ਗਿਆ ਖੁਸ਼ ਹੋ ਗਿਆ
ਗੁਰਮੁਖ ਪਰਚਾ ਲਾਏ
ਉਹ ਫਿਰ ਮੇਰੇ ਪ੍ਰਭੂ ਨੇ ਜਦੋਂ ਪ੍ਰਸੰਨ ਹੋ ਗਿਆ ਮੇਰੇ ਤੇ ਗੁਰਮੁਖਾਂ ਦੀ ਸੰਗਤ ਦਾ ਪ੍ਰੇਮ ਰੂਪੀ ਪਰਚਾ ਲਾਏ ਲਾ ਦਿੱਤਾ ਮੈਨੂੰ
ਨਾਨਕ ਨਾਮ ਨਿਰੰਜਨ ਪਾਇਆ
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸਾਂ ਨੇ ਗੁਰਾਂ ਦੁਆਰਾ ਨਿਰੰਜਨ ਸ਼ੁੱਧ ਸਰੂਪ ਜਿਹੜਾ ਪਰਮੇਸ਼ਰ ਹੈ ਉਹਦੇ ਨਾਮ ਨੂੰ ਪਾਇਆ ਪਾਉਣਾ ਕੀਤਾ ਤੇ ਤਦੋਂ ਤੋਂ ਨਾਮ ਜਪ ਕਰਕੇ ਹੀ ਤੇ ਜਿਹੜਾ ਨਾਮ ਦੇ ਵਿੱਚ ਫਿਰ ਭਾਈ ਸ਼ਾਂਤੀ ਹੈ ਨਾਮ ਜਪਤ ਬੋਲੋ ਜੀ
ਨਾਮ ਜਪਤ ਸੁਖ ਪਾਏ
ਨਾਮ ਦੇ ਜਪਣ ਕਰਕੇ ਆਤਮਿਕ ਸੁਖ ਆਨੰਦ ਪ੍ਰਾਪਤ ਹੋਇਆ ਸ਼ਾਂਤੀ ਪ੍ਰਾਪਤ ਹੋਈ ਹੈ ਪੌਣਾ ਕੀਤੀ ਹੈ
ਸਾਰਗ ਮਹੱਲਾ ਚੌਥਾ
ਸਾਰੰਗ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ
ਮੇਰਾ ਮਨ ਰਾਮ ਨਾਮ ਮਨ ਮਾਨੀ
ਭਾਈ ਮੇਰਾ ਸਾਡਾ ਮਨ ਚਿੱਤ ਹੈ ਜਿਹੜਾ ਨਾ ਰਾਮ ਪਰਮੇਸ਼ਰ ਦੇ ਨਾਮ ਵਿੱਚ ਮੰਨ ਗਿਆ ਇਸ ਕਰਕੇ ਹੁਣ ਮਨ ਮਾਨੀ ਤੇ ਮਨ ਹੀ ਇੱਕ ਮੰਨਣ ਲਾਇਕ ਹੋ ਗਿਆ ਹੈ
ਮੇਰਾ ਹੀ ਯਾਰਾ ਸਤਿਗੁਰ ਪ੍ਰੀਤ ਲਗਾਈ
ਮੇਰਾ ਮਨ ਦੁਬਾਰੇ ਬੋਲਦੀ ਮੇਰਾ ਮਨ ਰਾਮ
ਮੇਰਾ ਮਨ ਰਾਮ ਨਾਮ ਮਨ ਮਾਨੀ
ਜਾਂ ਫਿਰ ਜਦੋਂ ਮਨ ਨੇ ਗੁਰਾਂ ਦੀ ਸਿੱਖਿਆ ਮਾਨੀ ਮੰਨਣਾ ਕੀਤੀ ਤਦੋਂ ਮੇਰਾ ਸਾਡਾ ਮਨ ਚਿੱਤ ਹੈ ਜਿਹੜਾ ਰਾਮ ਪਰਮੇਸ਼ਰ ਦੇ ਨਾਮ ਜਪਣ ਦੇ ਵਿੱਚ ਮੰਨ ਗਿਆ ਹੈ
ਮੇਰਾ ਹੀਰਾ ਸਤਿਗੁਰ ਪ੍ਰੀਤ ਲਗਾਈ
ਸਾਡੇ ਹਿਰਦੇ ਵਿੱਚ ਪੂਰਨ ਸਤਿਗੁਰਾਂ ਪ੍ਰਭੂ ਦੀ ਪ੍ਰੀਤ ਪ੍ਰੀਤੀ ਲਗਾਈ ਲਗਾਉਣਾ ਕੀ ਲਗਾ ਦਿੱਤੀ ਹੈ ਸਾਡੇ ਮਨ ਚਿੱਤ ਦੇ ਵਿੱਚ ਉਸ ਵਾਹਿਗੁਰੂ ਦੀ ਐਸੀ ਕਿਰਪਾ ਹੋ ਗਈ ਪ੍ਰੀਤੀ ਲਗਾ ਦਿੱਤੀ ਹੈ ਸਤਿਗੁਰਾਂ ਨੇ ਪਰਮੇਸ਼ਰ ਦੇ
ਮਨ ਹਰ ਹਰ ਕਥਾ ਸੁਖਾਨੀ
ਸਾਡੇ ਮਨ ਚਿੱਤ ਵਿੱਚ ਹੁਣ ਹਰ 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 ਪਰਮੇਸ਼ਰ ਦੀ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਹਰ ਪਰਮੇਸ਼ਰ ਦਾ ਉਹਦੇ ਸਰੂਪ ਦੀ ਪ੍ਰਾਪਤੀ ਵਾਲੀ ਤੇ ਐਸੀ ਜਿਹੜੀ ਕਥਾ ਹੈ ਤਟਸਥੀ ਲੱਖਣਾ ਵਾਲੀ ਸਰੂਪ ਲੱਖਣਾ ਵਾਲੀ ਉਹ ਚੰਗੀ ਲੱਗਾ ਆਈ ਹੈ ਅਸਾਈ ਦੇ ਕੇ ਫਰਮਾਉਂਦੇ ਆ ਜੀ
ਦੀਨ ਦਇਆਲ ਹੋਵੋ ਜਨ ਉਪਰ
ਇਹ ਪਰਮੇਸ਼ਰ ਸਾਡੇ ਦੀਨ ਗਰੀਬਾਂ ਜਨਾਂ ਦੇ ਉੱਪਰ ਉੱਤੇ ਤੁਸੀਂ ਦਇਆਲੂ ਹੋਵੋ ਹੋਣਾ ਕਰੋ
ਜਨ ਦੇਵੋ ਅਕਥ ਕਹਾਣੀ
ਸਾਨੂੰ ਜਨਾਂ ਨੂੰ ਸਰੂਪਾਨੰਦ ਦੀ ਪ੍ਰਾਪਤੀ ਵਾਲੀ ਅਕਥ ਕਥਨ ਤੋਂ ਰਹਿਤ ਕਹਾਣੀ ਕਥਾ ਬਖਸ਼ ਦੇਣਾ ਕਰੋ ਜੀ ਮਹਾਰਾਜ ਆਪਣੀ ਸਿਫਤ ਸਲਾਹ ਦੇ
ਸੰਤ ਜਨਾ ਮਿਲ ਹਰ ਰਸ ਪਾਇਆ
ਹਰ ਪਰਮੇਸ਼ਰ ਜਿਸ ਪੁਰਖ ਨੇ ਸੰਤ ਜਨਾਂ ਨਾਲ ਮਿਲ ਮਿਲਾਪ ਕਰਕੇ ਤੇਰੀ ਪ੍ਰਾਪਤੀ ਦੇ ਰਸ ਪ੍ਰੇਮ ਆਨੰਦ ਨੂੰ ਜਾਂ ਨਾਮ ਰਸ ਨੂੰ ਪਾਇਆ ਪਾਉਣਾ ਕੀਤਾ ਹੈ
ਹਰ ਮਨ ਤਨ ਮੀਠ ਲਗਾਨੀ
ਇਹ ਹਰ ਪਰਮੇਸ਼ਰ ਉਸ ਦੇ ਮਨ ਚਿੱਤ ਦੇ ਤਨ ਸਰੀਰ ਵਿੱਚ ਤੇਰੇ ਨਾਮ ਦੀ ਮੀਠ ਮਿੱਠੀ ਪਿਆਰੀ ਪ੍ਰੀਤੀ ਲਗਾਨੀ ਲੱਗ ਆਈ ਹੈ
ਹਰ ਕੈ ਰੰਗ ਰਤੇ ਬੈਰਾਗੀ
ਬੋਲੋ ਕੱਠੀ
ਜਿਨ ਗੁਰਮਤ ਨਾਮ ਪਛਾਣੀ
ਜਿਨ੍ਹਾਂ ਗੁਰਮਤ ਗੁਰ ਸਿੱਖਿਆ ਦੁਆਰਾ ਨਾਮ ਦੀ ਪਛਾਣੀ ਪਹਿਚਾਨ ਕੀਤੀ ਹੈ ਜਾਂ ਨਾਮੀ ਪਰਮੇਸ਼ਰ ਨੂੰ ਪਛਾਣ ਲਿਆ ਉਹ ਹਰ ਪਰਮੇਸ਼ਰ ਕੈਦ ਅਰਥ ਦੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰਤੇ ਰੰਗੇ ਹੋਏ ਪੂਰਨ ਬੈਰਾਗਵਾਨ ਹਨ
ਪੁਰਖ ਹੈ ਪੁਰਖ ਮਿਲਿਆ ਸੁਖ ਪਾਇਆ
ਜੋ ਪੁਰਖ ਹੈ ਜੀਵ ਪੁਰਖ ਪੂਰਨ ਗੁਰੂ ਦੇ ਨਾਲ ਮਿਲਿਆ ਬ੍ਰਹਮਰੇਸ਼ੀ ਬ੍ਰਹਮ ਸਰੋਤੀ ਗੁਰੂ ਦੇ ਨਾਲ ਤਾਂ ਜਿਸ ਦਾ ਪੁਰਖ ਹੈ ਜੀਵ ਆਤਮਾ ਪੁਰਖ ਈਸ਼ਵਰ ਨਾਲ ਮਿਲਿਆ ਇਹ ਦੋ ਪੁਰਖ ਇੱਕ ਜੀਵਨ ਪੁਰਖ ਹੈ ਜਿਵੇਂ ਨਿਆਂ ਵਾਲੇ ਜਿਹੜੇ ਨੇ ਜਾਂ ਸਾਂਖੀ ਜਿਹੜੇ ਨੇ ਉਹ ਇਹ ਜੀਵਨ ਪੁਰਖ ਕਹਿੰਦੇ ਹੈ ਇਸ ਕਰਕੇ ਪੁਰਖ ਹੈ ਜੀਵ ਦਾ ਤੁਮ ਪਦ ਦਾ ਲੱਖ ਅਰਥ ਰੂਪ ਜਾਂ ਪੁਰਖ ਈਸ਼ਵਰ ਦਾ ਤਤਪਦ ਦੇ ਲੱਖ ਅਰਥ ਨਾਲ ਉਹ ਮੇਲ ਹੋ ਗਿਆ, ਮਿਲ ਗਿਆ ਹੈ।
ਸਭ ਚੁੱਕੀ ਆਵਣ ਜਾਣੀ,
ਜਿਹਨੂੰ ਇਹ ਅਵਸਥਾ ਮਿਲ ਗਈ ਉਹਦੀ ਆਉਣ ਜਾਣੀ ਤਾਂ ਭਾਈ ਚੁੱਕਿਆ ਹੀ ਗਿਆ, ਸੁੱਖ ਸਰੂਪ ਨੂੰ ਪਾ ਲਿਆ। ਇਸ ਕਰਕੇ ਆਉਣਾ ਜਾਣਾ ਜੰਮਣਾ ਮਰਨਾ ਇਹ ਸਾਰੀ ਹਾਲਤ ਉਹਦੀ ਚੁੱਕੀ ਚੁੱਕੀ ਗਈ, ਮਿਟ ਗਈ ਹੈ।
ਨੈਣੀ ਬਿਰਹੋ ਦੇਖਾ ਪ੍ਰਭ ਸਵਾਮੀ,
ਸਵਾਮੀ ਮਾਲਕ ਪ੍ਰਭੂ ਦੇ ਦਰਸ਼ਨਾਂ ਨੂੰ ਦੇਖਾਂ, ਦੇਖਣਾ ਕਰਾਂ। ਨੈਣੀ ਨੇਤਰਾਂ ਵਿੱਚ ਬਿਰਹ ਪ੍ਰੇਮ ਲੱਗਿਆ ਹੋਇਆ, ਇਸ ਕਰਕੇ ਮੇਰੇ ਨੈਣੀ ਨੇਤਰਾਂ ਚ ਪ੍ਰੇਮ ਹੈ ਕਿ ਮਾਲਕ ਪ੍ਰਭੂ ਦੇ ਦਰਸ਼ਨਾਂ ਨੂੰ ਦੇਖਣਾ ਕਰਾਂ। ਮੈਂ ਪ੍ਰੇਮ ਰੂਪੀ ਨੇਤਰਾਂ ਦੇ ਨਾਲ ਮਾਲਕ ਪ੍ਰਭੂ ਦੇ ਦਰਸ਼ਨ ਦੇਖਾਂ, ਦੇਖਣਾ ਕਰਦਾ ਹਾਂ।
ਰਸਨਾ ਨਾਮ ਵਖਾਨੀ,
ਮੇਰੀ ਰਸਨਾ ਜੀਵ ਹਰ ਵਕਤ ਪਰਮੇਸ਼ਰ ਦੇ ਨਾਮ ਨੂੰ ਵਖਾਨੀ ਕਥਨ ਕਰਦੀ ਰਹਿੰਦੀ ਹੈ। ਰਸਨਾ ਵੀ ਪਰਮੇਸ਼ਰ ਦੇ ਨਾਮ ਕਥਨ ਕਰਨ ਦਾ ਪਿਆਰ ਹੈ, ਜਿਹੜਾ ਹਰ ਵਕਤ ਵਾਹਿਗੁਰੂ ਵਾਹਿਗੁਰੂ ਕਹਿਣਾ, ਇਹੀ ਕਥਨ ਕਰਨਾ। ਇਹਦੇ ਚ ਵਿਆਖਿਆ ਨਾ ਵੀ ਅਚਰਜ ਰੂਪ ਹੈ, ਅੰਧਕਾਰ ਦੇ ਵਿੱਚ ਪ੍ਰਕਾਸ਼ ਕਰਨ ਵਾਲਾ ਹੈ। ਪਿੱਛੇ ਅਰਥ ਸੁਣੇ ਸੀ ਆਪ ਜੀ ਨੇ ਖੁੱਲ ਕੇ। ਹਾਂਜੀ ਅੱਗੇ ਬੋਲੋ।
ਸ਼੍ਰਾਵਣੀ ਕੀਰਤਨ ਸੁਣੋ ਦਿਨ ਰਾਤੀ,
ਸ਼੍ਰਵਣੀ ਕੰਨਾਂ ਦੇ ਨਾਲ ਇਹ ਸ਼੍ਰਵਣੋ ਮੇਰੇ ਹੋ, ਸੱਚੇ ਸੁਣਨੇ ਨੂੰ ਬਿਠਾਏ, ਸੱਚੇ ਸੁਣਨੇ ਬਿਠਾਏ ਸਰੀਰ ਲਾਏ, ਸੁਣੋ ਸਤ ਬਾਣੀ। ਸ਼੍ਰਵਣੀ ਕੰਨਾਂ ਦੇ ਨਾਲ ਰਾਤ ਦਿਨ ਕੀਰਤਨ ਭਗਤੀ ਸੁਣਨਾ ਕਰਦਾ ਹਾਂ। ਹਿਰਦੇ ਦੇ ਵਿੱਚ ਹਰ ਪਰਮੇਸ਼ਰ ਦੀ ਕੀਰਤੀ ਜਿਹੜੀ ਹਾਂ ਬੋਲਦੀ ਹਿਰਦੇ,
ਹਿਰਦੇ ਹਰ ਹਰ ਭਾਨੀ,
ਤੇ ਹਿਰਦੇ ਹਰ ਹਰ ਭਾਨੀ, ਹਿਰਦੇ ਵਿੱਚ ਹਰ ਹਰੀ ਪਰਮੇਸ਼ਰ ਜੋ ਹਰ ਇੱਕ ਦੇ ਅੰਦਰ ਹੈ, ਉਹ ਹਰ ਪਰਮੇਸ਼ਰ ਦੀ ਕੀਰਤੀ ਕਰਨੀ ਭਾਨੀ ਪਾਉਂਦੀ ਹੈ, ਹਰ ਹਰ ਨਾਮ ਭਾਨੀ ਪਾਉਂਦਾ ਹੈ।
ਪੰਚ ਜਨਾ ਗੁਰ ਅਸਗਤ ਆਣੇ,
ਜਦੋਂ ਗੁਰੂ ਸਾਹਿਬ ਨੇ ਪੰਚ ਜਨਾ ਪੰਜੇ ਗਿਆਨ ਇੰਦਰੇ ਸ਼ਬਦ ਸਪਰਸ਼ ਰੂਪ ਰਸ ਗੰਧ ਬਸਕਤ ਅਧੀਨਗੀ ਵਿੱਚ ਆਣੇ ਲਿਆ ਦਿੱਤੇ, ਇਹਨਾਂ ਦੇ ਵਸ ਗਤ ਗਤ ਚਾਲ ਬਸ ਅਧੀਨਗੀ ਵਿੱਚ ਆਣੇ ਲਿਆ ਦਿੱਤੀ ਹੈ।
ਤੋ ਉਨਮਨ ਨਾਮ ਲਗਾਨੀ,
ਤੇ ਤਾਂ ਉਨਮਨ ਤੁਰੀ ਅਵਸਥਾ ਵਿੱਚ ਨਾਮ ਕਰਕੇ ਬਿਰਤੀ ਲਗਾਨੀ ਲੱਗ ਗਈ ਹੈ।
ਜਨ ਨਾਨਕ ਹਰ ਕਿਰਪਾ ਧਾਰੀ,
ਸਤਿਗੁਰ ਜੀ ਕਥਨ ਕਰਦੇ ਹਨ ਜਦੋਂ ਮੈਂ ਜਨ ਦਾਸ ਦੇ ਉੱਤੇ ਹਰ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਜਿਹੜੀ ਆ ਉਹ ਧਾਰੀ ਧਾਰਨ ਕੀਤੀ ਹੈ।
ਹਰ ਰਾਮੈ ਨਾਮ ਸਮਾਨੀ,
ਤਦੋਂ ਰਾਮੈ ਰਮੇ ਹੋਏ ਹਰ ਪਰਮੇਸ਼ਰ ਦੇ ਨਾਮ ਵਿੱਚ ਮੇਰੀ ਬਿਰਤੀ ਸਮਾਨੀ ਸਮਾ ਭਾਵ ਲੀਨ ਹੋ ਗਈ ਹੈ।
ਸਾਰਗ ਮਹੱਲਾ ਚੌਥਾ,
ਸਾਰਗ ਰਾਜ ਦੇ ਚੌਥੇ ਪਾਤਸ਼ਾਹ ਅੱਗੇ ਫਰਮਾਨ ਕਰਦੇ ਹਨ ਜੀ,
ਜਪ ਮਨ ਰਾਮ ਨਾਮ ਪੜ ਸਾਰ।
ਤੇ ਇੱਥੇ ਭਾਈ ਇਹ ਜਿਹੜਾ ਜਪ ਹੈ ਪੱਪੇ ਦੇ ਉੱਤੇ ਸਿਹਾਰੀ ਦੇ ਨਾਲ ਹੈ ਸਾਰਿਆਂ ਦੇ ਕੋਲ, ਤੁਹਾਡੇ ਕੋਲ ਨੀ ਹੋਰ ਕਿਸੇ ਕੋਲ ਹੈ ਜੀ, ਹੈਗਾ ਮੁਕਤ ਹੈ। ਤੇ ਇਹ ਕਈ ਸਰੂਪਾਂ ਦੇ ਵਿੱਚ ਜਿਹੜਾ ਨਾ ਇਸ ਤਰ੍ਹਾਂ ਪਾਠ ਮਤਲਬ ਹੈਗਾ ਵੀ ਜਿਹਦੇ ਵਿੱਚ ਪੱਪੇ ਨੂੰ ਸਿਹਾਰੀ ਨਹੀਂ ਹੈ, ਜਿਹੜਾ ਪੜ ਸ਼ਬਦ ਅੱਗੇ ਨਾਲ ਹੀ ਸਾਧ ਸਿੰਘ ਜੀ ਹੈ, ਇਹਦੇ ਵਿੱਚ ਵੀ ਜਿਹੜਾ ਪੈਰ ਦਾ ਹਾਹਾ ਦੇਖੋ ਤੁਹਾਡੇ ਲੱਗਿਆ ਸਾਰਿਆਂ ਨੇ, ਇਹ ਕਈ ਸਰੂਪਾਂ ਦੇ ਵਿੱਚ ਹੈ ਕਿਤੇ ਨਹੀਂ ਹੈ, ਇਸ ਤਰ੍ਹਾਂ ਦੀ ਵਿਚਾਰ ਹੈ ਇਹ। ਤੇ ਇਸ ਪ੍ਰਕਾਰ ਜਪ ਮਨ ਹੇ ਮਨਾ ਰਾਮ ਪਰਮੇਸ਼ਰ ਦੇ ਨਾਮ ਜਪਣਾ ਕਰ, ਉਸ ਨੂੰ ਇਹੋ ਹੀ ਸਾਰੀ ਹਾਂਜੀ ਪੜ੍ਹਦੇ ਦੀ ਪੰਗ ਸਾਰੀ, ਪਰ ਇਸ ਨੂੰ ਪੜ ਭਾਰਾ ਕਰਕੇ ਤਾਂ ਬੋਲਣਾ ਹੈ। ਇਹ ਦੁਆਰੇ ਬੋਲ ਦੋ ਜੀ ਸਰ।
ਜਪ ਮਨ ਰਾਮ ਨਾਮ ਪੜ ਸਾਰ,
ਤੇ ਹੇ ਮੇਰੇ ਮਨਾ ਰਾਮ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ, ਇਹੋ ਸਾਰ ਸ੍ਰੇਸ਼ਟ ਪੜ ਪੜਨਾ ਹੈ, ਇਹੋ ਹੀ ਸਾਰ ਸਰੂਪ ਦੀ ਪ੍ਰਾਪਤੀ ਪ੍ਰਾਪਤੀ ਵਾਲੀ ਪੜ ਪੜਾਈ ਹੈ ਇਹ।
ਰਾਮ ਨਾਮ ਬਿਨ ਥਿਰ ਨਹੀਂ ਕੋਈ,
ਰਾਮ ਪਰਮੇਸ਼ਰ ਦੇ ਬਿਨ ਬਗੈਰ ਕੋਈ ਵੀ ਥਿਰ ਅਸਥਿਰ ਰਹਿਣ ਵਾਲਾ ਪਦਾਰਥ ਨਹੀਂ ਹੈ, ਉਹੀ ਇੱਕ ਅਸਥਿਰ ਹੈ।
ਰਾਮ ਨਾਮ ਬਿਨ ਥਿਰ ਨਹੀਂ ਕੋਈ,
ਰਾਮ ਪਰਮੇਸ਼ਰ ਦੇ ਨਾਮ ਤੋਂ ਬਿਨ ਬਗੈਰ ਕੋਈ ਵੀ ਥਿਰ ਅਚਲ ਸਥਿਤ ਰਹਿਣ ਵਾਲਾ ਪਦਾਰਥ ਨਹੀਂ ਹੈ, ਤੇ ਇਸ ਕਰਕੇ ਕਿਹਾ ਹੈ।
ਹੋਰ ਨਿਫਲ ਸਭ ਵਿਸਥਾਰ,
ਹੋਰ ਸਭ ਸਾਰਾ ਵਿਸਥਾਰ ਖਿਲਾਰਾ ਜਿਹੜਾ ਨਿਫਲ ਨਿਸਫਲ ਹੀ ਹੈ, ਤੇ ਕੁਛ ਵੀ ਨਾਲ ਜਾਣ ਵਾਲਾ ਨਹੀਂ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਕਿਆ ਲੀਜੈ ਕਿਆ ਤਜੀਐ ਬੌਰੇ,
ਹੇ ਬੌਰੇ ਕਮਲੇ ਝੱਲੇ ਜੀਵਾ ਮਨ, ਇਥੋਂ ਕਿਹਾ ਕਿਹੜਾ ਪਦਾਰਥ ਲੀਜੈ ਲੈ ਕੇ ਪਰਲੋਕ ਦੇ ਵੱਲ ਨੂੰ ਚਲਿਆ ਜਾਏਗਾ, ਕਿਆ ਕਿਹੜੇ ਪਦਾਰਥ ਦੇ ਤਜੀਐ ਤਿਆਗ ਦਾ ਹੰਕਾਰ ਕਰੇਗਾ, ਵਿਆਹ ਮੈਂ ਤਿਆਗ ਦਿੱਤਾ ਹੈ, ਤੇ ਕਿਆ ਕੀ ਲੀਜਾ ਕੀ ਗ੍ਰਹਿਣ ਕਰੇਗਾ ਤਾਂ ਕੀ ਤਿਆਗ ਦੇਣਾ ਹੈ, ਕਿਆ ਤਿਆਗ ਦੇਣਾ ਕਰੇਗਾ, ਤੇ ਜੇ ਜਿਹੜਾ ਕੁਛ ਪ੍ਰਪੰਚ ਦਾ ਪਸਾਰਾ ਹੈ ਇਹ ਜਿਹੜਾ ਦਿਸ ਰਿਹਾ ਹੈ। ਹਾਂ ਜੋ ਦਿਸੈ
ਜੋ ਦਿਸੈ ਸੋ ਸ਼ਾਰ,
ਜੋ ਦਿਸੈ ਤਾਂ ਸ਼ਾਰ ਸਵਾਹ ਰੂਪ ਹੀ ਹੈ, ਜਿਹੜੇ ਸਕਾਮ ਕਰਮਾਂ ਨੂੰ ਨਾਲ ਲੈ ਕੇ ਜਾਵੇਗਾ, ਜਿਹੜੇ ਸਹਿਤ ਕਾਮਨਾ ਦੇ ਕੀਤੇ ਜਾਣਗੇ ਨਾਲ, ਉਹ ਵੀ ਤੇ ਨਿਸ਼ਕਾਮ ਕਰਮ ਕਰੇਗਾ ਪਰਮਾਤਮਾ ਦੀ ਪ੍ਰਾਪਤੀ ਹੋਏਗੀ। ਤੇ ਕਰਮ ਨਾਲ ਜਾਂਦਾ ਤੇ ਇਸ ਕਰਕੇ ਕਿਹੜੇ ਤਿਆਗਣਾ ਕਰੇਗਾ, ਜੋ ਜਿਹੜਾ ਕੁਝ ਪ੍ਰਪੰਚ ਦਾ ਪਸਾਰਾ ਦਿਸ ਰਿਹਾ ਨਾ ਤੇ ਇਹ ਦਿਸ ਆਉਂਦਾ ਦਿਖ ਰਿਹਾ, ਉਹ ਤਾਂ ਸਾਰਾ ਅਗਨੀ ਕਾਲ ਦੀ ਅਗਨੀ ਦੇ ਨਾਲ ਛਾਰ ਸਵਾਹ ਹੋਣ ਵਾਲਾ, ਜਿਵੇਂ ਅੱਗ ਫੂਸ ਕੇ ਫੂਸ ਆਦਿ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਕਾਲ ਨੇ ਸਵਾਹ ਕਰ ਦੇਣੇ ਸਾਰੇ, ਕੋਈ ਚੀਜ਼ ਨਹੀਂ ਰਹਿਣ ਦੇਣੀ ਇੱਕ ਦਿਨ ਐਸਾ ਆਏਗਾ। ਇਸ ਕਰਕੇ ਇਹ ਬੌਰੇ ਚੱਲੇ, ਜੋ ਦਿਸੈ ਸੋ ਛਾਰ, ਉੱਤੇ ਸਭ ਕੁਛ ਸਵਾਹ ਰੂਪ ਹੈ, ਖੇ ਹੋ ਜਾਣੀ ਹੈ ਕਾਲ ਨੇ ਸਭ ਦੀ, ਲੈ ਕੇ ਆਇਆ ਕੀ ਸੀ, ਤਜ ਕੇ ਕੀ ਗਿਆ, ਤੂੰ ਤਜਣੇ ਸੀ ਕਾਮ ਕਰੋ ਲੋ ਮਹੰਕਾਰ, ਕਿਆ ਤਜੀਆ ਕੀ ਛੱਡ ਦੇ ਤੈ, ਇਹ ਕਿਆ ਲੀਜਿਆ ਕੀ ਨਾਮ ਲੈ ਕੇ ਜਾਣਾ ਸੀ ਪ੍ਰਲੋਕ ਨੂੰ ਲੀਜ ਲਿਆ ਤੇ ਨਾਲ, ਇਹ ਨਹੀਂ ਕਿਆ ਲੀਜਿਆ, ਫਿਰ ਜਿਹੜੇ ਜਿਹੜੇ ਵਾਸਤੇ ਕਰਦਾ ਰਿਹਾ ਕੀ ਧਨ ਨੂੰ ਨਾ ਕੇ ਜਾਏਗਾ ਤੂੰ ਨਾਲ। ਤੇ ਇਸ ਕਰਕੇ ਕਿਆ ਤਜਣਾ ਕਿਆ ਛੱਡਣਾ, ਇਹ ਤਾਂ ਹੈ ਹੀ ਸਾਰਾ ਨਾਸਵਾਨ।
ਜਿਸ ਵਿਖਿਆ ਕਾ ਤੁਮ ਆਪਣੀ ਕਰ ਜਾਣੋ,
ਜਿਸ ਵੇਖਿਆ ਮਾਇਆ ਨੂੰ, ਵਿਓ ਰੂਪ ਮਾਇਆ ਨੂੰ ਜਾਂ ਵਿਸ਼ੇ ਨੂੰ, ਤੂੰ ਆਪਣੀ ਕਰ ਆਪਣੇ ਜਾਣ ਜਾਣਦਾ ਨਾ ਵੀ ਮੇਰੀ ਹੈ, ਸਾ ਉਹ ਇੱਥੇ ਛੱਡ ਕੇ ਚੱਲਿਆ ਜਾਹੋ ਜਾਵੇਗਾ, ਇਹਨੂੰ ਇੱਥੇ ਛੱਡ ਕੇ ਜਾਣਾ ਹੈ।
ਸਾ ਛਾੜ ਜਾਹੋ ਸਿਰ ਭਾਰ,
ਤੇ ਸਿਰ ਭਾਰ ਮਾਤਾ ਦੇ ਗਰਭ ਦੇ ਪੁੱਠਾ ਲਟਕੇਗਾ, ਫਿਰ ਸਿਰ ਹੇਠਾਂ ਨੂੰ ਹੋ, ਲੱਤਾਂ ਤਾਂ ਨੂੰ ਹੋਣਗੀਆਂ, ਮੁੱਖ ਤਲੈ ਪੈਰ ਉਪਰੇ ਬਸੰਦੋ ਕੋਹ ਤੜੇ ਥਾਏ, ਉੱਥੇ ਬਸੇਗਾ ਫਿਰ, ਜਾਂ ਨਰਕ ਉਲਟਾ ਲਮਕਾਇਆ ਜਾਵੇਗਾ, ਸਿਰ ਉੱਤੇ ਪਾਪਾਂ ਦਾ ਭਾਰ ਉਠਾਉਣਾ ਪਵੇਗਾ ਤੈਨੂੰ। ਤੇ ਇਸ ਕਰਕੇ ਇਹ ਪਾਪਾਂ ਦਾ ਭਾਰ, ਤੇਰੇ ਸਿਰ ਦੇ ਉੱਤੇ ਪਾਪਾਂ ਦਾ ਭਾਰ ਲੈ ਕੇ ਪ੍ਰਲੋਕ ਵਰ ਨੂੰ ਚਲਿਆ ਜਾਵੇਗਾ।
ਤਿਲ ਤਿਲ ਪਲ ਪਲ ਔਦ ਫੁੱਲ ਘਟ,
ਛਿਣ ਛਿਣ ਔਦ ਵਿਹਤ ਹੈ ਬੂਟੇ ਘਟ ਜਿਉਂ ਪਾਣੀ। ਮਹਾਰਾਜ ਕਹਿੰਦੇ ਨਾ, ਤਿਲ ਤਿਲ ਰਤਾ ਰਤਾ ਭਰ ਸਮਾਂ, ਉਹਦੇ ਕਰਕੇ ਫੁੱਲ ਪੁਨਾ ਪੁਨਾ ਪਲ ਪਲ ਕਰਕੇ, ਇਹ ਜਿਹੜੀ ਔਦ ਉਮਰ ਹੈ, ਪਲ ਪਲ ਸਮੇਂ ਦੇ ਵਿੱਚ ਤਿਲ ਤਿਲ ਪਲ ਪਲ ਦੋ ਚੀਜ਼ਾਂ ਆ ਗਈਆਂ, ਤਿਲ ਤਿਲ ਰਤਾ ਰਤਾ ਸਮਾਂ ਕਰਕੇ, ਤੇ ਹੁਣ ਜਿਹੜਾ ਪੁਨ ਪੁਨਾ ਪਲ ਪਲ ਕਰਕੇ, ਪਲ ਪਲ ਸਮੇਂ ਦੇ ਵਿੱਚ ਰਤਾ ਰਤਾ ਜਿੰਨਾ ਸਮਾਂ ਗੁਜ਼ਰਦਾ, ਇਹ ਔਦ ਉਮਰ ਘੱਟ ਹੈ ਘੱਟਦੀ ਜਾ ਰਹੀ ਹੈ।
ਬੂਝ ਨਾ ਸਕੈ ਗਵਾਰ,
ਪਰ ਗਵਾਰ ਬੇਸਮਝ ਮੂਰਖ ਜੀ ਵੀ ਇਹਨੂੰ ਸਮਝਦਾ ਨਹੀਂ ਹੈ, ਇਹ ਸਮਝ ਨਹੀਂ ਸਕਦਾ ਹੈ।
ਸੋ ਕਿਛ ਕਰੇ ਜੇ ਸਾਥ ਨਾ ਚਾਲੈ,
ਤੇ ਇਹ ਜੀਵ ਸੋ ਉਹ ਕੁਛ ਕਰੇ ਕਰਦਾ ਜਿਹੜਾ ਇਹਦੇ ਪ੍ਰਲੋਕ ਨੂੰ ਨਾਲ ਨਹੀਂ ਜਾਣਾ ਹੈ।
ਇਹੋ ਸਾਕਤ ਕਾ ਆਚਾਰ,
ਇਹ ਸਾਕਤ ਦਾ ਕਰਤਵ, ਆਚਾਰ ਨਾਮ ਕਰਤਵ ਦਾ ਹੈ, ਇਹ ਸਾਕਤ ਪੁਰਸ਼ਾਂ ਦਾ ਜਿਹੜਾ ਨਾ ਐਸਾ ਕਰਤਵ ਕਿਹਾ ਹੈ।
ਸੰਤ ਜਨਾ ਕੈ ਸੰਗ ਮਿਲ ਬੌਰੇ, ਸੰਤ ਜਨਾ ਕੈ ਸੰਗ ਮਿਲ ਬੌਰੇ,
ਹੇ ਬੌਰੇ ਕਮਲੇ ਜੀਵ, ਸੰਤ ਸ਼ਾਂਤ ਆਤਮਾ ਵਾਲੇ ਸਤਿਪੁਰਖਾਂ ਦੇ ਸੰਗ ਨਾਲ ਮਿਲ ਕਰਕੇ ਮਿਲਣਾ ਕਰ, ਤੇ ਉਹਨਾਂ ਦੇ ਸੰਗਤ ਕਰਕੇ ਫਿਰ
ਪਾਵਹਿ ਮੋਖ ਦੁਆਰ,
ਤਦ ਤੋਂ ਦੁਆਰ ਦੁਆਰਿਆਂ ਵਾਲੇ ਸੰਸਾਰ ਜਾਂ ਸਰੀਰ ਤੋਂ ਮੁੱਖ ਮੁਕਤੀ ਪਾਵੇ ਪਾਲਵੇਗਾ। ਦੁਆਰਿਆਂ ਵਾਲੇ ਨੌ ਦੁਆਰੇ ਪ੍ਰਗਟ ਕੀ, ਦੁਆਰਿਆਂ ਵਾਲਾ ਸਰੀਰ ਵੀ ਹੈ, ਦੁਆਰਿਆਂ ਵਾਲਾ ਸੰਸਾਰ ਵੀ ਹੈ, ਜਾਂ ਇਹਦੇ ਚ ਮੁਕਤੀ ਦਾ ਦੁਆਰਾ ਗਿਆਨ ਪਾ ਲਵੇਗਾ, ਮੰਨੇ ਪਾਵੇ ਮੁਖ ਦੁਆਰ।
ਬਿਨ ਸਤਸੰਗ ਸੁਖ ਕਿਨੈ ਨਾ ਪਾਇਆ,
ਭਾਈ ਸਤਸੰਗਤ ਕੀਤੇ ਬਗੈਰ ਤਾਂ ਅੱਜ ਤੱਕ ਕਿਸੇ ਨੇ ਸੁਖ ਦੀ ਪ੍ਰਾਪਤੀ ਨਹੀਂ ਕੀਤੀ। ਇਸ ਕਰਕੇ ਕਿਸੇ ਨੇ ਵੀ ਵਾਹਿਗੁਰੂ ਦੀ ਪ੍ਰਾਪਤੀ ਦਾ ਸੁਖ ਆਨੰਦ ਸਤਸੰਗਤ ਪ੍ਰਾਪਤ ਕਰੇ ਤੋਂ ਬਿਨਾਂ ਨਹੀਂ ਕੀਤਾ ਹੈ, ਪਾਉਣਾ ਨਹੀਂ ਕੀਤਾ।
ਜਾਇ ਪੁੱਛੋ ਵੇਦ ਵਿਚਾਰ,
ਜੇ ਨਹੀਂ ਯਕੀਨ ਤਾਂ ਸੰਸਾ, ਜੇ ਤਾਂ ਫਿਰ ਵੇਦਾਂ ਦੀ ਵਿਚਾਰ, ਵਿਚਾਰਨ ਵਾਲੇ ਪੰਡਿਤ ਵਿਦਵਾਨਾਂ ਨੂੰ ਜਾ ਕੇ ਪੁੱਛੋ, ਬਿਆਸ ਵਰਗਿਆਂ ਨੂੰ, ਉਹ ਤੁਹਾਨੂੰ ਉਹਨੂੰ ਕਹਿ ਕੇ ਕਿੱਥੇ ਪੁੱਛੀਏ ਜੀ, ਉਹ ਤਾਂ ਸੱਚਖੰਡ ਚਲੇ ਗਏ, ਕਹਿੰਦੇ ਉਹਨਾਂ ਨੇ ਲਿਖਤਾਂ ਪੜ੍ਹ ਲਓ ਜਾਂ ਹੋਰ ਵਿਦਵਾਨਾਂ ਦੇ ਕੋਲੋਂ ਅਰਥ ਕਰਾ ਕੇ ਪੁੱਛ ਲਵੋ।
ਰਾਣਾ ਰਾਓ ਸਭੈ ਕੋ ਚਾਲੈ,
ਰਾਣਾ ਰਾਓ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ, ਭਾਵੇਂ ਕੋਈ ਰਾਣਾ ਰਾਜਾ ਹੈ, ਭਾਵੇਂ ਕੋਈ ਰਾਓ ਰਾਏ ਖਿਤਾਬ ਵਾਲੇ ਹੈ, ਅਤੇ ਸਭ ਕੋਈ ਜਿੰਨੇ ਵੀ ਹੈ, ਕਹਿੰਦੇ ਪ੍ਰਲੋਕ ਵੱਲ ਨੂੰ ਚਾਲੇ ਚੱਲਣਾ ਕਰਦਾ ਹੈ, ਸਭ ਨੂੰ ਜਾਣਾ ਪੈਂਦਾ।
ਝੂਠ ਛੋੜ ਜਾਏ ਪਾਸਾਰ,
ਝੂਠਾ ਮਿਥਿਆ ਸੰਸਾਰ ਦਾ ਪਸਾਰਾ ਖਿਲਾਰੇ ਨੂੰ ਛੱਡ ਕੇ ਜਾਊਗਾ ਜਦੋਂ ਜਾਊਗਾ, ਤੇ ਇਸ ਕਰਕੇ ਇਹ ਇੱਕ ਦਿਨ ਚੱਲਣਾ ਕੂਚ ਕਰਨਾ ਹੈ।
ਨਾਨਕ ਸੰਤ ਸਦਾ ਥਿਰ ਨਿਹਚਲ,
ਸਤਿਗੁਰੂ ਕਥਨ ਕਰਦੇ ਸੰਤ ਜਨ ਸਦਾ ਨਿਹਚਲ ਅਚਲ ਸਰੂਪ ਵਾਹਿਗੁਰੂ ਦੇ ਨਾਲ ਮਿਲ ਕੇ ਥਿਰ ਇਸਤਤ ਹੁੰਦੇ ਹਨ।
ਜਿਨ ਰਾਮ ਨਾਮ ਆਧਾਰ,
ਜਿਨ੍ਹਾਂ ਸੰਤ ਜਨਾਂ ਨੂੰ ਸਿਰਫ਼ ਰਾਮ ਰਮੇ ਹੋਏ ਪਰਮੇਸ਼ਰ ਦਾ ਨਾਮ ਹੀ ਆਧਾਰਾ ਆਸਰਾ ਹੈ।
ਸਾਰਗ ਮਹੱਲਾ ਚੌਥਾ ਘਰ ਤੀਜਾ ਦੋ ਪਦਾ
ਤੇ ਮਹਾਰਾਜ ਸਾਹਿਬ ਜੀ ਸਾਰੰਗ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਰਾਗ ਦੇ ਤੀਸਰੇ ਸੁਰਤਾਲ ਵਿੱਚ ਦੋ ਪਦਿਆਂ ਵਾਲੇ ਸ਼ਬਦ ਜਿਹੜਾ ਉਹ ਬਾਣੀ ਉਚਾਰਨ ਕਰਦੇ ਪਹਿਲਾਂ ਮੰਗਲ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇਹ ਦੋ ਪਦਿਆਂ ਵਾਲਾ ਸ਼ਬਦ ਤਾਂ ਦੋ ਪਦਾ ਕਿਹਾ ਹੈ। ਇੱਕ ਅਦੁੱਤੀ ਓਅੰਕਾਰ ਸਰੂ ਕਾ ਪ੍ਰਕਾਸ਼ ਸਤਨਾਲ ਤੁਰ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਪ੍ਰਾਪਤੀ ਕਿਵੇਂ? ਸਤਿਗੁਰ ਪ੍ਰਸਾਦ ਸਤਿਗੁਰ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ।
ਕਾਹੇ ਪੂਤ ਝਗੜਤ ਸੰਗ ਬਾਪ,
ਸ੍ਰੀ ਗੁਰੂ ਰਾਮਦਾਸ ਜੀ ਨੇ ਜਦੋਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਤੇ ਸਥਾਪਨ ਕਰ ਦਿੱਤਾ ਸੀ ਨਾ, ਸੰਗਤਾਂ ਨੂੰ ਹੁਕਮ ਦਿੱਤਾ ਵੀ ਅੱਜ ਤੋਂ ਗੁਰੂ ਅਰਜਨ ਦੇਵ ਜੀ ਗੁਰੂ ਹੋਣਗੇ ਤੁਹਾਡੇ, ਗੁਰਤਾ ਦੇ ਮਾਲਕ ਨੇ, ਜਿਨ੍ਹਾਂ ਨੇ ਸਾਡੇ ਜਾਂ ਪਹਿਲੇ ਸਤਿਗੁਰਾਂ ਦੇ ਸਾਡੇ ਤੋਂ ਪਹਿਲਾਂ ਜਿਹੜੇ ਹੋਏ ਗੁਰੂ ਅਮਰਦਾਸ, ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੇ ਦਰਸ਼ਨ ਕਰਨੇ ਹਨ, ਉਹ ਗੁਰੂ ਅਰਜਨ ਦੇਵ ਜੀ ਦੇ ਦੀਦਾਰ ਕਰੇ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦਾ ਫਲ ਪ੍ਰਾਪਤ ਹੋਏਗਾ। ਸਤਿਗੁਰਾਂ ਦਾ ਇਹ ਹੁਕਮ ਸੁਣ ਕੇ ਸਭ ਸੰਗਤਾਂ ਨੇ ਸਵੀਕਾਰ ਕਰ ਲਿਆ, ਪਰ ਪ੍ਰਿਥੀ ਚੰਦ ਨੇ ਸਭ ਕੁਝ ਸਵੀਕਾਰ ਨਾ ਕੀਤਾ। ਕ੍ਰੋਧ ਦੇ ਵਿੱਚ ਆ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੋਲ ਕਬੋਲ ਬੋਲੇ, ਕਹਿੰਦਾ ਬਾਬਾ ਜੇ ਮੇਰਾ ਪਿਤਾ ਮੇਰੇ ਨਾਲ ਗੁੱਸੇ ਸੀ, ਤੂੰ ਤਾਂ ਸਿਆਣਪ ਕਰਦਾ ਕਿ ਮੈਂ ਵੱਡਾ ਸੀ, ਮੈਂ ਗੁਰਤਾ ਦਾ ਮਾਲਕ ਹਾਂ, ਸਾਰਾ ਕੁਝ ਮੈਂ ਕਰਦਾ ਰਿਹਾ। ਪਿਤਾ ਜੀ ਨੂੰ ਕਹਿ ਦਿੰਦੇ ਵੀ ਪ੍ਰਿਥੀ ਚੰਦ ਇੰਨੇ ਸਾਲਾਂ ਦਾ ਸੇਵਾ ਕਰਦਾ, ਤੂੰ ਵੀ ਈਰਖਾ ਕੀਤੀ ਮੇਰੇ ਨਾਲ, ਤੇ ਫਿਰ ਸ਼ਬਦ ਕਬੂਲ ਬੋਲੇ, ਕਹਿੰਦੇ ਬੁੜਿਆ ਤੂੰ ਵੀ ਈਰਖਾ ਦਾ ਭਰਿਆ ਹੋਇਆ। ਇਸ ਕਰਕੇ ਪ੍ਰਿਥੀ ਚੰਦ ਤੁਸੀਂ ਕਹਿਣਾ ਸੀ ਵੀ ਇਹ ਅਧਿਕਾਰੀ ਹੈ। ਬਾਬਾ ਬੁੱਢਾ ਸਾਹਿਬ ਜੀ ਕੌੜੇ ਸ਼ਬਦ ਇਹ ਬੋਲਦਾ ਹੋਇਆ ਘਰ ਨੂੰ ਚਲਿਆ ਗਿਆ, ਪਰ ਬਾਬਾ ਜੀ ਨਹੀਂ ਬੋਲੇ, ਖਿਮਾ ਕੀਤੀ। ਉਹ ਵਸ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਜਦੋਂ ਮਹਿਲਾਂ 'ਚ ਬਿਰਾਜਮਾਨ ਹੋਏ ਤਾਂ ਪ੍ਰਿਥੀ ਚੰਦ ਆਇਆ, ਉੱਚੀ ਉੱਚੀ ਫਿਰ ਝਗੜਾ ਕਰਨ ਲੱਗ ਪਿਆ। ਉਸ ਵੇਲੇ ਮਾਤਾ ਭਾਨੀ ਜੀ ਨੇ ਪ੍ਰਿਥੀ ਚੰਦ ਨੂੰ ਬਹੁਤ ਵਰਜਿਆ ਕਿ ਐਸਾ ਨਾ ਕਰ, ਤੂੰ ਪਾਪ ਖੱਟ ਰਿਹਾ। ਪਰ ਕਰਮਾਂ ਤੋਂ ਹੀਣੇ ਸਾਸ ਵੀ ਪ੍ਰਿਥੀ ਚੰਦ ਸਮਝਿਆ ਨਾ। ਮਾਤਾ ਭਾਨੀ ਜੀ ਨੇ ਸਿੱਖਿਆ ਤਾਂ ਬੜੀ ਦਿੱਤੀ ਸੀ, ਪਰ ਉਹ ਸਾਸ ਨੇ ਸਿੱਖਿਆ ਨੇੜੇ ਨਹੀਂ ਗਈ ਹੈ। ਉਹ ਸਾਰਾ ਨਿਰੂਪਣ ਇਸ ਸ਼ਬਦ ਦੇ ਵਿੱਚ ਕਰਦੇ ਹਨ ਤੇ ਜੋ ਮਾਤਾ ਨੇ ਕਿਹਾ ਸੀ ਕਿਉਂ ਆਪਣੇ ਪਿਤਾ ਨਾਲ ਝਗੜਾ ਕਰਦੇ ਹੈ, ਜਾਂ ਸੰਸਾਰ ਨੂੰ ਮਾਰਿਆ ਸਿੱਖਿਆ ਦਿੰਦੇ ਵੀ ਕੋਈ ਬਾਪ ਆਪਣੇ ਪੁੱਤਰ ਦਾ ਬੁਰਾ ਨਹੀਂ ਕਰਦਾ ਹੁੰਦਾ, ਪਰ ਉਹ ਤੇਰੇ ਕਰਮ ਐਸੇ ਸੀ ਕੋਈ ਵੀ ਪੁੱਤਰ ਆਪਣੇ ਬਾਪ ਨਾਲ ਝਗੜਾ ਨਾ ਕਰੇ। ਇੱਥੋਂ ਤੱਕ ਹੈ ਵੀ ਦੇਖੋ ਰਾਮ ਚੰਦਰ ਦਾ ਕਸੂਰ ਕੋਈ ਸੀ, ਬਨਵਾਸ ਨੂੰ ਤੋਰਤਾ ਦਸ਼ਰਥ ਨੇ, ਪਰ ਉਧਰ ਨਹੀਂ ਕੀਤਾ ਵੀ ਪਿਤਾ ਤੂੰ ਕੀ ਕਰ ਰਿਹਾ ਹੈ, ਤੂੰ ਗਲਤ ਹੈ, ਤੂੰ ਇਸਤਰੀ ਦੇ ਮੋਹ ਚ ਕਹਿ ਸਕਦਾ ਸੀ। ਲਛਮਣ ਨੇ ਤਾਂ ਕਹਿ ਦਿੱਤਾ ਸੀ ਨਾ, ਉਹਨੇ ਰੋਕਿਆ ਸੀ, ਨਹੀਂ ਲਛਮਣ ਐਸਾ ਨਾ ਕਰ। ਸੋ ਇਸ ਕਰਕੇ ਸਾਧ ਸਿੰਘ ਜੀ ਫਿਰ ਉਸ ਵੇਲੇ ਇਹ ਸ਼ਬਦ ਉਸੇ ਝਗੜੇ ਦੇ ਕਾਰਨ ਸਿੱਖਿਆ ਰੂਪ ਹੈ, ਸੰਸਾਰ ਨੂੰ ਸਿੱਖਿਆ ਦਿੰਦੇ ਨੇ। ਨਾਲੇ ਪ੍ਰਿਥੀ ਚੰਦ ਨੂੰ ਕਿਹਾ ਸੀ ਜੋ ਮਾਤਾ ਜੀ ਨੇ ਮਹਾਰਾਜ ਨੇ ਸ਼ਬਦ ਰੂਪ ਦੇ ਅੰਦਰ ਵਰਣਨ ਕਰਦੇ ਨੇ, ਕਾਹੇ
ਪੂਤ ਝਗੜਤ ਸੰਗ ਬਾਪ,
ਹੇ ਪੂਤ ਪੁੱਤਰ ਪ੍ਰਿਥੀ ਚੰਦ ਕਾਹੇ ਕਿਸ ਵਾਸਤੇ ਆਪਣੇ ਬਾਪ ਪਿਤਾ ਦੇ ਸੰਗ ਨਾਲ ਝਗੜਦਾ ਹੈ, ਤੂੰ ਝਗੜਾ ਕਰਦਾ ਹੈ।
ਜਿਨ ਕੇ ਜਣੇ ਬਡੀਰੇ ਤੁਮ ਹਾ,
ਹੇ ਪੁੱਤਰ ਜਿਸ ਦੇ ਜਣੇ ਉਤਪਤ ਕੀਤੇ ਹੋਏ ਬਡੀਰੇ ਵੱਡੇ ਹੋਏ ਹੋ ਤੁਸੀਂ, ਭਾਵ ਸੰਗਤਾਂ ਦੁਆਰਾ ਸਤਿਕਾਰ, ਜੇ ਸੰਗਤਾਂ ਸਤਿਕਾਰ ਕਰਦੀਆਂ ਤਾਂ ਗੁਰੂ ਦਾ ਪੁੱਤਰ ਹੋਣ ਦੇ ਕਰਦੇ ਕਾਰਨ ਕਰਦੀਆਂ ਵੀ ਗੁਰੂ ਕਾ ਸਾਹਿਬ ਜ਼ਿਆਦਾ ਹੈ।
ਤਿੰਨ ਸਿਓ ਝਗੜਤ ਪਾਪ,
ਉਹਨਾਂ ਦੇ ਨਾਲ ਝਗੜਾ ਕਰਨਾ ਬਹੁਤ ਵੱਡਾ ਪਾਪ ਹੈ, ਨਹੀਂ ਕਰਨਾ ਚਾਹੀਦਾ, ਪਿਤਾ ਦਾ ਸਤਿਕਾਰ ਰੱਖਣਾ ਚਾਹੀਦਾ। ਫਿਰ ਪ੍ਰਿਥੀ ਚੰਦ ਕਹਿਣ ਲੱਗਾ ਮੈਂ ਆਪਣੀ ਦੌਲਤ ਦੇ ਨਾਲ ਗੁਰੂ ਅਰਜਨ ਦੇਵ ਜੀ ਨੂੰ ਤੇ ਗੁਰੂ ਅਰਜਨ ਦੇਵ ਜੀ ਦੇ ਕੋਲੋਂ ਗੁਰਿਆਈ ਵੀ ਖੋਹਾਂਗਾ, ਔਰ ਮੈਂ ਪਿਓ ਪੁੱਤ ਦੋਨਾਂ ਨੂੰ ਕੈਦ ਕਰਾ ਦਾਂਗਾ। ਮਾਤਾ ਨੂੰ ਕਹਿੰਦੇ, ਗੁਰੂ ਰਾਮਦਾਸ ਨੂੰ ਵੀ ਕਹਿੰਦਾ, ਇਹਨਾਂ ਨੂੰ ਵੀ ਕੈਦ ਕਰਾਊ, ਕਹਿੰਦਾ ਅਰਜਨ ਦੇਵ ਨੂੰ ਵੀ ਪਿਓ ਪੁੱਤ ਨੂੰ ਕੈਦ ਕਰਾਊ। ਇਹ ਬਹੁਤ ਸਾਰੇ ਕੌੜੇ ਬਚਨ ਕਹੇ ਬੀਬੀ ਭਾਨੀ ਨੇ ਆਪਣੀ ਰਸਮਾਂ ਦੁਆਰਾ, ਜਿਹੜੇ ਬਚਨ ਕਹੇ ਸਤਿਗੁਰੂ ਮਹਾਰਾਜ ਦੇ ਬਾਣੀ ਰੂਪ ਦੇ ਅੰਦਰ ਕਥਨ ਕਰਦੇ ਹਨ।
ਰਹਾਓ
ਅਸਾਈ ਦੇ ਕੇ ਕਹਿੰਦੇ ਨੇ ਜੀ,
ਜਿਸ ਧਨ ਕਾ ਤੁਮ ਗਰਬ ਕਰਤ ਹੋ,
ਹੇ ਪੁੱਤਰ ਜਿਸ ਧਨ ਦੌਲਤ ਦਾ ਤੂੰ ਹੰਕਾਰ ਕਰਦਾ ਹੈ,
ਸੋ ਧਨ ਕਿਸੇ ਨਾ ਆਪ,
ਉਹ ਧਨ ਕਿਸੇ ਦਾ ਆਪ ਆਪਣਾ ਹੋਇਆ ਹੀ ਨਹੀਂ ਅੱਜ ਤੱਕ, ਤੂੰ ਕਿਉਂ ਹੰਕਾਰ ਕਰਦਾ ਹੈ। ਇਹ ਜਿਹੜਾ ਕਰਤ ਤੇ ਹੋ ਪਾਠ ਬੋਲਣ ਵਾਸਤੇ ਡੈਸ਼ ਹੈ, ਕਰਤ ਹੋ ਜਣੀ ਕਰਤ ਹੋ ਨਾ ਬਣ ਜਾਏ, ਇਹ ਤਾਂ ਇੰਨਾ ਕੁ ਨਿਰਣਾ ਕਰਿਆ। ਹਾਂਜੀ ਬੋਲੋਗੇ।
ਖਿਨ ਮੈਂ ਛੋੜ ਜਾਏ ਵਿਖਿਆ ਰਸ,
ਇਹ ਵਿਖਿਆ ਮਾਇਆ ਦੇ ਰਸ ਤੁਸੀਂ ਪਏ ਹੋਏ, ਇੱਕ ਇਹ ਮਾਇਆ ਦੇ ਰਸ ਨੂੰ ਤੁਸੀਂ ਇੱਕ ਛਿਨ ਦੇ ਵਿੱਚ ਹੀ ਛੱਡ ਕੇ ਸੰਸਾਰ ਤੋਂ ਚਲੇ ਜਾਵੋਗੇ।
ਤੋ ਲਾਗੇ ਪਛਤਾਪ,
ਉਸ ਵੇਲੇ ਪਛਤਾਉਣਾ ਪਏਗਾ ਪ੍ਰਿਥੀ ਚੰਦਾ, ਫਿਰ ਤੂੰ ਪਛਤਾਵਾ ਗਲਤ ਕੰਮ ਕੋਈ ਕਰਦਾ ਬਾਅਦ ਤੇ ਸਾਰੀ ਜ਼ਿੰਦਗੀ ਉਹ ਪਛਤਾਉਣਾ ਪੈਂਦਾ। ਇਸ ਕਰਕੇ ਗਲਤ ਕੰਮ ਨਹੀਂ ਕਰਨਾ ਚਾਹੀਦਾ।
ਤੋ ਲਾਗੈ ਪਛਤਾਪ,
ਤਾਂ ਭਾਈ ਫਿਰ ਇਹ ਪਛਤਾਪ ਲੱਗੇਗਾ ਤੈਨੂੰ। ਤੋ ਲਾਗੈ ਪਛਤਾਵ, ਤਦੋਂ ਫਿਰ ਤੁਹਾਨੂੰ ਪਛਤਾਵ ਹੀ ਕਰਨਾ ਪਵੇਗਾ, ਪਛਤਾਵਾ ਲੱਗ ਜਾਏਗਾ, ਧਨ ਨਾਸ ਹੋ ਜਾਏਗਾ ਤੇਰਾ।
ਜੋ ਤੁਮਰੇ ਪ੍ਰਭ ਹੋਤੇ ਸਵਾਮੀ,
ਪੁੱਤਰ ਜਿਹੜੇ ਤੁਮਰੇ ਤੁਹਾਡੇ ਮਾਲਕ ਪਰਮੇਸ਼ਰ ਸਰੂਪ ਪਿਤਾ ਸਤਿਗੁਰੂ ਜੀ ਹਨ, ਇਹ ਹੋਤੇ ਹੋਂਦ ਰੂਪ ਹਨ ਜਿਹੜੇ
ਹਰ ਤਿਨਕੇ ਜਾਪ ਹੋ ਜਾਪ,
ਉਹਨਾਂ ਸਤਿਗੁਰਾਂ ਦੇ ਉਪਦੇਸ਼ ਦੁਆਰਾ ਹਰ ਪਰਮਾਤਮਾ ਦੇ ਜਾਪ ਨੂੰ ਜਪਣਾ ਕਰੋ, ਜੋ ਮਾਲਕ ਪਰਮੇਸ਼ਰ ਜੀ ਤੁਹਾਡੇ ਮਾਤਾ ਦੇ ਪੇਟ ਵਿੱਚ ਰੱਖਿਅਕ ਹੋਏ ਸਨ, ਉਸ ਪਰਮੇਸ਼ਰ ਦੇ ਜਾਪ ਨੂੰ ਜਪਣਾ ਕਰੋ ਜੀ।
ਉਪਦੇਸ਼ ਕਰਤ ਨਾਨਕ ਜਨ ਤੁਮ ਕੋ,
ਹੇ ਪੁੱਤਰ ਸਤਿਗੁਰੂ ਨਾਨਕ ਦੇਵ ਜੀ ਦਾ ਸਰੂਪ ਪ੍ਰਭੂ ਦੇ ਪਿਆਰੇ ਜਨ ਸੇਵਕ ਗੁਰੂ ਰਾਮਦਾਸ ਜੀ ਤੁਮ ਤੇਰੇ ਤਾਈ ਉਪਦੇਸ਼ ਕਰਤ ਕਰਦੇ ਨੇ। ਹੇ ਪੁੱਤਰ ਜੇ ਤੂੰ ਇਹਨੂੰ ਉਪਦੇਸ਼ ਨੂੰ ਸੁਣ ਲਵੇਂ,
ਜੋ ਸੁਣੋ ਤੋ ਜਾਏ ਸੰਤਾਪ,
ਹੇ ਪੁੱਤਰ ਜਾਓ ਜਦ ਸੁਣੋ ਸੁਣਨਾ ਕਰੋਗੇ ਤਾਂ ਤੇਰੇ ਸਾਰੇ ਸੰਤਾਪ ਦੁੱਖ ਚਲੇ ਜਾਣਗੇ, ਭਾਵ ਜੋ ਤੈਨੂੰ ਗਰਿਆਈ ਨਾ ਮਿਲਣ ਦਾ ਦੁੱਖ ਹੈ ਨਾ, ਤੇਰੇ ਹਿਰਦੇ ਚ ਚਲਿਆ ਜਾਵੇਗਾ। ਇਸੇ ਪ੍ਰਕਾਰ ਜੇ
ਕਾਹੇ ਪੂਤ ਝਗੜਤ ਹੋ ਸੰਗ ਬਾਪ,
ਇਹ ਬਾਹਜ ਅਰਥ ਸੀ, ਇਤਿਹਾਸ ਦੇ ਨਾਲ ਸੰਬੰਧ ਰੱਖਦਾ। ਇਸੇ ਸ਼ਬਦ ਦੁਆਰਾ ਮਹਾਰਾਜ ਸੰਬੋਧਨ ਕਰਦੇ ਨੇ, ਸਰਬ ਸਾਂਝਾ ਉਪਦੇਸ਼ ਦਿੰਦੇ ਨੇ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਹੇ ਜੀਵ ਰੂਪ ਪੂਤ ਪੁੱਤਰੋ, ਕਿਸ ਵਾਸਤੇ ਤੁਸੀਂ ਪਰਮੇਸ਼ਰ ਰੂਪ ਪਿਤਾ, ਜਿਹੜਾ ਪਰਮੇਸ਼ਰ ਪਿਤਾ ਰੂਪ ਹੈ, ਉਹਦੇ ਨਾਲ ਝਗੜਾ ਕਰਦੇ ਹੋ ਕਿ ਸਾਨੂੰ ਸੁੱਖ ਨਹੀਂ ਦਿੱਤੇ, ਸਾਨੂੰ ਪਦਾਰਥ ਨਹੀਂ ਦਿੱਤੇ, ਸਾਡਾ ਦੁਨੀਆਂ 'ਚ ਜਸ ਕਿਉਂ ਨਹੀਂ ਹੁੰਦਾ, ਇਹ ਝਗੜੇ ਤੁਸੀਂ ਰੱਬ ਦੇ ਨਾਲ ਕਰਦੇ ਹੋ, ਇਹ ਨਹੀਂ ਕਰਨੇ ਚਾਹੀਦੇ।
ਜਿਨ ਕੇ ਜਣੇ ਵਡੀਰੇ ਤੁਮ ਹੋ,
ਜਿਨ ਜਿਸ ਵਾਹਿਗੁਰੂ ਦੇ ਤੁਸੀਂ ਪੈਦਾ ਕੀਤੇ ਹੋਏ ਵਡਿਆਏ ਹੋਏ ਹੋ, ਐਸ ਵੇਲੇ ਵੱਡੇ ਹੋਏ ਹੋ, ਤੁਹਾਡਾ ਸਰੀਰ ਵਧਿਆ ਜਾਂ ਵਡਿਆਈ ਮਿਲੀ ਹੈ,
ਤਿੰਨ ਸਿਓ ਝਗੜਤ ਪਾਪ,
ਉਸ ਦਾਤੇ ਪਰਮੇਸ਼ਰ ਦੇ ਨਾਲ ਝਗੜਾ ਕਰਨ ਦੇ ਨਾਲ ਤਾਂ ਭਾਈ ਪਾਪ ਹੀ ਲੱਗਦਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਨੇ,
ਜਿਸ ਧਨ ਕਾ ਤੁਮ ਗਰਬ ਕਰਤ ਹੋ,
ਹੇ ਜੀਵ ਜੀਵ ਰੂਪ ਪੁੱਤਰੋ, ਜਿਸ ਧਨ ਪਦਾਰਥ ਦਾ ਤੁਸੀਂ ਹੰਕਾਰ ਕਰਦੇ ਹੋ ਨਾ, ਉਹ ਧਨ ਜਿਹੜਾ ਹੈ,
ਸੋ ਧਨ ਕਿਸੇ ਨਾ ਆਪ,
ਉਹ ਧਨ ਕਿਸੇ ਦਾ ਆਪਣਾ ਹੋਇਆ ਹੀ ਨਹੀਂ, ਭਾਵ ਜਦੋਂ ਪ੍ਰਾਪਤ ਪੂਰੀ ਹੋ ਗਈ ਉਹ ਪੁੰਨ ਖਤਮ ਹੋ ਗਏ, ਉਹ ਧਨ ਕਿਸੇ ਹੋਰ ਦੇ ਕੋਲ ਚਲਿਆ ਜਾਂਦਾ, ਹੋਰ ਪੁੰਨੀ ਪੁਰਖਾਂ ਕੋਲ ਚਲਿਆ ਜਾਂਦਾ ਹੈ।
ਫਿਰ ਮੈਂ ਛੋੜ ਜਾਏ ਵਿਖਿਆ ਰਸ,
ਹੇ ਜੀਵ ਰੂਪ ਪੁੱਤਰੋ, ਤੁਸੀਂ ਵਿਖਿਆ ਮਾਇਆ ਦੇ ਰਸ ਨੂੰ ਜਾਂ ਵਿਸ਼ਿਆਂ ਦੇ ਰਸ ਨੂੰ ਆਨੰਦ ਨੂੰ ਇੱਕ ਛਿਨ ਦੇ ਵਿੱਚ ਛੱਡ ਕੇ ਦੁਨੀਆਂ ਤੋਂ ਚਲੇ ਜਾਵੋਗੇ ਤਾਂ ਫਿਰ ਉਸ ਵੇਲੇ
ਤੋ ਲਾਗੈ ਪਛਤਾਪ,
ਪਛਤਾਤਾਪ ਲੱਗੇ ਲੱਗ ਜਾਵੇਗਾ ਵੀ ਅਸੀਂ ਤਾਂ ਵੀ ਹੁਣੀ ਮਰ ਚੱਲੇ ਹਾਂ, ਐਂ ਪਛਤਾਓ ਖੋਬੀ ਜੀਵਨ ਤਾਂ ਸਮਾਪਤ ਵੀ ਹੋ ਗਿਆ। ਉਸ ਵੇਲੇ ਜਿਨ੍ਹਾਂ ਪਦਾਰਥਾਂ ਜਾਂ ਵਿਸ਼ਿਆਂ ਦੇ ਨਾਲ ਮੋਹ ਲਾਇਆ ਹੋਇਆ ਸੀ, ਉਸ ਪਛਤਾਪ ਪਛ ਪਿੱਛੋਂ ਤਾਪ ਤਪਾਉਣ ਲੱਗ ਜਾਂਦੇ ਨੇ, ਫਿਰ ਦੁੱਖ ਦੇਣ ਲੱਗ ਜਾਂਦੇ ਹਨ।
ਜੋ ਤੁਮਰੇ ਪ੍ਰਭ ਹੋਤੇ ਸਵਾਮੀ,
ਜੋ ਮਾਲਕ ਪਰਮੇਸ਼ਰ ਤੁਮਰੇ ਤੁਹਾਡੇ ਹੋਤੇ ਹੋਂਦ ਰੂਪ ਨ, ਉਹ ਪਰਮੇਸ਼ਰ ਵਾਹਿਗੁਰੂ
ਹਰ ਤਿਨਕੇ ਜਾਪ ਹੋ ਜਾਪ,
ਉਸ ਪਰਮੇਸ਼ਰ ਦਾ ਜਾਪ ਨੂੰ ਗੁਰ ਉਪਦੇਸ਼ ਦੁਆਰਾ ਇੱਕ ਰਸ ਉਹਦੇ ਜਾਪ ਨੂੰ ਜਪਣਾ ਕਰੋ, ਇੱਕ ਰਸ ਹੋ ਕੇ, ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ।
ਉਪਦੇਸ਼ ਕਰਤ ਨਾਨਕ ਜਨ ਤੁਮ ਕੋ,
ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ, ਹੇ ਪਿਆਰੇ ਜਨੋ, ਅਸੀਂ ਤੁਮ ਤੁਹਾਡੇ ਤਾਂ ਹੀ ਉਪਦੇਸ਼ ਦੇਣਾ ਕਰਤ ਕਰਦੇ ਹਾਂ।
ਜੋ ਸੁਣੋ ਤੋ ਜਾਏ ਸੰਤਾਪ,
ਜਿਸ ਉਪਦੇਸ਼ ਨੂੰ ਸੁਣੋ ਸਰਵਣ ਕਰੋਗੇ ਤਾਂ ਤੁਹਾਡਾ ਜੰਮਣ ਮਰਨ ਦਾ ਸੰਤਾਪ ਜਿਹੜਾ ਹੈ ਉਹ ਚਲਿਆ ਜਾਵੇਗਾ। ਸੰਤਾਪ ਸੰਗ ਭਲੀ ਪ੍ਰਕਾਰ ਕਰਕੇ ਆਦਿ ਵਿਆਦੀ ਉਪਾਧੀ ਰੂਪ ਇਹ ਜਿਹੜੇ ਤਿੰਨੇ ਤਾਪ ਨੇ ਪ੍ਰਮਾਣ ਕੀਤੇ ਨੇ, ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ, ਇਹ ਸਾਰੇ ਚਲੇ ਜਾਣਗੇ ਜਾਣਗੇ ਇਸ ਤਰੀਕੇ ਦੇ ਨਾਲ। ਇਹ ਪਰਮੇਸ਼ਰ ਹੈ ਜਿਹੜਾ ਤਿੰਨੇ ਤਾਪਾਂ ਨੂੰ ਆਦਿ ਵਿਆਦ ਉਪਾਧ ਜਿਹੜਾ ਆਦਿ ਜਿਹੜੇ ਮਨ ਦੇ ਆਸਰੇ ਰਹਿਣ ਵਾਲੇ ਤੇ ਉਪਾਧ ਜਿਹੜੇ ਵਿਆਦ ਰੋਗ ਸਰੀਰ ਨੂੰ ਲੱਗ ਜਾਂਦੇ ਆ ਜਾਂ ਉਪਰੋਂ ਆ ਪੈਂਦੇ ਨੇ, ਆਦਿ ਮਾਨਸਿਕ ਪੀੜਾ ਜਿਹੜੀ ਹੁੰਦੀ ਹੈ ਮਾਨਸਿਕ ਦੁੱਖ ਨੇ ਜਿਹੜੇ, ਤੇ ਵਿਆਦ ਰੋਗ ਜਿਹੜਾ ਸਰੀਰ ਦੇ ਉੱਤੇ ਹੋ ਜਾਂਦਾ ਹੈ, ਉਪਾਧ ਜਿਹੜੇ ਡੰਡੇ ਸੋਟੇਦਾਰ ਆ ਜਾਂ ਉਪਰੋਂ ਆਪ ਇਹ ਪ੍ਰੇਤ ਪੀੜਾ ਹੋ ਗਈ ਜਾਂ ਹੋਰ ਹੋ ਗਿਆ, ਇਸ ਪ੍ਰਕਾਰ ਦਾ ਹੈ। ਇਹ ਤਿੰਨੇ ਤਾਪ ਨ ਇਹ ਨਿਵਿਰਤ ਹੋ ਜਾਣਗੇ, ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਗਰਾਸ, ਤਾਂ ਕੋ ਵਿਘਨ ਨਾ ਕਹੂ ਲਾਗੇ ਜਾ ਕੇ ਪ੍ਰਭ ਆ ਗਏ ਅਰਦਾਸ। ਗੁਰੂ ਕਿਰਪਾ ਕਰੇ, ਆਓ ਇੱਥੇ ਸਾਧ ਸੰਗਤ ਸਮਾਪਤੀ ਹੈ। ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨੀ ਹੋ ਗਿਆ ਜੀ। ਹਾਂ ਚਲੋ ਫਿਰ ਪਿਛਲੀ ਪੰਕਤੀ ਬੋਲ ਦੋ ਸਮਾਪਤੀ।
ਜੋ ਤੁਮਰੇ ਪ੍ਰਭ ਹੋਤੇ ਸੁਆਮੀ
ਹਰ ਤਿਨ ਕੇ ਜਾਪੋ ਜਾਪ ਉਪਦੇਸ਼ ਕਰਤ ਨਾਨਕ ਜਨ ਤੁਮ ਕਹੋ ਜੋ ਸੁਣੋ ਤੋ ਜਾਏ ਸੰਤਾਪ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।